दिन सरण अराध संभाले सा नानक की लोचा पू सचे पातशाह नानक की लोचा पूर सचे पातशाह सचे पातशाह सचे पातशाह सेकने सेकने
सेकने
दिना न विसरना जिन्ना न विसरे ना से कन्हैया से कन्हैया वाहिगुरु जी का खालसा वाहिगुरु जी की फतेह। वाहिगुरु तू मेरो मेर परबत स्वामी ओट गही मैं तेरी ना तुम डोलो हो ना हम गिरते रख ली नी हर मेरी ना तुम डोलो हो ना हम गिरते रख ली नी हर मेरी। सो आओ संगत जी, जिन्नी संगत बैठी है सारिया नू बेनती पाई, आओ अपना कुछ समा गुरबाणी दा हरी जस कीर्तन करिए। थोड़े समय तक भाई साहब जी भी पहुंचण वाले ने, फिर आपां उन्हां पासों गुरमत दीआं विचारां सरवण करांगे। जिहड़ी संगत लंगर विच उन्हां नू सारिआं नू बेनती पाई, सारे जो दरबार साहिब दे विच आ के बैठो, जिन्ने क आपां बैठे हाँ सारिआं नू बेनती पाई, कोई भी वांझा ना रवे, सारे शब्द विच बोलना करो जी। आओ आपां सारे रल मिल के संगती रूप विच कीर्तन दी हाजरी भरीए जी। तू मेरो प्यारो ता कैसी भूखा, तू मेरो प्यारो ता कैसी भूखा, तू मेरो प्यारो कैसी भूखा,
मेरे प्यारो ता कैसी भूखा,
ये तू मेरो प्यारो ता कैसी भूखा, तू मन वसेया लगै ना दुखा,
तू मन वसेया लगै ना दुखा,
जे तू मन वसेया लगै ना दुखा, तू मन वसेया लगै ना दुखा, तू मेरो प्यारो ता कैसी भूखा,
कैसी भूखा,
नौ नित तेरे सगल निदान,
नौ नित तेरे सगल
नौ निद तेरे सगल निदान,
नौ निद तेरे सगल निदान,
जी इच्छा पूरक रखे निदान, इच्छा पूरक हाँ, इच्छा पूरक रखे निदान,
ओ इच्छा पूरक रखे निदान,
वाहे गुरु 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 वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु ਵਾਹਿਗੁਰੂ ਵਾਹਿਗੁਰੂ ਨੌ ਨਿਤ ਤੇਰੇ ਸਗਲ ਨਿਧਾਨ ਨੌ ਨਿਤ ਤੇਰੇ ਸਗਲ ਨਿਧਾਨ ਹਾਂ ਇੱਛਾ ਪੂਰਕ ਰੱਖੇ ਨਿਧਾਨ ਮੇਰੂ ਪਿਆਰੋ ਮੈਂ ਕੈਸੀ ਭੂਖਾ ਜੀ ਤੂੰ ਮੇਰੂ ਪਿਆਰੋ ਮੈਂ ਕੈਸੀ ਭੂਖਾ ਤੂੰ ਮਨ ਵਸੇ ਲੱਗੇ ਨਾ ਦੁੱਖ
ਮਨ ਵਸੇ
ਜੀ ਤੂੰ ਮਨ ਵਸੇ ਲੱਗੇ ਨਾ ਦੁੱਖ ਮੇਰੋ ਪਿਆਰੋ ਕੈਸੀ ਭੂਖ ਜੋ ਤੂੰ ਕਰੇ ਸੋਈ ਪਰਵਾਨ
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 ਜੀ ਸਾਚੇ ਸਾਹਿਬ ਤੇਰਾ ਸੱਚ ਫਰਮਾਨ ਹਾਂ ਸਾਚੇ ਸਾਹਿਬ ਤੇਰਾ ਸੱਚ ਫਰਮਾਨ ਜੋ ਤੂੰ ਕਰੇ ਸੋਈ ਪਰਵਾਨ ਜੋ ਤੂੰ ਕਰੇ ਸੋਈ ਪਰਵਾਨ
ਜੋ ਤੂੰ ਕਰੇ ਸੋਈ ਪਰਵਾਨ
ਕਰਤੇ ਕਿੰਨੀਆਂ ਬਾਤਾਂ ਕਰਤੇ ਕਿੰਨੀਆਂ ਬਾਤਾਂ ਕਰਤੇ ਕਿੰਨੀਆਂ ਬਾਤਾਂ ਕਰਤੇ ਕਿੰਨੀਆਂ ਬਾਤਾਂ ਕਹੁ ਨਾਨਕ ਕਰਤੇ ਕਿੰਨੀਆਂ ਬਾਤਾਂ ਕਹੁ ਨਾਨਕ ਕਰਤੇ ਕਿੰਨੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਜੋ ਕਿਛ ਕਰਨਾ ਸੋ ਕਰ ਰਹਿਆ
ਜੋ ਕਿਛ ਕਰਨਾ ਸੋ ਕਰ ਰਹਿਆ
ਜੋ ਕਿਛ ਕਰਨਾ कर रहे जो कुछ करना सो कर रहे करते क्या बात करते क्या बात करते क्या बात करते क्या बात
करते क्या बात करते
नानक करते किया बातां जो किश करना सो कर रहे जो तू करे सोई परवान साचे साहिब तेरा सच फरमान साचे साहिब तेरा सच फरमान जा तुद पावे ता हर गुण गावो तेरे कर सदा सदा है न्यावो सदा सदा है न्यावो मीठे हर गुण गावो जिंदू तू मीठे हर गुण गावो मीठे हर गुण गावो जिंदू तू मीठे हर गुण गावो
मीठे हर गुण गावो
मीठे हार गुण गावो जिंदू तू मीठे हार गुण गावो
मीठे हार गुण गावो जिंदू तू मीठे हार गुण गावो
मीठे हार गुण गावो हर गुण गाओ
मीठे हर गुण गाओ
मीठे हर गुण गाओ जिंदू तू मीठे हर गुण गाओ सच्चे से तीर रते आ
सच्चे से तीर रते आ
सच्चे से तीर रते आ
सच्चे
ਮਿਲਿਆ ਮਿੱਠਾ ਮਿੱਠਾ ਹਰ ਗੁਣ ਗਾਓ ਬਿੰਦੂ ਤੋਂ ਮਿੱਠੇ ਹਰ ਗੁਣ ਗਾਓ ਮਿੱਠੇ ਹਰ ਗੁਣ ਗਾਓ
ਮਿੱਠੇ ਹਰ ਗੁਣ ਗਾਓ
ਜੀ ਹਰ ਗੁਣ ਗਾਓ ਹਰ ਗੁਣ ਗਾਓ ਹਰ ਗੁਣ ਗਾਓ ਜਿੰਦੂ ਤੋਂ ਮਿੱਠੇ ਹਰ ਗੁਣ ਗਾਓ
ਮਿੱਠੇ ਹਰ ਗੁਣ ਗਾਓ ਜਿੰਦੂ ਤੋਂ ਮਿੱਠੇ ਹਰ ਗੁਣ ਗਾਓ
ਹੋਰ ਸਾਧ ਸਭ ਫਿੱਕਿਆਂ ਸਾਧ ਸਭ ਫਿੱਕਿਆਂ
ਸਾਧ ਸਭ ਫਿੱਕਿਆਂ
ਤਨ ਮਨ ਫਿੱਕਾ ਹੋਏ
ਤਨ ਮਨ ਫਿੱਕਾ ਹੋਏ
ਤਨ ਮਨ ਫਿੱਕਾ ਹੋਏ
ਤਨ ਮਨ ਫਿੱਕਾ ਹੋਏ
ਵਿਣ ਪਰਮੇਸ਼ਰ ਜੋ ਕਰੈ
ਪਰਮੇਸ਼ਰ ਜੋ ਕਰੈ
ਵਿਣ ਪਰਮੇਸ਼ਰ ਜੋ ਕਰੇ
ਪਰਮੇਸ਼ਰ ਜੋ ਕਰੇ
ਫਿੱਟ ਸੋ ਜੀਵਨ ਸੋਏ
ਫਿੱਟ ਸੋ ਜੀਵਨ ਸੋਏ
ਫਿੱਟ ਸੋ ਜੀਵਨ ਸੋਏ ਹਰ ਗੁਣ ਗਾਓ ਹਰ ਗੁਣ ਗਾਓ
ਹਰ ਗੁਣ
ਗਾਓ ਹਰ ਗੁਣ ਗਾਓ ਹਰ ਗੁਣ ਗਾਓ
ਹਰ ਗੁਣ ਗਾਓ
ਹਰ ਗੁਣ ਗਾਓ ਹਰ ਗੁਣ ਗਾਓ
ਹਰ ਗੁਣ ਗਾਓ
ਹਰ ਗੁਣ ਗਾਓ ਜੀ ਹਰ ਗੁਣ ਗਾਓ ਹਰ ਗੁਣ ਗਾਓ ਹਰ ਗੁਣ
ਗਾਓ
ਹਰ ਗੁਣ ਗਾਓ ਹਰ ਗੁਣ
ਗਾਓ
ਹਰ ਗੁਣ ਗਾਓ ਹਰ ਗੁਣ ਗਾਓ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ
सच्चे सेती रतिया मिलिया न थावे थावो मिलिया न थावे थावो जा तुद पावे ता हर गुण गावो तेरे कर सदा सदा है न्यावो जा तुद पावे ता हर गुण गावो
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 जी तेरे कर सदा सदा है न्यावो तेरे कर सदा सदा है न्यावो
तेरे कर सदा सदा है न्यावो
साचे साहिब अलख अपेव
साचे साहिब अलख अपेव
साचे साहिब अलख अपेव
साचे साहिब अलख अपेव
मानुक लाया लगा से वाहिगुरु 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 साचे साहिब अलख अपेव
साचे साहिब अलख अपेव
नानक लाया लगा से मेरो प्यारो आ कैसी भूखा हाँ तुम मन बसे लगना दुखा तू मन बसे लगना दुखा
तू मन बसे लगना
कि तू मेरो प्यारो कैसी भूखा कैसी भूखा सो आओ संगत जी सो जिन्नियां भी संगतां बैठियां ने आओ आप भाई साहब जी पासों गुरमत दियां विचारां सरवण करिए सो जिहड़ी संगत इधर लंगर विच बैठी उन्हां नूं भी बेनती सारे दरबार साहिब विच आ के बैठो सो जिन्हां भैणां कोल छोटे बच्चे ने उन्हां नूं बेनती अपने बच्चों वाल जरूर ध्यान दियो, किसी पास्यों रौले की आवाज़ ना आवे जी। आओ आप सारे गुरमत दियां विचारां कीर्तन का आनंद माणिए जी। वाहेगुरु जी का खालसा, वाहेगुरु जी की फतेह।
ਥੋੜ੍ਹਾ ਅੱਗੇ ਨੂੰ ਆ ਜਾਓ, ਫਿਰ ਪਿੱਛੇ ਸੰਗਤ ਹੋਰ ਬੈਠ ਸਕਦੀ, ਹੋਰ ਅੱਗੇ ਨੂੰ।
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣ, ਖੰਨਿਓ ਤਿੱਖੀ ਵਾਲੋ ਨਿੱਕੀਏ ਤੁਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਵਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਲੀ, ਜੁਗ ਹੋ ਜੁਗ ਨਿਰਲੀ। ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਵੀਰ ਸਾਰੀਆਂ ਭੈਣਾਂ ਰਲ ਮਿਲ ਪੜੀਏ, ਇਕਾਗਰ ਚਿੱਤ ਹੋ ਕੇ ਬੈਠੀਏ, ਬੱਚਿਆਂ ਦਾ ਖਿਆਲ ਰੱਖੀਏ। ਥੋੜਾ ਚਿਰ ਸੁਣਨ ਸਮਝਣ ਦੀ ਕੋਸ਼ਿਸ਼ ਕਰੀਏ।
ਹਰ ਕੇ ਸੇਵਕ ਜੋ ਹਰ ਪਾਏ, ਜੇ ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ ਜੋ ਹਰ ਪਾਏ,
ਹਰ ਕੇ ਸੇਵਕ ਜੋ ਹਰ ਪਾਏ, ਹਰ ਕੇ ਸੇਵਕ ਜੋ ਹਰ ਪਾਏ ਜੀ,
ਹਰ ਕੇ ਸੇਵਕ
ਪੜੋ ਪੜੋ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਰੇ,
ਤਿੰਨ ਕੀ ਕਥਾ ਨਿਰਾਰੀ ਰੇ,
ਤਿੰਨ ਕੀ ਕਥਾ ਪੜੋ
ਨਿਰਾਰੀ ਰੇ,
ਫਿਰ ਕਹੋ
ਤਿੰਨ ਕੀ ਕਥਾ ਨਿਰਾਰੀ ਰੇ,
ਹਰ ਕੇ ਸੇਵਕ ਜੋ ਹਰ ਪਾਏ, ਗੱਜ ਕੇ ਬਈ
ਜੋ ਹਰ ਪਾਏ,
ਸਾਜ ਕੇ ਸੇਵਕ ਜੋ ਹਰ ਆਏ
ਹਰ ਕੇ ਸੇਵਕ ਜੋ ਹਰ
ਆਵੇ ਨ ਜਾਹੇ ਨ ਕਬੂ ਮਰਦੇ ਪਾਰ ਬ੍ਰਹਮ ਸੰਘਾਰੀ ਰੇ ਆਵੇ ਨ ਜਾਹੇ ਨ ਕਬੂ ਮਰ ਹੈ ਨਾ ਜਾਹੇ ਨਾ ਕਬੂ ਮਰਦੇ ਪਾਰ ਬ੍ਰਹਮ ਸੰਘਾਰੀ
ਬਾਰੇ ਬੂਢੇ ਤਰਨੇ ਪਈ
बारे बूढ़े तरुने पहिया सब हूँ जम ले दई है रे मानस बपुरा मूसा की नो मीच बलैया कही है रे तनवंता निर्धन मनई ताकि कछु राजा पर जा सम कर मरे ऐसो काल बडानी रे हर के सेवक आवे है ना जाहे ना कब हूँ मरते पार ब्रह्म संगारी रे पुत्र कुलत्र लक्ष्मी माया पुत्र कलत्र लक्ष्मी माया इह तजो दी जानी रे कहत कबीर सुनो रे संतो कहत कबीर सुनो रे संतो मिलो है सारंग पानी रे
इहाद के से जो हर आए
हर के से जो हर आए
हर के से वक्त जो हर आए इनकी कथा इनकी कथा मेरा रीरे
इनकी कथा मेरा रीरे
जिहाद के से जो हर पाए
आहे सेवक
जो हर
पाए
जिहर के सेवक जो हर पाए
Why?
Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why ਪਿਆਰਿਆਂ ਦੀ ਚਾਲ ਨਿਆਰੀ ਦੁਨੀਆਂ ਤੋਂ ਰਹਿਣ
ਤੇਰੇ ਭਗਤਾਂ ਦੀ ਚਾਲ ਨਿਆਰੀ ਦੁਨੀਆਂ ਤੋਂ ਰਹਿਣ ਵੱਖਰੇ ਪਿਆਰਿਆਂ ਦੀ
ਚਾਲ ਨਿਆਰੀ
ਦੁਨੀਆਂ ਤੋਂ ਰਹਿਣ ਵੱਖਰੇ
ਤੇਰੇ ਪਿਆਰਿਆਂ ਦੀ ਚਾਲ ਨਿਆਰੀ
ਦੁਨੀਆਂ ਤੋਂ ਰਹਿਣ ਵੱਖਰੇ ਤੇਰੇ ਪਿਆਰਿਆਂ ਦੀ ਚਾਲ ਨਿਆਰੀ ਦੁਨੀਆਂ ਤੋਂ ਰਹਿਣ ਵੱਖਰੇ
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਦੇ ਦਰਬਾਰ 'ਚ ਹਾਜ਼ਰ ਹੋਏ ਹਾਂ ਵੱਡਾ ਭੁਲੇਖਾ ਪੈਂਦਾ ਹੈ ਜਦੋਂ ਅਸੀਂ ਭਗਤ ਕਹਿੰਦੇ ਹਾਂ ਹੁਣ ਭਗਤ ਦੀ ਡੈਫੀਨੇਸ਼ਨ ਸਾਡੇ ਦਿਮਾਗ ਭਾਸ਼ਾ ਕਿੱਥੋਂ ਨਜਾਤ ਕੀਤੀ ਜਾਂਦੀ ਜਦੋਂ ਸਾਡੇ ਗੁਰੂ ਸਾਹਿਬ ਆਏ ਹੈ ਉਹ ਭਾਸ਼ਾ ਬਣਾਉਣ 'ਤੇ ਆਏ ਨਹੀਂ ਵੀ ਪਹਿਲਾਂ ਤਾਂ ਨਵੀਂ ਭਾਸ਼ਾ ਬਣਾਉਂਦੇ ਹਰ ਗੱਲ ਨਵੀਂ ਭਾਸ਼ਾ ਬਣਾ ਕੇ ਮੰਨ ਲਓ ਕਿ ਹਰ ਕਿਉਂਕਿ ਜਿਹੜੇ ਪ੍ਰਚਲਿਤ ਸ਼ਬਦ ਹੁੰਦੇ ਆ ਨਾ ਧਿਆਨ ਨਾਲ ਕਿਰਪਾ ਕਰਕੇ ਸੁਣਿਓ ਬਈ ਧਿਆਨ ਨਾਲ ਸੁਣਿਓ ਵੇਖੋ ਮੈਂ ਇੱਥੇ ਆਇਆ ਮੈਂ ਚੋਲਾ ਪਾਇਆ ਮੇਰੇ ਚੋਲੇ ਨੂੰ ਇੰਗਲਿਸ਼ ਵਿੱਚ ਕੀ ਕਹਿਣਗੇ ਡਰੈਸ ਯੂਨੀਫਾਰਮ ਕਹਿ ਦੇਣਗੇ ਡਰੈਸ ਕਹਿ ਦੇਣਗੇ ਕੁੜਤੇ ਪਜਾਮੇ ਨੂੰ ਕੀ ਕਹਿਣਗੇ ਡਰੈਸ ਪੈਂਟ ਸ਼ਰਟ ਨੂੰ ਕੀ ਕਹਿਣਗੇ ਡਰੈਸ ਹੈ ਡਰੈਸ ਪਰ ਜੇ ਕੋਈ ਕਵੇ ਜਾਓ ਡਰੈਸ ਲਿਆਓ ਕੀ ਲਿਆਓ ਕਿੱਥੇ ਕੁੜਤਾ ਪਜਾਮਾ ਕਿੱਥੇ ਚੋਲਾ ਕਿੱਥੇ ਪੈਂਟ ਸ਼ਰਟ ਫਰਕ ਕਿੰਨਾ ਹੈ ਜਿਹੜਾ ਕੁੱਤਾ ਕੁੱਤੇ ਨੂੰ ਪਵਾਉਂਦੇ ਉਹਨੂੰ ਕੀ ਕਹਿੰਦੇ ਉਹਦੇ ਲਈ ਕੋਈ ਨਵਾਂ ਸ਼ਬਦ ਹੈ ਉਹ ਵੀ ਡਰੈਸ ਹੀ ਹੈ ਅਗਲਾ ਕਵੇ ਇੱਕ ਕੁੱਤੇ ਦੀ ਡਰੈਸ ਪਈ ਹੋਵੇ ਇੱਕ ਬੰਦੇ ਦੀ ਪਈ ਹੋਵੇ ਕੁੜਤਾ ਪਜਾਮਾ ਪਿਆ ਹੋਵੇ ਹੁਣ ਜੇ ਕਵੇ ਡਰੈਸ ਲਿਆਓ ਕਿਹੜੀ ਲਿਆਓ ਸ਼ਬਦ ਇੱਕ ਹੀ ਹੈ ਪਰ ਕਈ ਹੈ ਵਿੰਡੋ ਬੰਦ ਕਰੋ ਪਰ ਇਹ ਕਹਿੰਦੀ ਵਿੰਡੋ ਵੀ ਹੁੰਦੀ ਕੰਪਿਊਟਰ ਦੀ ਕਿਹੜੀ ਬੰਦ ਕਰੋ ਸ਼ਬਦ ਥੋੜੇ ਹੈ ਅਰਥ ਜ਼ਿਆਦਾ ਆ ਉਹ ਇੱਕ ਇੱਕ ਚੀਜ਼ ਦੇ ਕਈ ਕਈ ਮੀਨਿੰਗ ਹੁਣ ਇੰਗਲਿਸ਼ ਵਿੱਚ ਬੰਦਾ ਨਵੇਂ ਹੁਣ ਇੱਥੇ ਮੈਂ ਡਰੈਸ ਚੋਲੇ ਨੂੰ ਚੋਲੇ ਲਈ ਕਿਹੜਾ ਸ਼ਬਦ ਕਣਾ ਚੋਲੇ ਵਾਸਤੇ ਵੀ ਉਹੀ ਡਰੈਸ ਹੀ ਵਰਤਿਆ ਜਾਂਦਾ ਜਦੋਂ ਗੁਰੂ ਜੀ ਆਏ ਆ ਸਾਡੇ ਆ ਜਿਹੜੇ ਭਗਤ ਆਏ ਆ ਨਾ ਇਹ ਗੁਰਬਾਣੀ ਵਾਲੇ ਸਾਰੇ ਇਹ ਜਦੋਂ ਆਏ ਹੈ ਜੋ ਸਟਰਕਚਰ ਚੱਲਦਾ ਸੀ ਉਸੇ ਦੇ ਹਿਸਾਬ ਨਾਲ ਹੀ ਸਮਝਾਉਣਾ ਸੀ ਜਿਹੜੀ ਭਾਸ਼ਾ ਸੀ ਉਹੀ ਹੈ ਪਰ ਮੀਨਿੰਗ ਟੋਟਲੀ ਅਲੱਗ ਹੈ ਅਰਥ ਅਲੱਗ ਹੈ ਤੇ ਸਾਡੀ ਪ੍ਰੋਬਲਮ ਇਹ ਹੋਈ ਹੈ ਅਸੀਂ ਉਸ ਚੀਜ਼ ਨੂੰ ਨਹੀਂ ਪਕੜ ਸਕੇ ਵੀ ਗੁਰੂ ਜੀ ਦਾ ਇਸ਼ਾਰਾ ਕੀ ਹੈ ਜਿਵੇਂ ਹੁਣ ਇੱਕ ਕਹਿੰਦਾ ਆਈ ਲਵ ਡੋਗ ਇੱਕ ਕਹਿੰਦਾ ਆਈ ਲਵ ਚਿਕਨ ਟੋਟਲੀ ਆਪੋਜਿਟ ਗੱਲ ਸੀ ਕਿਹਾ ਕਹਿ ਰਿਹਾ ਆਈ ਲਵ ਚਿਕਨ ਇਹਦਾ ਮਤਲਬ ਮਾਰਨਾ ਚਾਹੁੰਦਾ ਹੈ ਖਾਣਾ ਚਾਹੁੰਦਾ ਹੈ ਆਈ ਲਵ ਡੋਗ ਦਾ ਮਤਲਬ ਇਹ ਹੈ ਮੈਂ ਪਿਆਰ ਕਰਨਾ ਚਾਹੁੰਦਾ ਕੁੱਤੇ ਨੂੰ ਰੱਖਣਾ ਚਾਹੁੰਦਾ ਸਾਂਭਣਾ ਚਾਹੁੰਦਾ ਟੋਟਲੀ ਫਰਕ ਹੈ ਅਸੀਂ ਉਸ ਵੱਡੇ ਭੁਲੇਖੇ ਕਾਰਨ ਸਾਡੀ ਸਾਰੀ ਸਿੱਖ ਕੌਮ ਦਾ ਸਾਡੇ ਧਰਮ ਦਾ ਸਾਡੀ ਸੋਚ ਦਾ ਟੋਟਲੀ ਦੁਆਲਾ ਨਿਕਲਿਆ ਹੋਇਆ ਅੱਜ ਕਿਉਂ ਕਿਉਂਕਿ ਗੁਰੂ ਜੀ ਦੇ ਇਸ਼ਾਰੇ ਕੁਝ ਹੋਰ ਹੈ ਅਸੀਂ ਉਹਦੇ ਮੀਨਿੰਗ ਕੁਝ ਹੋਰ ਕੱਢੇ ਗੁਰਬਾਣੀ ਭਗਤ ਕਿਹਨੂੰ ਮੰਨਦੀ ਹੈ ਜਦੋਂ ਭਗਤ ਆਇਆ ਸਾਡੇ ਦਿਮਾਗ 'ਚ ਭਗਤ ਦਾ ਕੀ ਮਤਲਬ ਹੈ ਜਿਹੜਾ ਇੱਦਾਂ ਅੱਖਾਂ ਬੰਦ ਕਰਕੇ ਬੈਠਦਾ ਰੋਜ਼ 2 ਘੰਟੇ ਭਗਤੀ ਕਰਦਾ ਇਹ ਕੌਣ ਹੈ ਭਗਤ ਇਹ ਭਗਤ ਹੈ ਪਰ ਤੁਸੀਂ ਕਦੀ ਇਹ ਠੰਡੇ ਦਿਮਾਗ ਨਾਲ ਸੋਚਿਆ ਵੀ ਜੇ ਗੁਰੂ ਜੀ ਇੱਦਾਂ ਭਗਤੀ ਕਰਦੇ ਸੀ ਫਿਰ ਸਰਕਾਰਾਂ ਨੂੰ ਉਹਨਾਂ ਨਾਲ ਪ੍ਰੋਬਲਮ ਕੀ ਸੀ ਜਿਹੜਾ ਬੰਦਾ ਆਪਣੇ ਘਰ ਰੱਬ ਰੱਬ ਕਰਦਾ ਉਹਦੇ ਨਾਲ ਪ੍ਰੋਬਲਮ ਕੀ ਹੈ ਗੁਰੂ ਅਰਜਨ ਦੇਵ ਜੀ ਭਗਤੀ ਕਰਦੇ ਆ ਆਪਣੇ ਘਰ ਬਹਿ ਕੇ ਬੱਚੇ ਪਾਲਦੇ ਆ ਭਗਤੀ ਕਰਦੇ ਆ ਬਾਕੀਆਂ ਸੰਗਤਾਂ ਤੋਂ ਕਰਾਉਂਦੇ ਆ ਫਿਰ ਸਰਕਾਰਾਂ ਤਵੀਆਂ 'ਤੇ ਕਿਉਂ ਪਾਉਣਗੀਆਂ ਭਗਤਾਂ ਨਾਲ ਕਿਸੇ ਨੂੰ ਕੀ ਪ੍ਰੋਬਲਮ ਹੈ ਜਿਹੜਾ ਇੱਦਾਂ ਅੱਖਾਂ ਬੰਦ ਕਰਕੇ ਬੈਠੇਗਾ ਨਾਮ ਜਪਦਾ ਆਪਣੇ ਘਰ ਰੱਬ ਰੱਬ ਕਰਦਾ ਸਾਡਾ ਕੀ ਵਿਗਾੜਦਾ ਹੈ ਪਿੰਡ ਦੇ ਸਰਪੰਚ ਨੂੰ ਉਸ ਭਗਤ ਨਾਲ ਕੀ ਪ੍ਰੋਬਲਮ ਹੈ ਜਿਹੜਾ ਰੱਬ ਰੱਬ ਕਰਦਾ ਕਮਰੇ 'ਚ ਬਹਿ ਕੇ ਉਹਦੇ ਨਾਲ ਪ੍ਰੋਬਲਮ ਪਊ ਜਿਹੜਾ ਸਵਾਲ ਪੁੱਛਦਾ ਜਿਹੜਾ ਮੇਰੀਆਂ ਗਰੰਟਾਂ ਬਾਰੇ ਪੁੱਛਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਪੰਗਾ ਪਊ ਬਾਣੀ ਚਾਉਣਾ ਪਾਪੀ ਭਗਤ ਨਾ ਪਾਵਈ। ਕਬੀਰ ਜੀ ਦਾ ਬਚਨ,
ਕਬੀਰ ਪਾਪੀ ਭਗਤ ਨਾ ਪਾਵਈ ਹਰ ਪੁਰਾਣਾ ਸੁਹਾਏ, ਮਾਖੀ ਚੰਦਨ ਪਰ ਹਰੇ ਜਹ ਬਿਗੰਧ ਤਹ ਜਾਏ।
ਧਿਆਨ ਨਾਲ ਸਮਝਣਾ ਪਿਆਰਿਓ, ਕਬੀਰ ਜੀ ਕਹਿੰਦੇ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਇੱਥੇ ਤੁਹਾਡੇ ਵਿੱਚ ਜਿਹੜਾ ਬੰਦਾ ਮਾਫ ਕਰਨਾ ਸਾਰੇ ਦੋ ਨੰਬਰ ਦੇ ਕੰਮ ਕਰਦਾ, ਵਿੱਚ ਆ ਕੇ ਬਹਿ ਜਾਏ ਤੇ ਸਟੇਜ ਵਾਲੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ, ਹੁਣ ਉਹਨੂੰ ਕੀ ਪ੍ਰੋਬਲਮ ਹੈ? ਵਰਨਾਮ ਜਪ ਰਹੇ ਨੇ, ਭਗਤੀ ਕਰ ਰਹੇ ਨੇ, ਉਹ ਬੜਾ ਖੁਸ਼ ਹੋ ਕੇ ਸੁਣੇਗਾ। ਜੇ ਇੱਕ ਡਾਲਰ ਰੱਖਦਾ ਪੰਜ ਰੱਖ ਕੇ ਜਾਏਗਾ, ਭਗਤੀ ਕਰਦੇ ਨੇ, ਰੱਬ ਰੱਬ ਕਰਦੇ ਨੇ। ਪਰ ਜੇ ਇੱਥੇ ਸਟੇਜ ਤੇ ਗੱਲ ਚੱਲ ਪਈ ਵੀ ਆਹ ਦੋ ਨੰਬਰ ਦਾ ਕੰਮ ਗਲਤ ਹੈ, ਆਹ ਗਲਤ ਹੈ, ਆਹ ਗਲਤ ਹੈ, ਉਦੋਂ ਉਹਨੂੰ ਪਸੰਦ ਨਹੀਂ। ਆਖੋ ਸਤਨਾਮ, ਉਦੋਂ ਪਸੰਦ ਨਹੀਂ। ਪਾਪੀ ਨੂੰ ਕਿਹੜੀ ਭਗਤੀ ਨਹੀਂ ਪਾਉਂਦੀ? ਤੁਸੀਂ ਰੱਬ ਰੱਬ ਆਪਣੇ ਘਰ ਕਰਦੇ ਹੋ, ਪਾਪੀ ਕਿਉਂ ਦੁਖੀ ਹੋਏਗਾ? ਪਾਪੀ ਨੂੰ ਉਦੋਂ ਪ੍ਰੋਬਲਮ ਪੈਣੀ ਹੈ ਜਦੋਂ ਉਹਦੇ ਪਾਪਾਂ ਦਾ ਜ਼ਿਕਰ ਹੋਇਆ, ਉਦੋਂ ਪ੍ਰੋਬਲਮ ਪੈਣੀ। ਜੋ ਬੰਦਾ ਗਲਤ ਕਰਦਾ ਉਹਦੀਆਂ ਗਲਤੀਆਂ ਦੀ ਗੱਲ ਕਰੇਗਾ ਜਦੋਂ ਕੋਈ, ਉਦੋਂ ਪ੍ਰੋਬਲਮ ਪਏਗੀ। ਰਾਜਿਆਂ ਨੂੰ ਭਗਤਾਂ ਨਾਲ ਕੋਈ ਪ੍ਰੋਬਲਮ ਨਹੀਂ, ਪਰ ਉਦੋਂ ਪ੍ਰੋਬਲਮ ਪਈ ਜਦੋਂ ਰਾਜਾ ਸ਼ਾਹੀ ਦੇ ਵਿਰੁੱਧ ਆਵਾਜ਼ ਉੱਠਣ ਲੱਗੀ। ਡਿਕਟੇਟ ਕਰਦੇ ਆ, ਡਿਕਟੇਟਰਸ਼ਿਪ ਦਾ ਸਮਾਂ ਹੈ, ਪਰ ਜਦੋਂ ਆ ਭਗਤਾਂ ਨੇ, ਕਬੀਰ ਜੀ ਨੇ, ਭਗਤ ਰਵਿਦਾਸ ਜੀ ਨੇ, ਗੁਰੂ ਨਾਨਕ ਪਾਤਸ਼ਾਹ ਨੇ ਡੈਮੋਕ੍ਰੈਟਿਕ ਸਿਸਟਮ ਦੀ ਗੱਲ ਕੀਤੀ, ਬੰਦੇ ਨੂੰ ਬੰਦਾ ਬਣਾਓ, ਹਰ ਬੰਦੇ ਦਾ ਹੱਕ ਹੋਣਾ ਚਾਹੀਦਾ, ਪਸ਼ੂ ਨਾ ਬਣਾਓ, ਇਹਨਾਂ ਦੇ ਸਿਰ ਤੇ ਨਾ ਬੈਠੋ, ਉਸ ਵੇਲੇ ਪ੍ਰੋਬਲਮ ਪਈ। ਇਹ ਭਗਤੀ ਹੈ ਜਿਹੜੀ ਪਾਪੀ ਨੂੰ ਚੰਗੀ ਨਹੀਂ ਲੱਗਦੀ। ਤੁਸੀਂ ਰੱਬ ਰੱਬ ਕਰੀ ਜਾਓ, ਕੋਈ ਪ੍ਰੋਬਲਮ ਨਹੀਂ ਤੁਹਾਡੇ ਨਾਲ, ਖੁਸ਼ ਹੋਣਗੇ ਲੋਕ, ਸਿਫਤਾਂ ਕਰਨਗੇ, ਬੜਾ ਨਾਮ ਜਪਦਾ, ਚੰਗੀ ਰੂਹ ਹੈ, ਬਹੁਤ ਸਿਫਤਾਂ ਕਰਨਗੇ। ਕਿਸੇ ਦੇ ਘਰ ਜਾਇਓ, ਜਾ ਕੇ ਬਸ ਤੁਸੀਂ ਨਾਮ ਜਪਿਓ, ਤੋਂ ਪੰਜ ਸੱਤ ਦਿਨ ਰਹੋ, ਸਵੇਰੇ ਸਵੇਰੇ ਉੱਠ ਪਿਓ, ਵਾਹਿਗੁਰੂ 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 ਘੰਟਾ ਘੰਟਾ ਰੋਜ਼ ਕਰਿਆ ਕਰਿਓ, ਤੁਹਾਡੀਆਂ ਸਿਫਤਾਂ ਹੋਣਗੀਆਂ ਵੀ ਸਾਡਾ ਕੁੜਮ ਕਾਹਦਾ ਹੈ, ਤੇ ਬੰਦਾ ਹੀ ਬਹੁਤ ਚੰਗਾ, ਕੁੜਮ ਬਹੁਤ ਚੰਗਾ ਜੀ, ਸਾਨੂੰ ਤੇ ਸੰਤ ਮਿਲ ਗਿਆ। ਤੇ ਜੇ ਕੁੜਮ ਜਾ ਕੇ ਪੁੱਛੇ, ਮੇਰੀ ਧੀ ਨੂੰ ਤੰਗ ਨਾ ਕਰਿਆ ਕਰੋ, ਬੰਦੇ ਨੂੰ ਬੰਦਾ ਸਮਝੋ, ਆ ਸਹੀ ਕਰੋ, ਜਵਾਈ ਭਾਈ ਨੂੰ ਮੱਤਾਂ ਦੇਵੇ ਵੀ ਕਾਕਾ ਕੰਮ ਕਰਿਆ ਕਰ ਮਾੜਾ ਮੋਟਾ, ਫਿਰ ਉਹ ਗਿਆਨ ਦੀਆਂ ਗੱਲਾਂ ਕਰਦਾ, ਹੁਣ ਭੈੜਾ ਲੱਗਣ ਲੱਗਿਆ, ਹੁਣ ਨਹੀਂ ਚੰਗਾ ਲੱਗਦਾ। ਭਗਤੀ ਭਗਤੀ ਕੀ ਹੈ? ਆਖਾਂ ਜੀਵਾਂ ਵਿਸਰੈ ਵਰ ਜਾਓ, ਆਖਣ ਔਖਾ ਸੱਚਾ ਗਿਆਨ, ਸੱਚ ਕਹਿੰਦਾ ਤੇ ਜਿਉਂਦਾ। ਲੋਕਾਂ ਨੂੰ ਭਾਵੇਂ ਪਸੰਦ ਨਹੀਂ ਆਉਂਦਾ, ਪਰ ਮੈਨੂੰ ਸਵਾਦ ਸੱਚ ਬੋਲ ਕੇ ਆਉਂਦਾ। ਮੈਂ ਸੱਚ ਤੇ ਤੁਰਦਾ, ਸੱਚ ਦੇ ਰਾਹ ਤੇ। ਗੁਰੂ ਨਾਨਕ ਜੀ ਕਹਿੰਦੇ, ਜਦੋਂ ਮੈਂ ਸੱਚ ਕਹਿੰਦਾ ਨਾ, ਆਖਾਂ ਜੀਵਾਂ, ਮੈਨੂੰ ਤੇ ਸਵਾਦ ਹੀ ਫੇਰ ਆਉਂਦਾ। ਤੇ ਜੇ ਸੱਚ ਛੱਡ ਕੇ ਦੋਗਲਾ ਬਣਦਾ, ਮੀਣਾ ਜਿਹਾ ਬਣਦਾ, ਮੈਂ ਅੰਦਰ ਕੁਝ ਹੋਰ ਹੁੰਦਾ, ਜੀਭ ਤੋਂ ਕੁਝ ਹੋਰ ਬੋਲ ਕੇ ਪਖੰਡ ਕਰਦਾ, ਸੱਚ ਛੱਡ ਦਿੰਦਾ, ਫਿਰ ਤੇ ਜਾਨ ਨਿਕਲਣ ਲੱਗ ਜਾਂਦੀ। ਮੈਂ ਸੱਚ ਕਹਿੰਦਾ ਤੇ ਮੈਂ ਜਿਉਂਦਾ, ਦੋਗਲਾ ਹੋ ਕੇ ਮੈਂ ਨਹੀਂ ਜਿਉਂ ਸਕਦਾ, ਗਲਤ ਰਾਹ ਤੇ ਚੱਲ ਕੇ ਮੈਂ ਨਹੀਂ ਜਿਉਂ ਸਕਦਾ। ਮੈਂ ਸੱਚ ਸਮਝਦਾ, ਸੱਚ ਬੋਲਦਾ ਤੇ ਜ਼ਿੰਦਗੀ ਦਾ ਸਵਾਦ ਆਉਂਦਾ, ਨਹੀਂ ਤੇ ਮੇਰੀ ਤੇ ਜ਼ਿੰਦਗੀ, ਮੈਨੂੰ ਜ਼ਿੰਦਗੀ ਜ਼ਿੰਦਗੀ ਨਹੀਂ ਲੱਗਦੀ। ਗੁਰੂ ਜੀ ਕਹਿੰਦੇ ਆ, ਮੈਨੂੰ ਜ਼ਿੰਦਗੀ ਜ਼ਿੰਦਗੀ ਨਹੀਂ ਲੱਗਦੀ, ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਮੈਨੂੰ ਤੇ ਜ਼ਿੰਦਗੀ ਜ਼ਿੰਦਗੀ ਉਦੋਂ ਲੱਗਦੀ ਹੈ ਜਦੋਂ ਸੱਚ ਮੇਰੇ ਮਨ ਵਿੱਚ ਵਸਿਆ, ਤੇ ਜਦੋਂ ਮੈਂ ਸੱਚ ਛੱਡ ਦਿੰਦਾ, ਫਿਰ ਜ਼ਿੰਦਗੀ ਦਾ ਕੋਈ ਸਵਾਦ ਨਹੀਂ ਆਉਂਦਾ। ਤੇ ਚੇਤਾ ਰੱਖਿਓ, ਜੇ ਇਹ ਭਗਤੀ ਕਰਨੀ ਹੈ ਤੇ ਤਵੀਆਂ ਤਿਆਰ ਹੈ, ਦੇਗਾਂ ਤਿਆਰ ਹੈ, ਰੰਬੀਆਂ ਤਿਆਰ ਹੈ ਖੋਪਰ ਲਾਉਣ ਵਾਸਤੇ, ਚਰਖੜੀਆਂ ਤਿਆਰ ਹੈ, ਨੀਹਾਂ ਤਿਆਰ ਹੈ। ਤੇ ਜੇ ਤੁਸੀਂ ਦੂਜੀ ਭਗਤੀ ਕਰਨੀ ਇੱਦਾਂ ਬਹਿ ਕੇ, ਫਿਰ ਬੜੀ ਬੱਲੇ ਬੱਲੇ ਹੋਏਗੀ, ਸਿਫਤਾਂ ਹੋਣਗੀਆਂ ਬੱਲੇ ਵੀ ਬੱਲੇ। ਭਗਤੀ ਕਰਦਾ, ਨਾਮ ਜਪਦਾ, ਸਿਮਰਨ ਕਰਦਾ, ਸਿਫਤਾਂ ਹੀ ਸਿਫਤਾਂ। ਕਿਹੜੀ ਕਰਨੀ ਹੈ ਇਹ ਸੋਚੋ। ਪਰ ਬਦਲਾਵ ਹੈ ਨਾ ਜਿਹੜੇ, ਉਦੋਂ ਆਉਂਦੇ ਹੈ ਐਵੋਲੂਸ਼ਨ, ਉਦੋਂ ਆਉਂਦੇ ਹੈ ਇਨਕਲਾਬ, ਉਦੋਂ ਆਉਂਦੇ ਹੈ ਜਦੋਂ ਇਹੋ ਜਿਹੇ ਭਗਤ ਆਏ ਜਿਨ੍ਹਾਂ ਨੇ ਸੱਚੇ ਜਿਨ੍ਹਾਂ ਨੂੰ ਭਗਤ ਕਹਿੰਦੇ ਆ, ਇਨਕਲਾਬੀ, ਤੇ ਭਗਤੀ ਕੀਤੀ ਮਤਲਬ ਇਨਕਲਾਬੀਆਂ ਨੇ, ਉਹ ਇਨਕਲਾਬ ਲਿਆਂਦੇ, ਸੱਚ ਬੋਲਿਆ, ਇਹ ਭਗਤੀ ਜਦੋਂ ਜਿਨ੍ਹਾਂ ਨੇ ਕੀਤੀ ਉਹਨਾਂ ਨੇ ਦੁਨੀਆਂ ਨੂੰ ਬਦਲਿਆ, ਚੇਂਜ ਉਹਨਾਂ ਨੇ ਕੀਤਾ। ਕਦੇ ਡਿਕਟੇਟਰਸ਼ਿਪ ਤੋਂ ਅੱਜ ਡੈਮੋਕ੍ਰੇਸੀ ਜੇ ਆਈ ਹੈ, ਹੱਕ ਨੇ ਜਿਹੜੇ ਇਹ ਕੁਛ ਬੰਦਿਆਂ ਨੇ ਲਿਆਂਦਾ, ਚੇਂਜ ਕੀਤਾ ਸਮਾਜ। ਅੱਜ ਵਰਲਡ ਦੇ ਵਿੱਚ ਜੇ ਡੈਮੋਕ੍ਰੇਟਿਕ ਸਿਸਟਮ ਚੱਲ ਰਿਹਾ, ਰਾਜਾ ਸ਼ਾਹੀ ਖਤਮ ਹੋ ਗਈ, ਇਹ ਕੁਛ ਬੰਦਿਆਂ ਨੇ ਲਿਆਂਦਾ, ਸਾਰਿਆਂ ਨੂੰ ਹੱਕ ਦਵਾ ਦਿੱਤੇ। ਇਹ ਹੈ ਭਗਤੀ, ਜੋ ਕੀਤਾ ਕਿਸੇ ਲਈ ਕੁਛ। ਤੁਸੀਂ ਇਕੱਲੇ ਬੈਠੇ ਰਹੋ ਕਮਰੇ ਚ ਬਹਿ ਕੇ, ਰੱਬ ਰੱਬ ਕਰੀ ਜੋ ਦਿਨੇ ਵੀ ਕਰੋ ਰਾਤ ਵੀ ਕਰੋ, ਕੋਈ ਕੁਛ ਕਹਿੰਦਾ ਹੀ ਨਹੀਂ। ਪਰ ਸਾਡੇ ਗੁਰੂ ਜੀ ਕਹਿੰਦੇ ਹੈ, ਸੱਚੇ ਬਣ ਜਾਣਾ, ਭਗਤ ਬਣ ਜਾਣਾ ਤੇ ਸੱਚ ਬੋਲਣਾ, ਉਹਨੂੰ ਲਾਗੂ ਕਰਨਾ, ਇਹ ਅਸਲ ਭਗਤੀ ਹੈ। ਗੁਰੂ ਨਾਨਕ ਜੀ ਕਹਿੰਦੇ, ਆਖਾਂ ਜੀਵਾਂ ਵਿਸਰੈ ਮਰ ਜਾਓ। ਤੇ ਸੱਚ ਇਹ ਹੈ ਵੀ ਆਖਣ ਔਖਾ, ਇਹ ਔਖਾ ਹੈ। ਸੱਚ ਸਾਚਾ ਨਾਓ, ਨਾਓ ਦਾ ਮਤਲਬ ਗਿਆਨ, ਨਾਮ ਦਾ ਮਤਲਬ ਗਿਆਨ, ਗੁਰਬਾਣੀ ਚ ਬਹੁਤ ਜਗ੍ਹਾ ਆਉਂਦਾ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਗਿਆਨ ਨੂੰ ਨਾਮ ਕਿਹਾ ਬਾਣੀ ਵਿੱਚ, ਸੱਚ ਕਹਿਣਾ ਬੜਾ ਔਖਾ ਹੈ। ਇਸੇ ਕਰਕੇ ਮੈਂ ਇਹ ਜਿਹੜੀ ਭਗਤ ਦੀ ਤੇ ਭਗਤੀ ਦੀ ਵਿਆਖਿਆ ਥੋੜ੍ਹੀ ਜਿਹੀ ਕੀਤੀ ਹੈ, ਦਿਮਾਗ 'ਚ ਇਹ ਗੱਲ ਆਵੇ, ਕਿਉਂਕਿ ਹੁਣ ਜਦੋਂ ਤੁਸੀਂ ਧਾਰਨਾ ਪੜ੍ਹੀ ਹੈ ਉੱਥੇ ਫਿਰ ਦਿਮਾਗ 'ਚ ਪਹਿਲਾਂ ਕੀ ਆ ਰਿਹਾ ਸੀ ਵੀ ਭਗਤ ਸਾਰੀ ਦੁਨੀਆ ਨਾਲੋਂ ਵੱਖਰੇ ਹੁੰਦੇ ਆ। ਉਹ ਕਿੱਦਾਂ ਵੀ ਜਿੱਦਾਂ ਹੁਣ ਮੇਰਾ ਜੀਵਨ, ਮੈਂ ਵੱਖਰਾ ਜਿਹਾ, ਤੁਸੀਂ ਵੱਖਰੇ ਜਿਹੇ ਆ, ਮੈਂ ਚੋਲਾ ਪਾਇਆ ਤੁਸੀਂ ਨਹੀਂ ਪਾਇਆ, ਵੀ ਸ਼ਾਇਦ ਇਹ ਭਗਤ ਹੁੰਦੇ ਆ ਵੀ ਦੁਨੀਆ ਤੋਂ ਰਹਿਣ ਵੱਖਰੇ। ਪਹਿਲਾਂ ਇੱਦਾਂ ਲੱਗਦਾ ਸੀ ਧਾਰਨਾ ਪੜ੍ਹੀ ਸੀ, ਹੁਣ ਆਪਾਂ ਪੜ੍ਹਦੇ ਹਾਂ, ਹੁਣ ਇੱਦਾਂ ਸਮਝਿਓ, ਤੇਰੇ ਪਿਆਰਿਆਂ ਦੀ ਚਾਲ ਨਿਰਾਲੀ, ਚਾਲ ਮਤਲਬ ਲਾਈਫ ਸਟਾਈਲ, ਚਾਲ ਜ਼ਿੰਦਗੀ ਜਿਉਣ ਦਾ ਢੰਗ, ਚਾਲ ਜ਼ਿੰਦਗੀ ਜਿਉਣ ਦਾ ਤਰੀਕਾ, ਤੇਰੇ ਪਿਆਰਿਆਂ ਦੀ ਚਾਲ ਨਿਰਾਲੀ ਹੈ, ਵੱਖਰੀ ਚਾਲ ਚੱਲਦੇ ਹੈ, ਉਹਨਾਂ ਦਾ ਲਾਈਫ ਸਟਾਈਲ ਵੱਖਰਾ ਹੈ ਲੋਕਾਂ ਨਾਲੋਂ। ਲੋਕੀ ਕਹਿੰਦੇ ਸਭ ਨਾਲ ਬਣਾ ਕੇ ਚੱਲਣੀ ਹੈ, ਇਹ ਕਹਿੰਦੇ ਸੱਚ ਬੋਲਣਾ, ਜਿਹਦੇ ਨਾਲ ਬਣਦੀ ਬਣੇ, ਟੁੱਟਦੀ ਹੈ ਟੁੱਟਦੀ ਹੈ ਟੁੱਟੇ। ਦੁਨੀਆ ਕਹਿੰਦੀ ਕਿਸੇ ਨੂੰ ਨਾਰਾਜ਼ ਨਹੀਂ ਕਰਨਾ, ਇਹ ਕਹਿੰਦੇ ਸਾਰੇ ਰੁੱਸਦੇ ਨੇ ਰੁੱਸ ਜਾਣ, ਮਗਰੋਂ ਲੈਣ, ਸੱਚ ਕਹਿਣਾ ਰੁੱਸਦੇ ਨੇ ਰੁੱਸ ਜਾਣ। ਇਹ ਦੁਨੀਆ ਦੀ ਸੋਚ ਹੋਰ ਹੈ ਤੇ ਇਹਨਾਂ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਹੋਰ ਹੈ। ਭਗਤਾਂ ਕੀ, ਹੁਣ ਅਰਥ ਸਮਝ ਆਉਣਗੇ, ਭਗਤਾਂ ਕੀ ਚਾਲ ਨਿਰਾਲੀ, ਜਿਹੜੇ ਭਗਤ ਹੈ ਉਹਨਾਂ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਵੱਖਰਾ, ਲਾਈਫ ਸਟਾਈਲ ਡਿਫਰੈਂਟ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਿਹੜੀ, ਅੱਗੇ ਔਖਾ ਹੈ, ਇਹ ਸੌਖਾ ਨਹੀਂ। ਸੱਚ ਕਹਿਣਾ, ਸੱਚ ਬੋਲਣਾ, ਸੱਚ ਤੇ ਪਹਿਰਾ ਦੇਣਾ, ਇਹ ਸੌਖਾ ਥੋੜਾ ਹੈ। ਏਦਾਂ ਤੇ ਬੜੀ ਦੁਨੀਆ ਬੈਠੀ ਜਾਂਦੀ ਹੈ ਜੀ। ਅੱਜ ਸਾਡੇ ਪੰਜਾਬ ਵਿਦੇਸ਼ਾਂ ਦੇ ਵਿੱਚੋਂ ਕਈ ਬੰਦੇ ਇੰਡੀਆ ਦੋ ਦੋ ਸਾਲ ਸੰਤ ਬਣਨ ਦਾ ਕੋਰਸ ਕਰਨ ਜਾਂਦੇ ਹੈ, ਬ੍ਰਹਮ ਗਿਆਨੀ ਦੀ ਡਿਗਰੀ ਲੈਂਦੇ ਆ, ਚਾਰ ਸਾਲ ਲਾ ਕੇ ਬੈਠੇ ਰਹਿੰਦੇ ਅੱਖਾਂ ਬੰਦ ਕਰਕੇ, ਇੱਦਾਂ ਭਾਈ ਰੱਖਦੇ। ਕਈ ਹਰਿਦੁਆਰ ਜਾਂਦੇ ਹੈ, ਕੋਈ ਰਿਸ਼ੀਕੇਸ਼ ਜਾਂਦਾ ਹੈ, ਛੱਡ ਕੇ ਸਾਰੇ ਕੰਮ ਕਾਰ ਅਮਰੀਕਾ, ਅੱਖਾਂ ਬੰਦ ਕਰਕੇ ਕਈ ਕਈ ਘੰਟੇ ਬਹਿੰਦੇ। ਇੱਦਾਂ ਦੀਆਂ ਭਗਤੀਆਂ ਕਰਨ ਵਾਲੇ ਬੜੇ ਹੈ, ਪਰ ਇਹ ਜਿਹੜਾ ਰਾਹ ਹੈ ਬਿਖਮ ਮਾਰਗ ਚੱਲਣਾ, ਇਹ ਔਖਾ ਹੈ। ਉਹ ਸੌਖਾ ਹੈ, ਆਦਤ ਪੈ ਜਾਏਗੀ, ਇੱਥੇ ਤੁਸੀਂ ਇਹ ਚੌਂਕੜਾ ਮਾਰ ਕੇ ਬੈਠੇ ਰਹੋ 10-15 ਦਿਨ, ਆਦਤ ਔਖਾ ਹੋਣਾ, ਲੱਤਾਂ ਦੁਖਣੀਆਂ, ਫਿਰ ਆਦਤ ਵੀ ਪੈ ਜਾਂਦੀ ਹੈ। ਇਹਦੇ ਲਈ ਬੰਦਿਆਂ ਨੇ ਘਰ ਬਾਰ ਛੱਡ ਤੇ, ਬਿਜ਼ਨਸ ਛੱਡ ਤੇ, ਸਭ ਕੁਝ ਛੱਡ ਕੇ ਜਾ ਬਸੇ, ਕੋਈ ਹਰਿਦੁਆਰ ਜਾ ਬੈਠਾ, ਕੋਈ ਰਿਸ਼ੀਕੇਸ਼ ਜਾ ਬੈਠਾ, ਕੋਈ ਸਾਡੇ ਪੰਜਾਬ 'ਚ, ਸਾਡੇ 'ਚ ਬਾਬੇ ਬੜੇ ਇੱਦਾਂ ਦੇ ਜਿਹਨਾਂ ਬਾਲ ਹੈ, ਲੋਕ ਛੱਡ ਆ ਕੇ ਕੰਮ ਕਰ। ਇੱਦਾਂ ਦੀਆਂ ਭਗਤੀਆਂ ਕਰਨੀਆਂ ਔਖੀਆਂ ਨਹੀਂ, ਔਖਾ ਹੈ ਨਾ ਜੇ, ਅਤੇ ਉਹ ਹੈ ਸੱਚ 'ਤੇ ਚੱਲਣਾ, ਸੱਚ ਨੂੰ ਸਮਝਣਾ, ਸੱਚ 'ਤੇ ਚੱਲਣਾ ਅਤੇ ਸੱਚ ਕਹਿਣਾ, ਅਤੇ ਉਹ ਚੇਂਜ ਲਿਆਉਣ ਵਾਸਤੇ ਪਲੈਨਿੰਗ ਕਰਨੀ, ਬਦਲਾਵ ਲਿਆਉਣ ਵਾਸਤੇ ਪਲੈਨਿੰਗ ਕਰਨੀ, ਇਹ ਔਖਾ ਹੈ। ਬਿਖਮ ਮਾਰਗ ਇਹ ਹੈ, ਬਿਖੜਾ ਮਾਰਗ ਹੈ ਇਹ, ਦੁਨੀਆ ਨਾਲੋਂ ਵੱਖਰਾ ਰਾਹ ਲੈਂਦੇ ਆ ਉਹ। ਦੁਨੀਆ ਕਹਿੰਦੀ ਇੱਦਾਂ ਚੱਲਾਂਗੇ, ਉਹ ਕਹਿੰਦੇ ਅਸੀਂ ਤਾਂ ਇੱਦਾਂ ਚੱਲਾਂਗੇ। ਅਤੇ ਭਗਤ ਇੱਥੇ ਵੀ ਬੜੇ ਹੈ ਜਿਹੜੇ ਅੱਜ ਵੀ ਕਹਿੰਦੇ ਅਮੈਰੀਕਾ 'ਚ ਆਹ ਕਮੀ ਹੈ, ਅਸੀਂ ਇਹਨੂੰ ਚੇਂਜ ਕਰਾਂਗੇ, ਅਸੀਂ ਕਾਨੂੰਨ ਬਦਲਣੇ ਨੇ, ਆਹ ਗਲਤ ਹੈ ਇਹ ਠੀਕ ਕਰਾਂਗੇ। ਅੱਜ ਵੀ ਭਗਤ ਹੈ ਅਮਰੀਕਾ ਦੇ ਭਗਤਾਂ ਦੇ, ਹੋ ਸਕਦਾ ਪਟਾਈ ਕਰਾਏ ਹੋਏ ਹੋਣ, ਕੈਨੇਡਾ ਦੇ ਭਗਤਾਂ ਨੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਡੈਮੋਕ੍ਰੇਟਿਕ ਸਿਸਟਮ ਲਿਆਂਦਾ, ਅਮਰੀਕਾ 'ਚ ਲਿਆਂਦਾ, ਇੰਗਲੈਂਡ 'ਚ ਲਿਆਂਦਾ, ਹੋ ਸਕਦਾ ਉਹ ਕਿਰਪਾਨਾਂ ਗਾਤਰਿਆਂ ਦਾੜੀਆਂ ਵਾਲੇ ਨਾ ਹੋਣ ਪਰ ਹੈ ਭਗਤ ਹੈ ਜਿਹੜੇ ਚਾਹੁੰਦੇ ਆ ਕਿ ਚੇਂਜ ਆਵੇ ਬਦਲਾਵ ਆਵੇ ਇਹ ਸਮਝਣੀ ਪੈਣੀ ਗੱਲ ਜਿੰਨਾ ਚਿਰ ਇਹ ਨੁਕਤਾ ਸਾਡੇ ਦਿਮਾਗ 'ਚ ਨਾ ਆਇਆ ਜਦੋਂ ਆਇਆ ਭਗਤ ਉੱਥੇ ਦਿਮਾਗ 'ਚ ਆ ਗਿਆ ਅੱਖਾਂ ਬੰਦ ਕਰਕੇ ਬਹਿਣ ਵਾਲੇ ਭਗਤ ਏਦਾਂ ਹੈ ਭੁਲੇਖਾ ਬਿਲਕੁਲ ਹੀ ਆਪੋਜਿਟ ਗੱਲ ਹੈ ਇੱਕ ਬਹਿਣ ਵਾਲਾ ਇੱਕ ਭੱਜਣ ਵਾਲਾ ਇੱਕ ਚੁੱਪ ਕਰਕੇ ਬਹਿੰਦਾ ਇੱਕ ਬਾਬੇ ਨਾਨਕ ਵਰਗਾ ਚੁੱਪ ਹੀ ਨਹੀਂ ਕਰਦਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਉਹ ਤੁਰੇ ਹੀ ਰਹਿੰਦੇ ਉਦਾਸੀਆਂ ਕਰਨ ਕਿੰਨਾ ਆਪੋਜਿਟ ਹੈ ਇੱਕ ਬੰਦਾ ਸਰਕਾਰਾਂ ਨਾਲ ਬਣਾ ਕੇ ਰੱਖਦਾ ਰਾਜੇ ਮਹਾਰਾਜੇ ਮੈਨੂੰ ਮੱਥੇ ਟੇਕਣ ਇੱਕ ਸਰਕਾਰਾਂ ਨਾਲ ਟੱਕਰ ਲੈਂਦਾ ਫਰਕ ਹੈ ਬਹੁਤ ਆਪੋਜਿਟ ਹੈ ਬਿਲਕੁਲ ਅਸੀਂ ਇੱਕ ਬਣਾਈ ਜਾਂਦੇ ਹਾਂ ਭਗਤ ਇਹਦਾ ਅਰਥ ਇੱਕੋ ਹੀ ਹੈ ਕਿੱਥੇ ਉਹ ਭਗਤ ਕਿੱਥੇ ਇਹ ਭਗਤ ਟੋਟਲੀ ਡਿਫਰੈਂਟ ਹੈ ਪਰ ਪ੍ਰੋਬਲਮ ਸਾਡੀ ਵੱਡੀ ਇਹ ਹੈ ਵੀ ਸਾਡੇ ਦਿਮਾਗ 'ਚ ਬੈਠੇ ਨੇ ਭਗਤ ਇੱਦਾਂ ਦੇ ਸਾਧ ਭਗਤ ਉਹ ਦਿਮਾਗ 'ਚ ਫਿਰ ਉਹੀ ਆਉਂਦੇ ਨੇ ਜਿਹੜੀ ਪਿਕਚਰ ਬਣਾਈ ਹੋਈ ਹੈ ਜਦੋਂ ਆਉਣਾ ਭਗਤ ਸਟੇਜ 'ਤੇ ਕਿਸੇ ਨੇ ਭਗਤ ਕਹਿਣਾ ਤਾਂ ਸਾਡੇ ਦਿਮਾਗ 'ਚ ਉਹੀ ਭਗਤ ਆ ਜਾਣਾ ਹੁਣ ਮੇਰਾ ਖਿਆਲ ਗੱਲ ਪਕੜ ਚਾਹੁੰਦੀ ਹੈ ਵੀ ਭਗਤਾਂ ਕੀ ਚਾਲ ਨਿਰਾਲੀ ਲਾਈਫ ਸਟਾਈਲ ਭਗਤਾਂ ਦਾ ਵੱਖਰਾ ਹੈ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਕਹਿੰਦੇ ਚਾਲ ਵੱਖਰੀ ਹੈ ਔਖਾ ਰਾਹ ਹੈ ਇਹਦੇ ਲਈ ਫਿਰ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਮਾਇਆ ਦੇ ਵਿੱਚ ਜਿਹੜਾ ਹੰਕਾਰ 'ਚ ਬੋਲਦੇ ਆ ਨਾ ਮੇਰਾ ਆਹ ਇਹ ਛੱਡਣਾ ਪੈਂਦਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਸਭ ਛੱਡਣਾ ਪੈਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਖੰਡੇ ਤੋਂ ਬਰੀਕ ਖੰਡੇ ਨਾਲੋਂ ਰਾਹ ਤਿੱਖਾ ਹੈ ਤੇ ਵਾਲ ਨਾਲੋਂ ਨਿੱਕਾ ਹੈ ਸੱਚ ਦੇ ਰਾਹ ਤੇ ਤੁਰਨਾ ਅੱਜ ਕਿਹੜਾ ਸੌਖਾ ਹੈ ਅਮੈਰੀਕਾ ਦੇ ਕਾਨੂੰਨ ਤੋਂ ਉਲਟ ਚੀਜ਼ ਕਰਨ ਦੀ ਕੋਸ਼ਿਸ਼ ਕਰੋ ਵੀ ਅਸੀਂ ਇਨਕਲਾਬ ਲਿਆਉਣਾ ਹੈ ਅਮੈਰੀਕਾ ਦੇ ਕਾਨੂੰਨ ਮੁਤਾਬਕ ਆਹ ਚੀਜ਼ ਗਲਤ ਹੈ ਮੈਂ ਇਹਨੂੰ ਠੀਕ ਕਰਨ ਵਾਲਾ ਕਰਕੇ ਵਿਖਾਓ ਸੌਖਾ ਹੋਣਾ ਕਿਤੇ ਖੰਡੇ ਦੀ ਧਾਰ ਤੇ ਤੁਰਨ ਵਾਲਾ ਕੰਮ ਹੋਣਾ ਸਾਰੀ ਦੁਨੀਆ ਇੱਕ ਪਾਸੇ ਤੂੰ ਇਕੱਲੇ ਹੀ ਤੂੰ ਚੇਂਜ ਲਿਆਉਣਾ ਚਾਹੁੰਦਾ ਬਦਲਾਵ ਲਿਆਉਣਾ ਚਾਹੁੰਦਾ ਪਰ ਇਕੱਲਾ ਤੁਰਦਾ ਹੈ ਫਿਰ ਕਾਫਲਾ ਬਣਦਾ ਹੈ ਅੱਜ 10 ਫਿਰ 20 ਫਿਰ 50 ਫਿਰ ਕਦੇ ਨਾ ਕਦੇ ਸੁਣੀ ਵੀ ਜਾਂਦੀ ਵੀ ਕੌਣ ਬੰਦੇ ਹੈ ਇਹ ਕੀ ਕਹਿ ਰਹੇ ਹੈ ਆਵਾਜ਼ ਕੀ ਉਠਾ ਰਹੇ ਹੈ ਇਹ ਕਿਹੜੀ ਚੇਂਜ ਲਿਆਉਣੀ ਚਾਹੁੰਦੇ ਹੈ ਤੇ ਨਵੇਂ ਨਵੇਂ ਦੱਸੋ ਪਿਆਰਿਓ ਨਵੇਂ ਨਵੇਂ ਕਾਨੂੰਨ ਬਣਦੇ ਕਿ ਨਹੀਂ ਬਣਦੇ ਤੁਹਾਡੇ ਜਦੋਂ ਬੰਦੇ ਉਹ ਆਵਾਜ਼ ਉਠਾਉਂਦੇ ਆ ਵੀ ਆਹ ਕਾਨੂੰਨ ਬਣਾਓ ਬਣਨਾ ਚਾਹੀਦਾ ਆਹ ਗਲਤ ਹੈ ਇਹਨੂੰ ਠੀਕ ਕਰਨਾ ਚਾਹੀਦਾ ਇੱਥੇ ਵੀ ਚੇਂਜ ਆਉਂਦੀ ਹੈ ਬਦਲਾਵ ਆਉਂਦਾ ਹੈ ਤੇ ਜਿਹੜੇ ਬੰਦੇ ਚੇਂਜ ਲਿਆਉਂਦੇ ਹੈ ਉਹ ਆਮ ਜੇ ਥੋੜ੍ਹਾ ਆ ਉਹ ਵੱਖਰੇ ਹੈ ਉਹ ਸਟਰਗਲ ਕਰਨ ਵਾਲੇ ਆ ਪੈਸ਼ਨ ਉਹਨਾਂ ਦੇ ਅੰਦਰ ਦਰਦ ਲੈ ਕੇ ਬੈਠੇ ਕੋਈ ਤੜਫ ਲੈ ਕੇ ਬੈਠੇ ਕੋਈ ਉਹਦੇ ਮਰ ਵੀ ਜਾਣ ਤਾਂ ਪਰਵਾਹ ਨਹੀਂ ਕਰਦੇ ਕਹਿੰਦੇ ਕੋਈ ਨਹੀਂ ਉਹ ਤੂੰ ਸਟ੍ਰੈਸ 'ਚ ਰਹਿੰਦਾ ਬਾਕੀ ਬੰਦੇ ਵੀ ਤੇ ਆਪਣਾ ਕੰਮ ਕੀਤਾ ਘਰ ਆਏ ਸੁੱਤੇ ਤੂੰ ਲੱਗਾ ਹੀ ਰਹਿੰਦਾ ਕੰਪਿਊਟਰ ਤੇ ਕਦੇ ਇਹਨੂੰ ਮੇਲ ਕਰ ਇਹਨੂੰ ਮੇਲ ਕਰ ਮੱਥਾ ਮਾਰਦਾ ਇੰਨਾ ਕਹਿੰਦਾ ਨਹੀਂ ਯਾਰ ਚੇਂਜ ਲਿਆਉਣਾ ਭਾਵੇਂ 50 ਸਾਲ ਲੱਗ ਜਾਣ ਆਹ ਚੀਜ਼ ਗਲਤ ਹੈ ਤੇ ਗਲਤ ਇਹਨੂੰ ਠੀਕ ਕਰਾਂਗੇ ਇਹ ਭਗਤ ਹੈ ਪਰ ਇਹ ਪੈਸ਼ਨ ਹੋਵੇ ਸੱਚ ਲਈ ਹਾਂ ਅੱਜ ਦੇ ਸਮੇਂ 'ਚ ਇਹਨਾਂ ਨੂੰ ਮਾਰਦਾ ਕੋਈ ਨਹੀਂ ਪੁਰਾਣੇ ਸਮਿਆਂ ਦੇ ਵਿੱਚ ਇੱਦਾਂ ਦੇ ਜਿਹੜੇ ਸੀ ਉਹਨਾਂ ਨੂੰ ਡਿਕਟੇਟਰਸ਼ਿਪ ਹੋਣ ਕਰਕੇ ਤਵੀਆਂ 'ਤੇ ਵਾਹ ਦਿੰਦੇ ਸੀ ਅੱਜ ਨਹੀਂ ਵਾਹ ਸਕਦੇ ਅੱਜ ਡੈਮੋਕਰੇਟਿਕ ਸਿਸਟਮ ਹੈ ਸਮਝਦੇ ਹੋ ਪਿਆਰਿਓ ਅੱਜ ਜੇ ਕੋਈ ਚੇਂਜ ਲਿਆਉਣ ਦੀ ਗੱਲ ਕਰਦਾ ਅੱਜ ਸ਼ਰੇਆਮ ਨਹੀਂ ਮਾਰਦੇ ਕਿਤੇ ਹੀ ਹੁੰਦਾ ਹੈ ਕਿਤੇ ਹੀ ਗੁੰਡਾਗਰਦੀ ਕੋਈ ਬੰਦਾ ਕਰਜੇ ਕਰਜੇ ਪਰ ਉਹਨਾਂ ਵੇਲਿਆਂ 'ਚ ਜਦੋਂ ਕੋਈ ਚੇਂਜ ਲਿਆਉਣ ਦੀ ਗੱਲ ਕਰਦਾ ਸੀ ਸਿੱਧਾ ਤਵੀ 'ਤੇ ਇੱਕ ਬੰਦੇ ਦਾ ਰਾਜ ਸੀ ਇਹਨੂੰ ਇਹਨੂੰ ਨੀਹਾਂ 'ਚ ਚਿਣ ਦਿਓ ਇਹਦਾ ਘਰ ਉਜਾੜ ਦਿਓ ਖਤਮ ਕਰ ਦਿਓ ਅੱਗ ਲਾ ਦਿਓ ਇਹਦਾ ਪਰਿਵਾਰ ਸਾਰਾ ਮਾਰ ਦਿਓ ਖਤਮ ਕਰੋ ਇਹਨੂੰ ਇਹ ਬੰਦਾ ਕੌਣ ਹੈ ਬੋਲਣ ਵਾਲਾ ਉਦੋਂ ਇਹ ਹੁੰਦਾ ਸੀ ਅੱਜ ਉਹੋ ਜਿਹੇ ਬੰਦੇ ਨੂੰ ਬੜੇ ਕੇਸ ਪੈਣਗੇ ਫੇਸ ਕਰਨੇ ਪੈਣਗੇ ਵੱਡੇ ਵੱਡੇ ਵਕੀਲ ਹਾਇਰ ਕਰਨੇ ਪੈਣਗੇ ਖਰਚੇ ਕਰਨੇ ਪੈਣਗੇ ਕਰਨਾ ਅੱਜ ਵੀ ਪੈਣਾ ਅਗਲਾ ਮੀਡੀਏ ਵਿੱਚ ਜਾਏਗਾ ਆਪਣੀ ਗੱਲ ਦੁਨੀਆ 'ਚ ਰੱਖੇਗਾ ਅੱਜ ਅੱਗੇ ਨਾਲੋਂ ਜੇ ਆਪਾਂ ਇੱਦਾਂ ਕਹੀਏ ਵੀ ਪੁਰਾਣੇ ਸਮੇਂ ਨਾਲੋਂ ਹੁਣ ਬਦਲਾਵ ਲਿਆਉਣਾ ਬੜਾ ਸੌਖਾ ਹੈ ਪਰ ਇੱਕ ਗੱਲ ਸੋਚੋ ਸਾਰੀ ਦੁਨੀਆ ਬਦਲਾਵ ਲਿਆ ਰਹੀ ਹੈ ਆਪਣੇ ਆਪਣੀਆਂ ਕੰਟਰੀਆਂ 'ਚ ਸਭ ਪਾਸੇ ਸਾਡੇ ਧਰਮ ਵਾਲਾ ਉਹੀ ਢਾਂਚਾ ਚੱਕੀ ਫਿਰਦੇ ਆ ਸਾਰਾ ਉਹੀ ਸਟਰਕਚਰ ਉਹਦੇ ਵਿੱਚ ਚੇਂਜ ਲਿਆਉਣ ਵਾਸਤੇ ਵੀ ਜਿਹੜੀਆਂ ਚੀਜ਼ਾਂ ਗਲਤ ਹੈ ਉਹਦੇ ਵਾਸਤੇ ਆਵਾਜ਼ ਉਠਾਓ ਕਰੋ ਕੁਛ ਹਿੰਮਤ ਕਰੋ ਉਹਦੇ ਲਈ ਕੋਈ ਕਰਨ ਨੂੰ ਤਿਆਰ ਨਹੀਂ ਹੁੰਦਾ कोई चेंज नहीं लियानी लियानी चाहते, बदलाव नहीं लियाना चाहते। क्यों? जदों असी बदलाव लियाउण दी गल करांगे फिर विरोध होएगा, फिर दुनिया उल्ट चलेगी। जिहड़े थापड़े मिलदे आ मिलने नहीं। तां करके प्यारिओ इस गल नूं समझिओ, जिहड़ा खन्यो तिखी वालों निखी एत मार्ग जाना, इहनूं कहिंदे आ
सिखी तिखी है खंडे दी तार नालों औखी है कमाउणी खालसा। सिखी तिखी है खंडे दी तार नालों औखी है कमाउणी खालसा।
सिखी तिखी है खंडे दी तार नालों औखी है कमाउणी खालसा।
जी सिखी
सिखी
तिखी है खंडे दी खंडे दी तार नालों औखी है कमाउणी प्यारियो। सिखी तिखी है खंडे दी तार नालों औखी है कमाउणी प्यारियो।
सिखी तिखी है खंडे दी तार नालों
औखी है कमाउणी प्यारियो। बोलो बोलो
सिखी तिखी प्यार
बोलो। सिखी तिखी है खंडे दी तार औखी है कमाउणी प्यार।
सिखी तिखी है खंडे दी तार नालों औखी है कमाउणी प्यार।
वाह 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 दुनिया तो रहन वखरे, बाबा जी दुनिया तो रहन वखरे,
बाबा बाबा दुनिया तो रहन वखरे, बाबा बाबा दुनिया तो रहन वखरे,
बाबा बाबा जी दुनिया तो रहन वखरे,
बाबा बाबा दुनिया तो रहन वखरे।
दुनिया तो चल दे वखरे, बाबा दुनिया तो रहन वखरे,
बाबा बाबा दुनिया तो रहन वखरे,
बाबा
बाबा दुनिया तो रहन वखरे,
बाबा बाबा
जी दुनिया तो रहन वखरे, बाबा बाबा दुनिया तो
चल दे तो रहन वखरे। प्यारियां दी चाल न्यारी दुनिया तो रहन वखरे,
तेरे प्यारियां दी चाल न्यारी दुनिया तो रहन वखरे, तेरे प्यारियां दी चाल न्यारी
जीओ दुनिया तो रहन वखरे,
तेरे प्यारियां दी चाल न्यारी दुनिया तो रहन वखरे,
ओ तेरे
प्यारियां दी चाल न्यारी दुनिया तो रहन वखरे।
सो इस करके उन्हां दी चाल जिवें आपां कई वारी कहिंदे ना वखरा ही चलदा सारियां नालों, इह सारियां नालों वखरा ही चलदा। ते जिहड़े 35 सी इह सारी दुनिया नालों वखरे ही चलदे सी, ते जिहड़े इहनां दे सिख है उह किद्दां दे चाहीदे सी फिर वखरे ही चलने चाहिए सी। पर चलते कितने वखरे, सेम ही है। किदां दे धर्मी है इन्हां दे सिख किदां दे। अज हफ्ते बाद गुरुद्वारे जाइए प्रशाद छकीए परिक्रमा कर लीए पैसे चढ़ाते मथा टेक लिया, बस सोच नू सलाम है, बस गल खत्म। सोच नू सलाम है, मथा टेक लिया बस। होए है जी भगत कबीर जी भी धन होए, नामदेव जी भी धन होए, ਗੁਰੂ ਨਾਨਕ ਧੰਨ, ਗੁਰੂ ਅਰਜਨ ਦੇਵ ਜੀ ਧੰਨ, ਗੁਰੂ ਗੋਬਿੰਦ ਸਿੰਘ ਸਾਰੇ ਧੰਨ ਹੀ ਧੰਨ ਬਸ। ਪਰ ਅਗਲੇ ਨੇ ਅਰਥ ਆਪਣੇ ਦੇ ਉੱਤੇ, ਜਿਹੜੇ ਟੀਕੇ ਜਿਨ੍ਹਾਂ ਨੇ ਕੀਤੇ, ਜਿਨ੍ਹਾਂ ਨੇ ਮੀਨਿੰਗ ਦੱਸੇ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਨੇ ਆਪਣੇ ਦੱਸ ਤੇ ਭਗਤੀ ਹੋਰ ਤਰ੍ਹਾਂ ਦੀ ਦੱਸਤੀ, ਉਸ ਹਿਸਾਬ ਨਾਲ ਉਹਨਾਂ ਨੇ ਅਰਥ ਕਰਕੇ ਰੱਖ ਦਿੱਤੇ। ਤੇ ਅੱਜ ਸਾਡਾ ਹਾਲ ਕੀ ਹੋ ਗਿਆ, ਸਾਡੀ ਕੌਮ ਵੀ ਅੱਜ ਉੱਧਰ ਉੱਧਰ, ਇਹਨੂੰ ਆਪਣਾ ਧਰਮ ਸਮਝ ਲਿਆ। ਅਗਲੇ ਸੱਚ ਬੋਲਦੇ ਕੁਰਬਾਨ ਹੋ ਗਏ, ਸਾਡੇ 'ਚ ਅੱਜ ਸੱਚ ਬੋਲਣ ਵਾਲੇ ਬੰਦੇ ਕਿੰਨੇ ਕੁ, ਤੇ ਅਗਲੇ ਜਦੋਂ ਸੱਚ ਬੋਲਦੇ ਅਗਲੇ ਚੱਕ ਕੇ ਬਾਹਰ ਸਿੱਟਦੇ ਹੈ, ਫਿਰ ਕਿੰਨਾ ਕੁ ਚਿਰ ਅਗਲਾ ਖੜ ਸਕਦਾ, ਫਿਰ ਨਾਲ ਖੜਨ ਵਾਲੇ ਵੀ ਭੱਜ ਜਾਂਦੇ, ਸਾਥ ਛੱਡ ਜਾਂਦੇ, ਨਾਲ ਤੁਰਨ ਵਾਲੇ ਨਹੀਂ ਤੁਰ ਸਕਦੇ ਨਾਲ, ਵੀ ਤੂੰ ਵੱਖਰਾ ਹੀ ਤੁਰ ਪਿਆ, ਹੁਣ ਤੂੰ ਸਲਾਹਾਂ ਕਿੱਦਾਂ ਦੀਆਂ ਦਿੰਦੇ ਸਾਡੇ ਬੰਦੇ, ਸਲਾਹਾਂ ਇੱਦਾਂ ਦੀਆਂ ਦੇਣਗੇ, ਛੱਡੋ ਜੀ ਭਰਾ ਕੀ ਲੈਣਾ ਜੀ ਆਪਾਂ, ਲੋਕੀ ਤਾਂ ਇੱਦਾਂ ਕਰਦੇ ਹੀ ਹੁੰਦੇ ਆ। ਨਾਲੇ ਆਮ ਜੇ ਵੇਖੋ ਜੀ, ਜੇ ਕੋਈ ਕੁੱਤਾ ਵੱਢੇ ਤਾਂ ਆਪਾਂ ਥੋੜ੍ਹਾ ਕੁੱਤੇ ਨੂੰ ਵੱਢਣਾ ਹੁੰਦਾ, ਅਗਲਾ ਮਾੜਾ ਤਾਂ ਆਪਾਂ ਥੋੜ੍ਹਾ ਮਾੜੇ ਬਣਨਾ, ਅਗਲਾ ਗੁਆਲਾਂ ਕੱਢਦਾ ਆਪਾਂ ਥੋੜ੍ਹਾ ਬੋਲਣਾ ਅੱਗੋਂ, ਆਪਾਂ ਚੁੱਪ ਰਹਿਣਾ, ਸ਼ਾਂਤ ਰਹਿਣਾ, ਆਹ ਸਲਾਹਾਂ ਦਿੰਦੇ। ਕਿਉਂ? ਕਿਉਂਕਿ ਸਮਾਜ ਦੀ ਮੈਂਟੈਲਿਟੀ ਬਣੀ ਇੱਦਾਂ ਦੀ ਗਈ, ਘਾੜਤ ਘੜ ਦਿੱਤੀ ਗਈ, ਦਿਮਾਗ ਬਣ ਗਏ ਇੱਦਾਂ ਦੇ, ਬਸ ਆਹੀ ਇੱਦਾਂ ਹੀ ਕਰਨਾ, ਕੁਛ ਨਹੀਂ ਕਰਨਾ। ਭਗਤ ਥੋੜ੍ਹਾ ਇੱਦਾਂ ਬੋਲਦੇ, ਭਗਤ ਤੇ ਮਿੱਠੇ ਹੁੰਦੇ, ਰੱਬ ਵੀ ਮਿੱਠਾ ਬੋਲਦਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਥੋੜ੍ਹਾ ਬੋਲਣਾ, ਮਿੱਠਾ ਮਿੱਠਾ ਗੁਰਮੁਖ ਪਿਆਰੇ ਬਣ ਕੇ ਰਹਿਣਾ, ਮਿੱਠਾ ਮਿੱਠਾ ਬੋਲਣਾ, ਇਹ ਭਗਤੀ ਹੈ। ਇੱਦਾਂ ਦਾ ਜੀਵਨ ਚਾਹੀਦਾ, ਗੁਰਸਿੱਖ ਗੁਰਮੁਖਾਂ ਦਾ ਜੀਵਨ ਤੇ ਇੱਦਾਂ ਦਾ ਹੁੰਦਾ। ਤੇ ਉਹ ਇਹ ਨਹੀਂ ਕਹਿੰਦੇ ਬੋਲ ਸੋ ਧਰਮੜੀਆ ਮੋਣ ਕਤ ਧਾਰੀ ਰਾਮ, ਇਹ ਥੋੜ੍ਹਾ ਦੱਸਦੇ ਵੀ ਗੱਲ ਕਰਨੀ ਹੁੰਦੀ ਹੈ, ਸੱਚ ਕਹਿਣਾ ਹੁੰਦਾ, ਚੇਂਜ ਲਿਆਉਣੀ ਹੁੰਦੀ, ਬਦਲਾਵ ਲਿਆਉਣਾ ਹੁੰਦਾ। ਅਸੀਂ ਉਹਨਾਂ ਦੇ ਸੀ ਸੇਵਕ ਹਾਂ, ਅਸੀਂ ਉਹਨਾਂ ਨੂੰ ਮੰਨਦੇ ਹਾਂ ਜਿਹੜੇ ਇਨਕਲਾਬੀ ਸੀ, ਭਗਤ ਸੀ ਜਿਹੜੇ, ਭਗਤੀ ਲਹਿਰ ਇਨਕਲਾਬੀ ਲਹਿਰ ਹੈ ਜਿਹੜੀ ਸਾਡੀ ਪੰਜਾਬ 'ਚ ਭਗਤੀ ਲਹਿਰ ਚੱਲੀ ਹੈ, ਉਹ ਭਗਤੀ ਲਹਿਰ ਇਨਕਲਾਬੀ ਲਹਿਰ ਹੈ, ਉਹਨੂੰ ਭੁਲੇਖੇ ਨਾਲ ਹੋਰ ਪਾਸੇ ਨਾ ਲੈ ਕੇ ਜਾਓ। ਉਹ ਭਗਤੀ ਬੋਲਣ ਦੀ ਸੀ, ਆਵਾਜ਼ ਉਠਾਉਣ ਦੀ ਸੀ, ਲੋਕਾਂ ਨੂੰ ਲਾਮਬੰਦ ਕਰਨ ਦੀ ਸੀ, ਇਕੱਠੇ ਕਰਨ ਦੀ ਸੀ, ਟੱਕਰਨ ਦੀ ਸੀ, ਅੰਦਰ ਭੋਰਿਆਂ 'ਚ ਬਹਿਣ ਵਾਲੀ ਭਗਤੀ ਨਹੀਂ ਸੀ, ਟੱਕਰਨ ਦੀ ਭਗਤੀ ਸੀ, ਚੇਂਜ ਲਿਆਉਣ ਦੀ ਭਗਤੀ ਸੀ, ਉਹਨੂੰ ਭਗਤੀ ਲਹਿਰ ਕਹਿੰਦੇ ਆ। ਸਾਡੇ ਅੰਦਰ ਪਹਾੜ ਤੇ ਸਾਰੇ ਵੀ ਨਾਮਦੇਵ ਜੀ ਅੰਦਰ ਹੀ ਵੜ ਕੇ ਨਾਮ ਜਪਦੇ ਹੋਣਗੇ, ਕਬੀਰ ਜੀ ਵੀ ਅੰਦਰ ਹੀ ਜਪਦੇ ਹੋਣ, ਜੇ ਕਬੀਰ ਜੀ ਨਾਮ ਜਪਦੇ ਸੀ ਫਿਰ ਹਾਥੀਆਂ ਨਾਲ ਕਿਉਂ ਲਤਾੜਿਆ ਉਹਨਾਂ ਨੂੰ, ਸੰਗਲਾਂ ਨਾਲ ਬੰਨ ਬੰਨ ਕੇ ਹਾਥੀਆਂ ਨਾਲ ਕਿਉਂ ਲਤਾੜਨਗੇ, ਅਗਲੇ ਸਰਕਾਰਾਂ ਕਿਉਂ ਤੰਗ ਕਰਨਗੀਆਂ ਜਿਹੜਾ ਨਾਮ ਜਪਦਾ, ਉਹਨੂੰ ਤੰਗ ਕਰਨਗੇ ਜਿਹੜਾ ਸਵਾਲ ਪੁੱਛਦਾ, ਅੱਖ ਚੱਖ ਪਾਉਂਦਾ। ਕਦੀ ਨਹੀਂ ਸੋਚਿਆ ਸੀ ਵੀ ਕੁਰਬਾਨੀਆਂ ਦਾ, ਕੁਰਬਾਨੀਆਂ ਕਿਉਂ ਹੋਣਗੀਆਂ, ਫਿਰ ਸਰਕਾਰਾਂ ਵੈਰੀ ਕਿਉਂ ਬਣਨਗੀਆਂ, ਵੈਰੀ ਉਹਦਾ ਬਣਦਾ ਅਗਲਾ ਜਦੋਂ ਅਗਲਾ ਇੱਦਾਂ ਗੱਲ ਕਰਦਾ, ਪੰਗਾ ਪੈਂਦਾ ਹੀ ਉਦੋਂ ਆ। ਪਹਿਲਾਂ ਪੜ੍ਹ ਚੁੱਕੇ ਹਾਂ, ਫਿਰ ਸੁਣ ਲਓ, ਪਾਪੀ ਭਗਤ ਨਾ ਭਾਵਈ, ਪਾਪੀਆਂ ਨੂੰ ਭਗਤੀ ਨਹੀਂ ਪਾਈ, ਭਗਤੀ ਕਿਹੜੀ ਸੀ, ਸੱਚ ਕਹਿਣ ਦੀ ਜ਼ਰੂਰਤ ਸੀ ਜਿਹੜੀ ਉਹਨਾਂ ਵਿੱਚ, ਤੇ ਸਾਡੇ ਤੇ ਸਾਰਾ ਕੁਛ ਜਿਹੜਾ ਟੋਟਲੀ ਮੀਨਿੰਗ ਹੀ ਬਦਲ ਕੇ ਰੱਖਤੀ, ਹਰ ਚੀਜ਼ ਡਿਫਰੈਂਟ, ਡੈਫੀਨੇਸ਼ਨ ਦੱਸਣ ਵਾਲਿਆਂ ਨੇ ਹੋਰ ਹੀ ਕੁਝ ਦੱਸਤਾ। ਜਿਵੇਂ ਤੁਹਾਡੇ ਅੰਗਰੇਜ਼ੀ 'ਚ ਬੱਚੇ ਤੁਹਾਡੇ ਪੁੱਛਣ ਵੀ ਇਹਨੂੰ ਕੀ ਕਹਿੰਦੇ ਆ, ਮੰਨ ਲਓ ਬੱਚਾ ਸਾਡਾ ਪੁੱਛੇ, ਇਹਨੂੰ ਪੰਜਾਬੀ ਤੇ ਆਉਂਦੀ ਨਹੀਂ ਸਾਡੇ ਨਿਆਣੇ ਨੂੰ, ਤੇ ਸਾਡਾ ਨਿਆਣਾ ਪੁੱਛਣ ਆਵੇ ਵੀ ਪੰਜਾਬੀ ਇਹਨੂੰ ਕੀ ਕਹਿੰਦੇ ਆ, ਤੇ ਅਰਥ ਕਰਨ ਵਾਲਾ ਹੋਰ ਹੀ ਅਰਥ ਕਰ ਦੇਵੇ ਭੁਲੇਖੇ ਨਾਲ ਹੀ, ਹਰ ਚੀਜ਼ ਦੇ ਅਰਥ ਹੀ ਹੋਰ ਦੱਸਦੇ। ਹੁਣ ਬੱਚੇ ਨੇ ਕਿਹੜਾ ਸੁਣਿਆ, ਉਹ ਬੱਚਾ ਵਿਚਾਰਾ ਭੋਲਾ ਹੈ, ਉਹਨੇ ਤੇ ਉਵੇਂ ਹੀ ਕਹਿਣਾ ਨਾ। ਹੁਣ ਬੱਚਾ ਪੁੱਛੇ ਵੀ ਮੈਂ ਜਦੋਂ ਕੋਈ ਆਵੇ ਉਹਨੂੰ ਕੀ ਕਹਿਣਾ, ਤੂੰ ਕਹਿਣਾ ਜੀ ਆਇਆ ਨੂੰ ਜੀ, ਤੁਹਾਨੂੰ ਜੀ ਆਇਆ ਨੂੰ ਏਦਾਂ, ਤੇ ਬੱਚੇ ਨੂੰ ਸਿਖਾ ਦਿਓ ਦੁਰ ਫਿੱਟੇ ਮੂੰਹ ਤੇਰੇ, ਤੇ ਬੱਚਾ ਤੁਹਾਡਾ ਨਿੱਕਾ ਜਿਹੜਾ ਬੱਚਾ ਹੈ ਉਹਨੂੰ ਕਹੋ ਇਹ ਸਤਿਕਾਰ ਵਾਲਾ ਸ਼ਬਦ ਹੈ ਵੀ ਦੁਰ ਫਿੱਟੇ ਮੂੰਹ ਤੇਰੇ, ਤੇ ਤੁਹਾਡੇ ਨਿਆਣੇ ਨੇ ਉਹੀ ਸਿੱਖ ਜਾਣਾ। ਉਹ ਤਾਂ ਭੋਲਾ ਸੀ, ਸਾਨੂੰ ਜੋ ਸਿਖਾਇਆ ਹੈ ਉਹਨਾਂ ਨੇ ਖਰਾਬ ਕੀਤਾ, ਜੋ ਗੁਰੂ ਸਾਹਿਬ ਦੱਸਦੇ ਹੈ ਉਹ ਕੁਝ ਹੋਰ ਦੱਸਦੇ ਹੈ, ਜਿਹਨਾਂ ਨੇ ਮੀਨਿੰਗ ਬਣਾਏ ਅਰਥ ਕੱਢੇ ਉਹ ਹੋਰ ਹੀ ਕਰਦੇ, ਟੋਟਲੀ ਡਿਫਰੈਂਟ, ਟੋਟਲੀ ਡਿਫਰੈਂਟ, ਇੱਕ ਗੱਲ ਨਹੀਂ ਰਲਦੀ, ਬਿਲਕੁਲ ਆਪੋਜਿਟ ਰਸਤਾ। ਕਿਉਂਕਿ ਕਦੇ ਸਾਡਾ ਸਾਨੂੰ ਦਿਮਾਗ ਖੁਰਚਣਾ ਪੈਣਾ, ਬਹੁਤ ਤੇਜ਼ ਦਿਮਾਗ ਹੈ ਸਿੱਖਾਂ ਦੇ, ਇਹਦੇ ਚ ਕੋਈ ਸ਼ੱਕ ਨਹੀਂ, ਜਿਹੜੇ ਬੰਦੇ ਘਰ ਉਜਾੜ ਕੇ ਇੱਥੇ ਘਰ ਵਸਾ ਲੈਂਦੇ ਆ ਉਹ ਆਮ ਥੋੜਾ ਆ। 40-40 ਲੱਖ ਰੁਪਇਆ, 50-50 ਲੱਖ ਲਾ ਕੇ ਬਾਰਡਰ ਟੱਪ ਕੇ ਰਿਸਕ ਲੈ ਕੇ ਜੇਲ੍ਹਾਂ ਕੱਟ ਕੇ ਇੱਥੇ ਪੱਕੇ ਹੋ ਰਹੇ ਆ ਤੇ ਇੱਥੇ ਘਰ ਬਣਾ ਲਏ, ਟੈਕਸੀਆਂ ਲਈਆਂ, ਟਰੱਕ ਲਏ, ਕਾਰੋਬਾਰ ਸੈੱਟ ਕਰ ਲਏ, ਇਹ ਆਮ ਨਹੀਂ, ਤੇਜ਼ ਦਿਮਾਗ ਨੇ ਇਹਨਾਂ ਦੇ। ਪਰ ਧਰਮ ਵਾਲੇ ਪਾਸੇ ਧਿਆਨ ਦੇ ਦੇਣ ਨਾ ਜੇ ਕਿਤੇ, ਤੇ ਕਮਾਲ ਕਰ ਸਕਦੇ ਨੇ ਬੰਦੇ ਜੇ ਧਿਆਨ ਦੇ ਦੇਣ, ਇੰਟਰਸਟ ਪੈਦਾ ਕਰ ਦਿਓ ਇਹਨਾਂ 'ਚ। ਹੈ ਬੜੇ, ਬੜਾ ਕੁਝ ਕਰ ਸਕਦੇ ਆ, ਇੰਟਰਸਟ ਹੈ ਨਹੀਂ, ਸ਼ੌਂਕ ਹੈ ਨਹੀਂ, ਇੱਧਰ ਵਾਲੇ ਪਾਸੇ ਲਗਨ ਨਹੀਂ ਲੱਗ ਰਹੀ, ਕਰੀਏ ਕੀ, ਲਗਨ ਹੀ ਨਹੀਂ ਲੱਗਦੀ। ਇੱਦਾਂ ਹੁੰਦਾ ਹੀ ਨਹੀਂ ਵੀ ਅੱਛਾ ਇਹ ਵੀ ਸਾਡੀ ਜ਼ਿੰਦਗੀ 'ਚ ਜ਼ਰੂਰੀ ਹੈ, ਅੱਛਾ ਇੱਦਾਂ ਹੈ ਗੱਲ, ਫਿਰ ਮੈਂ ਕੀ ਕਰ ਸਕਦਾ, ਮੈਂ ਕੀ ਕਰਾਂ, ਕਿਹਦੇ ਨਾਲ ਗੱਲ ਕਰਾਂ, ਟੇਬਲ ਟੋਕ ਹੀ ਕਰ ਲਾਂ ਕਿਸੇ ਬੰਦੇ ਨਾਲ ਬਹਿ ਕੇ, ਗੱਲ ਸ਼ੁਰੂ ਕਰੀਏ, ਦੋ ਹੋਇਆ ਕਰੀਏ ਹਫ਼ਤੇ ਬਾਅਦ, ਅੱਛਾ ਯਾਰ ਇੱਦਾਂ ਮਹੀਨੇ 'ਚ ਇੱਕ ਵਾਰ ਇਕੱਠੇ ਹੋਈਏ, ਪੰਜ ਬੰਦੇ ਬੈਠਿਆ ਕਰੀਏ, ਗੱਲ ਕਰੀਏ ਯਾਰ, ਉੱਦਾਂ ਵੀ ਪੀਣ ਪੂਣ ਨੂੰ ਪੰਜ ਬੰਦੇ ਇਕੱਠੇ ਹੋ ਹੀ ਜਾਂਦੇ ਆ, ਸ਼ਰਾਬ ਨੇ ਵੀ ਇਕੱਠੇ ਕਰ ਹੀ ਲਏ, ਯਾਰ ਗੁਰਬਾਣੀ ਇਕੱਠੇ ਕਰਨ ਲੱਗ ਜਾਏ ਸਾਨੂੰ, ਆਹ ਭਗਤ ਇਕੱਠੇ ਕਰਨ, ਇਨਕਲਾਬੀ ਸੋਚ ਸਾਡੇ ਇਕੱਠੇ ਹੋ ਜਾਓ, ਕਿਤੇ ਇਕੱਠੇ ਹੋਵੋ, ਕੀ ਨਹੀਂ ਕਰ ਸਕਦੇ। ਪਰ ਇੰਟਰਸਟ ਨਹੀਂ ਬਣ ਰਿਹਾ, ਸ਼ੌਂਕ ਹੀ ਨਹੀਂ ਬਣ ਰਿਹਾ, ਮਾਰੀ ਗਈ ਉਹ ਚੀਜ਼ ਅੰਦਰੋਂ, ਬਿਲਕੁਲ ਹੀ ਮਰ ਗਈ। ਹੱਥਾਂ ਦੀਆਂ ਹੱਥ ਕੜੀਆਂ ਕਲੀਰੇ ਜਾਪਣ ਲੱਗ ਪਈਆਂ, ਗੁਲਾਮੀ ਚੰਗੀ ਲੱਗਣ ਲੱਗ ਪਈ। ਜੋ ਹੈ ਕਹਿੰਦੇ ਐ, ਹੈਬਿਟਸ ਜਿਹੜੀਆਂ ਨੇ ਨਾ, ਆਦਤਾਂ ਜਦੋਂ ਪੱਕ ਜਾਂਦੀਆਂ ਫਿਰ ਤੇ ਜੇਲ੍ਹ ਵੀ ਪਿਆਰੇ ਲੱਗਣ ਲੱਗ ਜਾਂਦੇ। ਜਦੋਂ ਬੰਦੇ ਨੂੰ ਨਾ 25-30 ਸਾਲਾਂ ਬਾਅਦ ਜੇਲ੍ਹ 'ਚੋਂ ਛੱਡਦੇ ਐ, ਤੇ ਬਹੁਤ ਬੰਦੇ ਇੱਦਾਂ ਦੇ ਐ, 50% ਜਿਹੜੇ ਕਹਿੰਦੇ ਆ ਮੈਂ ਬਾਹਰ ਨਹੀਂ ਜਾਣਾ ਚਾਹੁੰਦਾ, ਮੈਨੂੰ ਜੇਲ੍ਹ ਹੀ ਮੈਨੂੰ ਘਰ ਲੱਗਣ ਲੱਗ ਪਈ, ਮੇਰਾ ਨਹੀਂ ਜੀ ਕਰਦਾ ਬਾਹਰ, ਅੰਦਰ ਚੰਗਾ। ਕਹਿੰਦੇ 50-50 ਸਾਲ ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ ਲਾ ਕੇ ਰੱਖੀਆਂ, ਜਦੋਂ 50 ਸਾਲ ਬਾਅਦ ਹੱਥਾਂ ਨੂੰ ਹੱਥ ਕੜੀਆਂ ਖੋਲੀਆਂ ਤੇ ਬੰਦੇ ਕਹਿੰਦੇ ਨਹੀਂ ਪਾਓ ਹੱਥ ਕੜੀਆਂ, ਸਾਨੂੰ ਆਦਤ ਪੈ ਗਈ ਭਾਰ ਰੱਖਣ ਦੀ, ਨਾ ਅਸੀਂ ਤੁਰ ਨਹੀਂ ਸਕਦੇ ਹੱਥ ਕੜੀਆਂ ਬਿਨਾਂ, ਸਾਨੂੰ ਤੇ ਆਦਤ ਪੈ ਗਈ, ਹੁਣ ਅਸੀਂ ਨਹੀਂ ਰਹਿ ਸਕਦੇ। ਇਹ ਸਾਡੇ ਦਿਮਾਗ 'ਚ ਇੰਨਾ, ਹੁਣ ਇੱਕ ਗੱਲ ਹੋਰ ਸੋਚੋ ਵੀ ਕਿਹੜਾ ਕੋਈ 30 ਸਾਲਾਂ ਦੀ ਗੱਲ ਹੈ, 300 ਸਾਲ ਦੇ ਲੱਗੇ ਅਗਲੇ, ਗੁਰੂ ਸਾਹਿਬ ਦੇ ਵੇਲੇ ਨਹੀਂ ਪੁਜਾਰੀ ਨੇੜੇ ਲੱਗ ਸਕਿਆ, 250-225 ਸਾਲ ਤੇ ਨਹੀਂ ਉਹਨਾਂ ਨੇ ਨੇੜੇ ਲੱਗਣ ਦਿੱਤਾ, ਬਾਣੇ ਪਾ ਕੇ ਰੱਖੇ। ਪਰ ਗੁਰੂ ਗੋਬਿੰਦ ਸਿੰਘ ਦੇ ਜਾਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜਦੋਂ ਗੁਰਗੱਦੀ ਮਿਲ ਗਈ ਕਹਿ ਲਓ, ਹੈ ਤੇ ਗੁਰੂ ਪਹਿਲਾਂ ਤੋਂ ਹੀ ਨੇ, ਗਿਆਨ ਗੁਰੂ ਹੈ ਸਾਡਾ, ਪਰ ਜਦੋਂ 10ਵੇਂ ਪਾਤਸ਼ਾਹ ਚਲੇ ਗਏ ਨਾ, ਉਸ ਤੋਂ ਬਾਅਦ ਫਿਰ ਉਹਨੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕੀਤਾ, ਫਿਰ ਗੁਰੂ ਗ੍ਰੰਥ ਸਾਹਿਬ ਦੇ ਮੀਨਿੰਗ ਅਰਥ ਸਾਰੇ ਦੇ ਸਾਰੇ ਚੇਂਜ ਕਰਕੇ ਸਾਡੇ ਸਾਹਮਣੇ ਪਰੋਸ ਦਿੱਤੇ ਤੇ ਟੋਟਲੀ ਬਦਲ ਗਿਆ ਸਾਰਾ ਕੁਛ, ਹਾਲਾਤ ਬਦਲ ਗਏ। ਔਰ 300 ਸਾਲ ਤੋਂ ਇੱਕ ਪੀੜ੍ਹੀ ਨਹੀਂ ਸਾਡੀਆਂ, ਘੱਟੋ ਘੱਟ 10 ਪੀੜ੍ਹੀਆਂ ਤੋਂ, 10 ਵੀ 10 ਨਾ ਕਹੀਏ, 15 ਪੀੜ੍ਹੀਆਂ ਕਹਿ ਲਈਏ, 100 ਸਾਲ 'ਚ 5 ਪੀੜ੍ਹੀਆਂ ਲੰਘ ਜਾਂਦੀਆਂ, 15-16 ਪੀੜ੍ਹੀਆਂ ਤੋਂ ਕਹਿ ਲਓ ਤੁਸੀਂ ਵੀ ਉਹ ਇੱਕ ਪੀੜ੍ਹੀ ਦਰ ਪੀੜ੍ਹੀ। ਔਰ ਹੁਣ ਸਾਰਾ 300 ਸਾਲ 'ਚ ਜਿਹੜੀ ਚੀਜ਼ ਦਿਮਾਗ 'ਚ ਵੜੀ ਉਹਨੂੰ ਕੱਢੋਗੇ ਕਿੱਦਾਂ, ਸੌਖਾ ਥੋੜ੍ਹਾ ਹੋਣਾ। ਪਰ ਜੇ ਸਵਾਲ ਉਠਾਈਏ, ਗੱਲ ਕਰੀਏ, ਮੈਂ ਕਹਿੰਦਾ ਹੁੰਦਾ ਵੀ ਘੱਟ, ਮੈਨੂੰ ਕਈ ਪੁੱਛਦੇ ਆ ਭਾਈ ਸਾਹਿਬ ਕੀ ਕਰਨਾ ਚਾਹੀਦਾ, ਕਿਵੇਂ ਹੋਏਗਾ, ਕੀ ਕਰੋਗੇ, ਕਿੱਦਾਂ ਬਣੇਗਾ, ਤੇ ਮੈਂ ਕਹਿੰਦਾ ਹੁੰਦਾ ਗੱਲ ਕਰਾਂਗੇ, ਬਸ ਅੱਜ ਗੱਲ ਕਰੋ, ਸਟਾਰਟ ਕਰੋ ਗੱਲ ਕਰਨੀ। 10-15 ਸਾਲਾਂ 'ਚ ਘੱਟ ਤੋਂ ਘੱਟ ਹਰ ਬੰਦਾ ਇੱਕ ਵਾਰੀ ਸਵਾਲ ਤੇ ਦਿਮਾਗ 'ਚ ਵਾੜੋ ਵੀ ਇੱਦਾਂ ਵੀ ਹੈ, ਅੱਛਾ ਇੱਦਾਂ ਇਸ ਐਂਗਲ ਤੋਂ ਸੋਚੋ, ਇੱਦਾਂ ਸੋਚ ਕੇ ਵੇਖੋ, ਗੱਲ ਤੇ ਕਰੋ, ਸੋਚ ਕੇ ਵੇਖੋ। ਮੈਨੂੰ ਕੀ ਕਹਿੰਦੇ ਕਰਨਾ ਚਾਹੀਦਾ, ਮੈਂ ਕਿਹਾ ਮੈਂ ਜੇ ਗੱਲ ਹੀ ਸ਼ੁਰੂ ਕੀਤੀ ਤਾਂ ਵੀ ਅਗਲੇ ਛਬੀਲਾਂ ਲਾਉਣ ਨੂੰ ਫਿਰਦੇ ਆ, ਬੰਦੇ ਤੱਕ ਮਾਰ ਗਏ, ਸਾਰੀ ਦੁਨੀਆਂ ਦੇ ਵਿੱਚ ਵਿਰੋਧ ਹੁੰਦਾ ਹੈ, ਜਗ੍ਹਾ ਜਗ੍ਹਾ ਗਾਲਾਂ ਕੱਢਦੇ ਆ, ਆਹ ਐਦਕੀ ਸੁੱਖ ਸੁਖਾਨਾ ਲੰਘ ਗਿਆ, ਪਿਛਲੀ ਵਾਰੀ ਤਾਂ ਇੱਥੇ ਫੱਟੀਆਂ ਲੈ ਕੇ ਖੜੇ ਸੀ ਗੇਟ ਅੱਗੇ, ਕੁੱਤਾ ਬਿੱਲਾ ਸੁਣਨਾ ਪੈਂਦਾ ਇਹਨਾਂ ਤੋਂ, ਗਾਲਾਂ ਖਾਣੀਆਂ ਪੈਂਦੀਆਂ, ਕਿੰਨਾ ਕੁਝ ਬੋਲਦੇ ਆ, ਚੇਂਜ ਕਿੱਥੇ ਲਿਆ ਦੇਣਗੇ, ਬਦਲਾਵ ਦੀ ਗੱਲ ਕਿੱਥੇ ਕਰਨ ਦੇਣਗੇ, ਗੱਲ ਵੀ ਨਹੀਂ ਅਜੇ ਤੇ ਕਰਨ ਦਿੰਦੇ, ਅਜੇ ਤੋਂ ਕਰਨਾ ਤੇ ਪ੍ਰੈਕਟੀਕਲ ਕਰਨਾ ਤੇ ਅਜੇ ਸੌਖਾ ਨਹੀਂ, ਤੇ ਗੱਲ ਨਹੀਂ ਹੋਣ ਦਿੰਦੇ। ਸੋਚ ਕੇ ਵੇਖੋ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਇਦਾਂ ਦੇ ਬੰਦੇ ਹੈ ਜਿੱਥੇ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ। ਇਹ ਕਹਿੰਦੇ ਸਾਡੇ ਲਈ ਕੋਈ ਡੈਮੋਕ੍ਰੇਸੀ ਨਹੀਂ ਆਈ, ਅਜੇ ਵੀ ਡਿਕਟੇਟਰਸ਼ਿਪ ਹੈ, ਇਹ ਬੰਦਾ ਮਾਰਨਾ ਤੇ ਮਾਰਨਾ ਹੈ, ਇਹ ਗਲਤ ਹੈ ਤੇ ਗਲਤ ਹੈ, ਇਦਾਂ ਇਹ ਕਿੱਥੇ ਮੰਨਦੇ ਆ ਡੈਮੋਕ੍ਰੇਟਿਕ ਸਿਸਟਮ ਨੂੰ? ਇਹ ਤੇ ਉੱਥੇ ਹੀ ਖੜੇ ਆ ਜੇ 300 ਸਾਲ ਪਿੱਛੇ, ਜਿੱਦਾਂ ਔਰੰਗਜ਼ੇਬੀ ਸੋਚ, ਤਾਲੇਬਾਨੀ ਸੋਚ ਕਿੰਨਾ ਕੁ ਪਸੰਦ ਕਰਦਾ ਕੋਈ? ਤਾਲੇਬਾਨੀ ਸੋਚ ਕਿੰਨੀ ਕੁ ਵਧੀਆ, ਇਹ ਸੋਚ ਅੱਜ ਸਾਡੇ ਬੰਦਿਆਂ ਦੀ ਬਣੀ ਹੋਈ ਹੈ। ਕਿੱਥੇ ਚੇਂਜ ਲਿਆਉਣ ਦੀਆਂ ਗੱਲਾਂ ਕਰਦੇ ਇਹ? ਤਾਂ ਕਰਕੇ ਕਿਤੇ ਨਾ ਕਿਤੇ ਆਪਾਂ ਬਸ ਇੰਨਾ ਹੀ ਹੈ। ਮੈਂ ਹੁਣ ਵੇਖੋ ਇੱਥੇ ਆਪਾਂ 200-300-400 ਜਿੰਨੇ ਬੈਠੇ, ਉਹਨਾਂ ਵਿੱਚੋਂ 20-50 ਦੇ ਦਿਮਾਗ 'ਚ ਗੱਲ ਆਵੇ, ਨੈੱਟ ਦੇ ਉੱਤੇ 200-400 ਸੁਣ ਰਿਹਾ ਹੋਣਾ, 500-700 ਸੁਣਦੇ ਹੋਣਗੇ, ਉਹ ਉਹਨਾਂ ਦੇ ਦਿਮਾਗ 'ਚ ਸ਼ੁਰੂ ਹੋਵੇ, ਗੱਲ ਕਰਨੀ ਤਾਂ ਸ਼ੁਰੂ ਕਰੀਏ ਘੱਟ ਤੋਂ ਘੱਟ। ਇੱਥੋਂ ਵਿਰੋਧ ਸਟਾਰਟ ਹੋਏਗਾ, ਫਿਰ ਹੋਰ ਕਰੋਗੇ, ਹੋਰ ਗੱਲ ਕਰਨ, ਇੱਦਾਂ ਥੋੜ੍ਹਾ ਬਹੁਤ ਤੇ ਕਰਨੀ ਸ਼ੁਰੂ ਕਰੀਏ। ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲ ਵੇ, ਆਵੇਗਾ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲ ਦੇ, ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲ ਦੇ, ਦਿਨ ਰਾਤ ਰਹੀਏ ਚੱਲ ਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲ ਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲ ਦੇ, ਕਦੇ ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ, ਆਵੇਗਾ ਜੀ ਅਸਲ ਟਿਕਾਣਾ, ਦਿਨ ਰਾਤ ਰਹੀਏ ਚੱਲ ਦੇ, ਆਵੇਗਾ ਜੀ ਅਸਲ ਟਿਕਾਣਾ, ਫੜੋ ਫੜੋ ਦਿਨ ਰਾਤ ਰਹੀਏ, ਵਾਹ ਵਾਹ, ਆਵੇਗਾ ਜੀ ਅਸਲ ਟਿਕਾਣਾ, ਹਾਂ ਜੀ ਦਿਨ ਰਾਤ ਰਹੀਏ ਚੱਲ ਦੇ, ਆਵੇਗਾ ਜੀ ਅਸਲ ਟਿਕਾਣਾ, ਦਿਨ ਕਬੀਰ ਕੇ ਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਪੁਕਾਰ, ਇਹ ਤੇ ਕੂਕਾਂ ਮਾਰਦੇ ਰਹੀਏ, ਪਰਮਾਤਮਾ ਸਭ ਦੇ ਅੰਦਰ ਹੀ ਬੈਠਾ, ਉਹਨੂੰ ਜਗਾਉਣ ਦੀ ਲੋੜ ਆ, ਆਪਣੇ ਆਪ ਨੂੰ ਪਛਾਣਨ ਦੀ ਲੋੜ ਆ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸਮਾਂ ਲੱਗਦਾ ਟਾਈਮ ਲੱਗਦਾ। ਸੋ ਇਸ ਕਰਕੇ ਇਹ ਜਿਹੜੀਆਂ ਲਹਿਰਾਂ ਆ ਇਹ ਭਗਤੀ ਲਹਿਰ ਆ, ਭਗਤੀ ਲਹਿਰ, ਇਨਕਲਾਬੀ ਲਹਿਰ, ਤਾਂ ਕਰਕੇ ਭਗਤਾਂ ਕੀ ਚਾਲ ਨਿਰਾਲੀ। ਹੁਣ ਆਈ ਜੀ ਗੱਲ ਸਮਝ ਵਿੱਚ? ਜੇ ਹੁਣ ਆਨੰਦ ਸਾਹਿਬ ਪੜ੍ਹਾਂਗੇ ਭਗਤਾਂ ਕੀ ਚਾਲ ਨਿਰਾਲੀ ਪੜ੍ਹਾਂਗੇ, ਇੱਦਾਂ ਸਮਝਣਾ ਤੇ ਆਪਾਂ ਵੀ ਭਗਤ ਬਣਨਾ। ਕਿਹੜੇ ਭਗਤ? ਉਹ ਭਗਤ ਨਹੀਂ ਜਿਹੜੇ ਅੱਜ ਬਾਬੇ ਬਣਾਉਂਦੇ ਭਗਤ, ਉਹ ਭਗਤ ਜਿਹੜੇ ਗੁਰੂ ਨਾਨਕ ਨੇ ਬਣਾਏ, ਉਹ ਭਗਤ ਬਣਨਾ।
ਜਾਉ ਤਾਉ ਪ੍ਰੇਮ ਖੇਲਣ ਕਾ ਚਾਉ,
ਇੱਥੇ ਸਿਰ ਰੱਖ ਸਿਰ ਧਰ ਤਲੀ ਗਲੀ ਮੁਰੀ, ਉਹਦਾ ਅਰਥ ਸਮਝ ਆਉਂਦਾ ਨਾ, ਸਿਰ ਧਰ ਤਲੀ, ਵੀ ਜੇ ਆਉਣਾ ਹੈ ਤੇ ਫਿਰ ਪਰਵਾਹ ਨਾ ਕਰੀ, ਜਿਸ ਰਾਹ ਤੇ ਤੁਰਨਾ ਫਿਰ ਗੁਰੂ ਨਾਨਕ ਦੇ ਰਾਹ ਤੇ ਤੁਰਨਾ, ਤੇ ਸਾਰੇ ਜਣੇ ਨਾ ਇਹ ਤਿਆਰੀ ਕਰਕੇ ਆਇਓ ਵੀ ਕਿਤੇ ਵੀ ਕੁਝ ਹੋ ਸਕਦਾ, ਕੁਛ ਵੀ ਹੋ ਸਕਦਾ, ਇਹ ਇਨਕਲਾਬੀ ਰਾਹ ਹੀ ਹੋ ਸਕਦਾ, ਇਹਦੇ ਤੇ ਟੱਕਰ ਦਾ ਰਾਹ ਆ, ਇਹ ਟੱਕਰ ਲੈਣੀ ਪੈਣੀ ਸਿਸਟਮ ਨਾਲ, ਇਹ ਇਦਾਂ ਦਾ ਰਾਹ। ਲਓ ਸਾਰਾ ਸ਼ਬਦ ਇਦਾਂ ਹੀ,
ਜਾਉ ਤਾਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ, ਜਾਉ ਤਾਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ,
सिर धर तली गली मेरी आओ, 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 जाओ तो प्रेम खेलन का जाओ, सिर धर तली गली मेरी आओ, सिर धर तली गली मेरी आओ, जाओ तो प्रेम खेलन का जाओ, सिर धर तली गली मेरी इत मार्ग पैर धरी जे सिर दी जे कान न की जे, इत मार्ग पैर धरी जे सिर दी जे कान न की जे, इत मार्ग पैर धरी जे सिर दी जे कान न की जे, मार्ग पैर तरी जे सिर दी जे कान न की जे, 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 जाओ तो प्रेम खेलन का जाओ, सिर धर तली गली मेरी आओ, सिर धर तली गली मेरी आओ, जाओ तो प्रेम खेलन का जाओ, सिर धर तली गली मेरी आओ, सिर धर तली गली मेरी आओ, पहला मरण कबूल जीवन की छड़ आस, पहला मरण कबूल जीवन की छड़ आस, हो सबना की रेण का तो आओ हमारे पास, हो सबना की रेण का तो आओ हमारे पास, तो आओ हमारे पास, तो आओ हमारे पास, तो आओ हमारे पास, जो तो प्रेम खेलन का जाओ, सिर धर तली गली मेरी आओ, सिर धर तली गली मेरी आओ, जाओ तो प्रेम खेलन का जाओ, सिर धर तली गली मेरी आओ, सिर धर तली गली सिर धर तली गली मेरी आओ, 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 जाओ तो प्रेम खेलन का जाओ, सिर धर तली गली मेरी आओ, सिर धर तली गली मेरी आओ, जाओ तो प्रेम खेलन का जाओ, सिर धर तली गली मेरी आओ, सिर धर तली गली मेरी आओ,
ए औखा था हमेशा सौखा सौखा चलना चाहता है बंदा, हर एक नाल बना के स्ट्रेस कौन लेनी चाहता है, वधिया वधिया होवे सही सही चली जाए, स्ट्रेस कितने कौन लेनी चाहता, ते ਸਾਰਿਆਂ ਸਾਰੇ ਸਾਨੂੰ ਚੰਗਾ ਚੰਗਾ ਕਹਿਣ, ਚੰਗਾ ਚੰਗਾ ਬਣਨ ਦੀ, ਚੰਗੇ ਚੰਗੇ ਲੱਗਣ ਦੀ, ਚੰਗੇ ਚੰਗੇ ਦਿਸਣ ਦੀ ਭੈੜੀ ਬਿਮਾਰੀ ਹੈ। ਤੇ ਜਿਹੜਾ ਉਸ ਰੱਬ ਨਾਲ ਇਹਨਾਂ ਪੈਂਤੀਆਂ ਨਾਲ ਜਿਹੜਾ ਵਫਾ ਕਰਦਾ, ਇੱਧਰ ਸੁਣਿਓ ਧਿਆਨ ਨਾਲ, ਜਿਹੜਾ ਇਹਨਾਂ ਪੈਂਤੀਆਂ ਨਾਲ ਵਿਆਹਿਆ, ਮੰਨ ਲਓ ਗੁਰੂ ਗੁਰਬਾਣੀ ਨਾਲ ਵਿਆਹਿਆ, ਜਿਹੜਾ ਗੁਰੂ ਨਾਲ ਵਿਆਹਿਆ, ਇੱਦਾਂ ਕਹਿ ਲਓ ਗਿਆਨ ਨਾਲ ਜਿਹੜਾ ਵਿਆਹਿਆ ਗਿਆ, ਆਪਾਂ ਪੜ੍ਹਦੇ ਹਾਂ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਜਿਹੜਾ ਇਹਨਾਂ ਨਾਲ ਏਕਤਾ ਕਰਨੀ ਚਾਹੁੰਦਾ ਹੈ ਵੀ ਅਸੀਂ ਇੱਧਰ ਖੁਸ਼ ਕਰਨੇ ਨੇ, ਇਹ ਇੱਦਾਂ ਚੱਲਣਾ ਹੈ, ਫਿਰ ਬਾਕੀ ਤੇ ਨਾਰਾਜ਼ ਹੋਣਗੇ ਹੀ ਹੋਣਗੇ, ਸਾਰਿਆਂ ਨੂੰ ਖੁਸ਼ ਕਿੱਦਾਂ ਕਰ ਲਾਂਗੇ ਆਪਾਂ ਫਿਰ, ਜਾਂ ਤੇ ਇਹਨਾਂ ਨੂੰ ਖੁਸ਼ ਰੱਖਾਂਗੇ ਜਾਂ ਫਿਰ ਉਹ ਖੁਸ਼ ਹੋਣਗੇ, ਇਹ ਇਹ ਸੋਚ ਰੱਖਣੀ ਹੈ ਜੇ, ਤੇ ਫਿਰ ਤੇ ਹੁਣ ਚੰਗਾ ਚੰਗਾ ਬਣਨਾ ਚਾਹੁੰਦਾ ਹੈ। ਤੇ ਜੇ ਹੁਣ ਕੋਈ ਭੈਣ ਤੁਸੀਂ ਸੋਚ ਕੇ ਵੇਖੋ ਵੀ ਇੱਕ ਭੈਣ ਹੈ ਕੋਈ, ਉਹਨੂੰ ਚਣਾ ਖਣਾ ਮਜ਼ਾਕ ਕਰਦਾ, ਉਹ ਕਹਿੰਦੀ ਹੈ ਛੱਡੋ ਪਰਾਂ ਜੀ, ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ, ਕਿਉਂਕਿ ਜੇ ਮੈਂ ਕੁਛ ਬੋਲਿਆ ਤੇ ਮੈਂ ਚੰਗੀ ਨਹੀਂ ਲੱਗਣਾ, ਆਹ ਵੀ ਚੰਗਾ ਕਵੇ, ਆਹ ਵੀ ਚੰਗਾ ਕਵੇ, ਆਹ ਵੀ ਚੰਗਾ ਕਵੇ, ਤੇ ਜਿਹੜੀ ਬੀਬੀ ਬੋਲੇ ਹੀ ਨਾ, ਉਹਨੂੰ ਜੋ ਮਰਜ਼ੀ ਕਹੀ, ਜੋ ਮਜ਼ਾਕ ਕਰੀ, ਜੋ ਭੈੜੀਆਂ ਭੈੜੀਆਂ ਗੱਲਾਂ ਕਹੀ, ਜੋ ਅੱਗੋਂ ਜੁੱਤੀ ਨਾ ਲਾਵੇ, ਬੋਲੇ ਨਾ, ਫਿਰ ਉਹ ਆਪਣੇ ਪਤੀ ਦੀ ਕਾਹਦੀ ਵਫਾਦਾਰ ਹੋਈ? ਪਤੀ ਦੀ ਵਫਾਦਾਰ ਤੇ ਤਾਂ ਹੈ ਨਾ ਉਹ, ਹੋਰ ਕਿਸੇ ਨੂੰ ਗੱਲ ਨਾ ਕਰਨ ਦੇਵੇ, ਤੇ ਜੇ ਕਵੇ ਵੀ ਮੈਨੂੰ ਕੋਈ ਮਾੜਾ ਨਾ ਕਵੇ, ਚੰਗੀ ਚੰਗੀ ਲੱਗਾ, ਸਾਰੇ ਚੰਗੀ ਚੰਗੀ ਕਹਿਣ, ਤੇ ਫਿਰ ਸਾਰੇ ਚੰਗੀ ਚੰਗੀ ਤੇ ਕਹਿਣਗੇ, ਪਰ ਜਿਹਦੀ ਹੈ ਸੀ ਉਹਦੀ ਨਹੀਂ ਬਣ ਸਕੀ, ਫਿਰ ਉਹ ਸਾਰਿਆਂ ਨੂੰ ਖੁਸ਼ ਕਰਦੀ ਰਹੀ, ਇਹੋ ਹੀ ਹੋਏਗਾ ਫਿਰ ਜ਼ਿੰਦਗੀ ਦੇ ਵਿੱਚ। ਕੀ ਪਤਾ ਜੀ ਕਿਹਦੀ ਲੋੜ ਕਿੱਥੇ ਪੈ ਜੇ, ਹਰੇਕ ਨਾਲ ਥੋੜ੍ਹਾ ਵਿਗਾੜਨੀ ਚਾਹੀਦੀ ਹੈ। ਅਤੇ ਫਿਰ ਜੇ ਕੋਈ ਬੀਬੀ ਇੱਦਾਂ ਸੋਚੇ ਵੀ ਇੱਕ ਇੱਥੇ ਮਸਟੰਡਾ ਮਜ਼ਾਕ ਕਰਦਾ ਸੀ, ਕੀ ਪਤਾ ਇਹਦੀ ਲੋੜ ਪੈ ਜੇ, ਜੇ ਕੋਈ ਇੱਥੇ ਮਜ਼ਾਕ ਕਰਦਾ ਸੀ ਇਹਦੀ ਲੋੜ ਪੈ ਜੇ ਜ਼ਿੰਦਗੀ 'ਚ, ਐਂ ਹੁੰਦਾ ਕਦੇ ਜ਼ਿੰਦਗੀ 'ਚ ਅਸੀਂ ਇੱਦਾਂ ਸੋਚਦੇ ਹਾਂ? ਧਰਮ ਵਾਲੇ ਪਾਸੇ ਕਿਉਂ ਇੱਦਾਂ ਸੋਚਦੇ ਹਾਂ? ਫਿਰ ਸਾਡੀ ਜ਼ਿੰਦਗੀ ਇੱਦਾਂ ਚੱਲ ਸਕਦੀ ਹੈ ਕਿਤੇ ਵੀ ਜਣਾ ਖਾਣਾ ਜੋ ਮਰਜ਼ੀ ਕਹਿੰਦਾ ਰਹੇ ਬਈ ਇਹਦੀ ਲੋੜ ਪੈ ਜੇ, ਇਹਦੀ ਵੀ ਇੱਦਾਂ ਕਿਵੇਂ ਪੈ ਜੇ? ਧਰਮ ਵਾਲੇ ਪਾਸੇ ਅਸੀਂ ਇੱਦਾਂ ਹੀ ਸੋਚਦੇ ਹਾਂ, ਕੀ ਪਤਾ ਭਾਈ ਕਿਹਦੀ ਲੋੜ ਪੈ ਜੇ, ਨਾ ਵਿਗਾੜੋ ਕਿਸੇ ਨਾਲ, ਨਾ ਵਿਗਾੜੋ, ਮਾੜੇ ਨਾ ਬਣੋ, ਚੰਗੇ ਚੰਗੇ ਲੱਗੋ, ਹਰ ਇੱਕ ਨਾਲ ਬਣਾ ਕੇ ਰੱਖੋ, ਹਰੇਕ ਨਾਲ। ਪਾਤਰ ਨੇ ਲਾਈਨਾਂ ਲਿਖੀਆਂ ਸੀ ਨਾ ਵੀ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ, ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਉਣ ਲਈ, ਚਾਰ ਕੂ ਤੇ ਰੱਖ ਲੈ। ਤੇ ਮੈਂ ਬੜੀ ਵਾਰੀ ਇਹ ਗੱਲ ਕੀਤੀ ਹੈ, ਸਾਡਾ ਜਿਹੜਾ ਰਾਹ ਹੈ ਗੁਰਬਾਣੀ ਦਾ, ਆ ਭਗਤਾਂ ਦਾ, ਇਹ ਆਗਿਆ ਨਹੀਂ ਦਿੰਦਾ, ਕਹਿੰਦੇ ਚਾਰ ਨਾ ਵੇਖ ਇੱਕ ਵੀ ਨਾ ਹੋਵੇ, ਭਾਵੇਂ ਨਾ ਲੈ ਨਾ ਰਹਿਣ ਅਰਥੀ ਨੂੰ ਮੋਢਾ ਲਾਉਣ ਵਾਲੇ, ਫਿਰ ਕੀ ਹੋਏਗਾ? ਸਾਹਿਬਜ਼ਾਦਿਆਂ ਦੀਆਂ ਅਰਥੀਆਂ ਨੂੰ ਕਿੰਨਿਆਂ ਕਿੰਨੇ ਮੋਢੇ ਲਾਏ ਆ ਦੱਸੋ, ਚਾਰ ਕੁ ਰੱਖ ਲੈ। ਗੁਰੂ ਗੋਬਿੰਦ ਸਿੰਘ ਜੇ ਇਹ ਸੋਚਦੇ ਵੀ ਮੈਂ ਕਾਹਦੇ ਲਈ ਨਾਰਾਜ਼ ਕਰਨੇ, ਸਾਰੇ ਰਾਜਿਆਂ ਨਾਲ ਵੀ ਬਣਾ ਕੇ ਰੱਖੋ, ਸਾਰਿਆਂ ਸਰਕਾਰਾਂ ਨਾਲ ਬਣਾ ਕੇ ਰੱਖੋ, ਕੱਲ੍ਹ ਨੂੰ ਮੈਂ ਮਰਨਾ, ਮੈਂ ਖਤਮ ਹੋਣਾ, ਤਾਂ ਮੇਰੀ ਅਰਥੀ ਨੂੰ ਚਾਰ ਜਣੇ ਮੋਢਾ ਲਾਉਣ ਵਾਲੇ ਨਹੀਂ ਹੋਣੇ, ਮੇਰੀ ਮਾਂ ਦੀ ਅਰਥੀ ਨੂੰ ਮੋਢਾ ਲਾਉਣ ਵਾਲੇ ਨਹੀਂ ਹੋਣੇ, ਮੇਰੇ ਪੁੱਤਰ ਸ਼ਹੀਦ ਹੋਣਗੇ ਅਰਥੀ ਨੂੰ ਮੋਢਾ ਲਾਉਣ ਵਾਲੇ ਨਹੀਂ ਹੋਣੇ, ਸਾਰੇ ਰੁੱਸ ਜਾਣਗੇ ਜੇ ਇਹ ਸੋਚਦੇ ਗੁਰੂ ਗੋਬਿੰਦ ਸਿੰਘ। ਫਿਰ ਹੈ ਸੀ ਅਰਥੀ ਨੂੰ ਮੋਢਾ ਲਾਉਣ ਵਾਲੇ, ਵੱਡਿਆਂ ਸਾਹਿਬਜ਼ਾਦਿਆਂ ਦੀ ਅਰਥੀਆਂ ਨੂੰ ਕਿੰਨੇ ਮੋਢਾ ਲਾਇਆ? ਕੱਲੀ ਬੀਬੀ ਸ਼ਰਨ ਕੌਰ ਨੇ ਚੁੱਕ ਕੇ, ਬੀਬੀ ਸ਼ਰਨ ਕੌਰ ਕੱਲੀ ਨੇ ਚੁੱਕ ਕੇ ਬਾਬਾ ਅਜੀਤ ਸਿੰਘ ਦਾ ਤੇ ਜੁਝਾਰ ਸਿੰਘ ਦਾ ਸਰੀਰ ਚਿਖਾ ਤੇ ਰੱਖੇ, ਬੀਬੀ ਨੇ ਰੱਖੇ, ਏਦਾਂ ਚੁੱਕ ਕੇ ਰੱਖਿਆ ਮੋਢੇ ਤੇ, ਖਿੱਚ ਖਿੱਚ ਕੇ ਵੀ ਰੱਖਿਆ ਹੋਣਾ, ਘੜੀ ਸਿਦਕੇ ਵੀ ਲਗਾਈ ਹੋਣੀ, ਕਿੰਨਾ ਕੁ ਚੱਕ ਸਕਦੀ ਸੀ, ਜਿੰਨਾ ਜ਼ੋਰ ਲੱਗਿਆ। ਹੁਣ ਇੱਕ ਬੀਬੀ ਹੈ ਅੱਗੇ ਸਰੀਰ ਅਜੀਤ ਸਿੰਘ ਦਾ, ਉਹ 18 ਸਾਲ ਦਾ ਜਵਾਨ ਹੈ, ਗੱਭਰੂ ਹੈ, ਤੇ ਸਰੀਰ ਨੂੰ ਚੁੱਕ ਕੇ ਬੀਬੀ ਦਾ ਲੈ ਕੇ ਜਾਣਾ ਸੌਖਾ ਸੀ ਕਿਤੇ। ਫਿਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀਆਂ ਅਰਥੀਆਂ ਨੂੰ ਕਿੰਨਿਆਂ ਕਿੰਨੇ ਮੋਢੇ ਲਾਏ ਆ, ਕਿੰਨਿਆਂ ਕਿੰਨੇ ਮੋਢੇ ਲਾਏ ਉੱਥੇ। ਜੇ ਅਸੀਂ ਇੱਦਾਂ ਹੀ ਸੋਚ ਕੇ ਚੱਲਾਂਗੇ ਫਿਰ ਨਹੀਂ ਜ਼ਿੰਦਗੀ ਲੰਘ ਸਕਦੀ। ਚੰਗੇ ਚੰਗੇ ਬਣੋ, ਚੰਗੇ ਚੰਗੇ ਬਣੋ, ਮਾੜਾ ਨਾ ਕੋਈ ਕਵੇ, ਕਿਸੇ ਨੂੰ ਨਾਰਾਜ਼ ਨਾ ਕਰੋ, ਕਿਸੇ ਨੂੰ ਰੁੱਸਣ ਨਾ ਦਿਓ, ਸਾਰਿਆਂ ਨਾਲ ਬਣਾ ਕੇ ਰੱਖੋ। ਅੱਜ ਸਿੱਖ ਇੱਦਾਂ ਦੇ ਹੈ ਬਹੁਤੇ, 90% ਅੱਜ ਸਿੱਖਾਂ ਦੀ ਇਹ ਸੋਚ, ਪਰ ਗੁਰੂ ਗੋਬਿੰਦ ਸਿੰਘ ਦੀ ਇਹ ਸੋਚ ਇਹ ਸੀ ਕਿ ਇੱਦਾਂ ਦੀ ਨਹੀਂ ਸੀ? ਇੱਦਾਂ ਦੀ ਸੋਚ ਗੁਰੂ ਸਾਹਿਬ ਦੀ ਨਹੀਂ ਸੀ, ਸਿੱਖਾਂ ਦੀ ਅੱਜ ਇਹ ਸੋਚ ਹੈ। ਤੇ ਤੁਹਾਨੂੰ ਲੱਗਦਾ ਨਹੀਂ ਵੀ ਇਹ ਕਿਸੇ ਹੋਰ ਨੇ ਵਾੜੀ ਸਾਡੇ 'ਚ? ਸਿੱਖ ਕਿੱਥੇ, ਸਿੱਖ ਇੱਦਾਂ ਸੋਚਦੇ ਸੀ ਕਿਤੇ? ਇਹ ਕਿੱਥੋਂ ਆ ਗਿਆ ਸਾਡੇ 'ਚ? ਸਿੱਖ ਇੱਦਾਂ ਦੇ ਨਹੀਂ ਸੀ, ਉਹਦੇ ਸਿਰ ਤਲੀ 'ਤੇ ਰੱਖਣ ਦੀਆਂ ਗੱਲਾਂ ਕਰਦੇ ਆ। ਉਹ ਤਾਂ ਕਹਿੰਦੇ ਆ ਕਿ ਮਰ ਜਾਂਗੇ, ਖਤਮ ਹੋ ਸਕਦੇ ਹਾਂ, ਪਰ ਸੱਚ ਦਾ ਰਾਹ ਨਹੀਂ ਛੱਡ ਸਕਦੇ। ਅਤੇ ਜੀਵ ਤੋਂ ਜਿੰਨਾ ਮਰਜ਼ੀ ਕਹੀ ਜਾਓ, ਜੀਵ ਤੋਂ ਕਹਿਣਾ ਮਨ ਨਹੀਂ ਨਾ ਕਹਿੰਦਾ, ਪਰ ਜੇ ਕਿਤੇ ਮਨ ਕਵੇ
ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ,
ਮੇਰਾ ਰੁੱਸੇ ਨਾ
ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ,
ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਜੱਗ ਭਾਵੇਂ ਸਾਰਾ ਰੁੱਸ ਜੇ,
ਮੇਰਾ ਰੁੱਸੇ ਨਾ
ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ,
ਜਗ ਭਾਵੇਂ ਸਾਰਾ ਰੁੱਸੀ ਦੇ,
ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ, ਬੋਲੋ
ਰੁੱਸੇ ਨਾ ਕਲਗੀਆਂ ਵਾਲਾ
ਜਗ ਭਾਵੇਂ ਇੱਕ ਵਾਰ ਪੜ੍ਹੋ,
ਮੇਰਾ ਰੁੱਸੇ ਨਾ ਕਲਗੀਆਂ ਜੱਗ ਭਾਵੇਂ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਦੇ,
ਵਾ 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 ਜੱਗ ਭਾਵੇਂ ਸਾਰਾ ਰੁੱਸ ਦੇ, ਵਾ 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 ਜੱਗ ਭਾਵੇਂ ਸਾਰਾ ਰੁੱਸ ਦੇ,
ਜਗ ਭਾਵੇਂ ਸਾਰਾ ਰੁੱਸ ਦੇ,
ਬਾਬਾ ਬਾਬਾ
ਜਗ ਭਾਵੇਂ ਸਾਰਾ ਰੁੱਸ ਦੇ,
ਬਾਬਾ ਬਾਬਾ ਜਗ ਭਾਵੇਂ ਸਾਰਾ ਰੁੱਸ ਦੇ,
ਬਾਬਾ ਬਾਬਾ ਜਗ ਭਾਵੇਂ ਸਾਰਾ ਰੁੱਸ ਦੇ,
ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਦੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ,
ਓ ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਜੱਗ ਭਾਵੇਂ
ਸਾਰਾ ਰੁੱਸ ਜੇ,
ਜੀ ਮੇਰਾ
ਰੁੱਸੇ ਨਾ ਕਲਗੀਆਂ ਵਾਲਾ
ਜੱਗ ਭਾਵੇਂ
ਸਾਰਾ ਰੁੱਸ ਜੇ,
ਪੜੋ ਰੁੱਸੇ ਨਾ ਕਲਗੀਆਂ ਜੱਗ ਭਾਵੇਂ, ਜੀ ਮੇਰਾ ਰੁੱਸੇ ਨਾ
ਕਲਗੀਆਂ ਵਾਲਾ
ਜੱਗ ਭਾਵੇਂ
ਸਾਰਾ ਰੁੱਸ ਜੇ।
ਇਸ ਕਰਕੇ ਇਦਾਂ ਦੀ ਸੋਚ ਬਣਾ ਕੇ ਤੁਰਨਾ ਪੈਂਦਾ, ਦੁਨੀਆ ਰੁੱਸਦੀ ਰੁੱਸ ਜਾਏ ਲੋਕਾਂ ਤੋਂ ਕੀ ਲੈਣਾ ਬਈ, ਸੰਸਾਰ ਦੀ ਗੱਲ ਨਹੀਂ, ਗੱਲ ਆਪਣੀ ਹੈ। ਅਗਲਾ ਕਹਿੰਦਾ ਰੱਬ ਰੁੱਸਣਾ, ਰੱਬ ਰੁੱਸਣਾ ਆਪਣਾ ਆਪਾ ਹੀ ਰੁੱਸਣਾ ਹੁੰਦਾ, ਜਿਹਦਾ ਰੱਬ ਰੁੱਸ ਗਿਆ ਉਹਦਾ ਆਪਣਾ ਆਪ ਹੀ ਰੁੱਸ ਗਿਆ। ਰੱਬ ਕਿੱਥੇ ਹੈ? ਸਾਡੇ ਵਿੱਚ ਹੀ ਤੇ ਹੈ। ਰੱਬ ਨੂੰ ਨਾਰਾਜ਼ ਕਰਨਾ ਆਪਣੇ ਆਪ ਨੂੰ ਨਾਰਾਜ਼ ਕਰਨਾ ਹੈ, ਰੱਬ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਹੈ, ਰੱਬ ਦੀਆਂ ਨਜ਼ਰਾਂ 'ਚੋਂ ਗਿਰਨਾ ਮਤਲਬ, ਬੋਲੋ ਆਪਣੇ ਆਪ ਦੀਆਂ ਨਜ਼ਰਾਂ 'ਚੋਂ ਗਿਰਨਾ, ਅਸਲ ਇਹੋ ਹੀ ਗੱਲ ਹੈ। ਅਗਲਾ ਕਹਿੰਦਾ ਰੱਬ ਰੁੱਸਦਾ ਰੁੱਸ ਜੇ ਫਿਰ ਠੀਕ ਹੈ, ਤੇਰਾ ਆਪਾ ਹੀ ਰੁੱਸ ਜਾਣਾ ਤੇਰੇ ਨਾਲੋਂ। ਰੱਬ ਦੀਆਂ ਨਜ਼ਰਾਂ 'ਚੋਂ ਗਿਰਨਾ ਆਪਣੀਆਂ ਨਜ਼ਰਾਂ 'ਚੋਂ ਗਿਰਨਾ ਹੀ ਹੁੰਦਾ, ਰੱਬ ਨਾਲ ਧੋਖਾ ਆਪਣੇ ਆਪ ਨਾਲ ਧੋਖਾ, ਰੱਬ ਤੇਰਾ ਆਪਾ ਹੀ ਹੈ, ਆਪਣਾ ਆਪਾ ਹੀ ਹੈ ਸਾਡਾ, ਬਸ ਆਪਣੇ ਆਪ ਜ਼ਿੰਦਗੀ ਜਿਉਣ ਦਾ ਸਵਾਦ ਥੋੜ੍ਹਾ ਰਹਿਣਾ, ਫਿਰ ਟਾਈਮ ਜਿਹਾ ਪਾਸ ਕਰਨ ਲੱਗ ਜਾਂਗੇ, ਜ਼ਿੰਦਗੀ ਜਿਉਣ ਦਾ ਆਨੰਦ ਨਹੀਂ ਆਉਣਾ। ਉਹ ਤੇ ਅਸਲ ਖੇੜਾ ਹੀ ਉਦੋਂ ਹੈ ਜਦੋਂ ਮਨੋਂ ਦਿਲੋਂ ਜੋ ਕਰਦੇ ਆ ਫਿਰ ਦਿਲੋਂ ਕਰਦੇ ਆ, ਦਿਲੋਂ ਮੁਹੱਬਤ, ਫਿਰ ਉਹ ਬੰਦਿਆਂ ਨੂੰ ਸਵਾਦ ਆਉਂਦਾ। ਉਹ ਤੇ ਫਿਰ ਟੈਂਪਰੇਰੀ ਹੈ ਸਾਰਾ ਕੁਛ, ਆਰਟੀਫਿਸ਼ਲ ਹੈ, ਲਾਈਫ ਹੀ ਇੱਦਾਂ ਆਰਟੀਫਿਸ਼ਲ ਬਣ ਜਾਂਦੀ ਬੰਦਿਆਂ ਦੀ, ਦਿਫਾਂਗ ਜਿਹਾ ਕਰਦੇ ਆ, ਇਹਨੂੰ ਵੀ ਖੁਸ਼ ਕਰ ਇਹਨੂੰ ਵੀ ਕਰ ਅੰਦਰੋਂ, ਫਿਰ ਇੱਦਾਂ ਹੀ ਆ ਅੱਜ ਕੱਲ੍ਹ ਦੁਨੀਆਂ 'ਚ ਚੱਲਦਾ ਕੀ ਹੈ, ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ, ਗੱਡੀ 'ਚ ਗੱਲਾਂ ਕੁਝ ਹੋਰ ਕਰਨਗੇ, ਵਿਆਹ ਦੇ ਉੱਤੇ ਜਾ ਕੇ ਹਾਏ ਤੁਹਾਡੇ ਬਿਨਾਂ ਕਿੱਥੇ ਗੁਜ਼ਾਰਾ, ਜੱਫੀਆਂ ਪਾ, ਗਲਵੱਕੜੀਆਂ ਪਾ, ਹਾਰ ਪਾ। ਅਤੇ ਜਦੋਂ ਉਹ ਗੱਡੀ 'ਚ ਬੈਠੇ ਫਿਰ ਵੇਖਿਆ ਸੀ ਉਹਦੇ ਕੱਪੜੇ ਕਿੱਦਾਂ ਦੇ, ਵੇਖਿਆ ਕਾਹਦਾ ਵਿਆਹ, ਐਵੇਂ ਵੱਡੇ ਫੁਕਰੇ ਤੁਰੇ ਫਿਰਦੇ ਨੇ, ਫਿਰ ਉੱਥੇ ਇੱਦਾਂ ਕਰਦੇ, ਗੱਡੀ 'ਚ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ। ਅਤੇ ਤੁਹਾਡੇ ਬੱਚੇ ਕੋਲ ਬੈਠੇ ਸੁਣਦੇ ਹੁੰਦੇ ਆ ਆ ਨਿੱਕੇ ਨਿੱਕੇ, ਇਹ ਵੇਖਦੇ ਵੀ ਵਿਆਹ 'ਚ ਤਾਂ ਬੜੇ ਖੁਸ਼ ਸੀ, ਉੱਥੇ ਤਾਂ ਬੜਾ ਚਾਅ ਕਰਦੇ ਸੀ ਵੀ ਸਾਨੂੰ ਚਾਅ ਹੀ ਬੜਾ, ਵਧਾਈਆਂ ਦਿੱਤੀਆਂ ਹਰੇਕ ਨੂੰ, ਅਤੇ ਗੱਡੀ 'ਚ ਬਹਿ ਕੇ ਕਿੱਦਾਂ ਬੋਲਦੇ ਆ, ਫਿਰ ਉਹ ਵੀ ਸਾਡੇ ਵਰਗੇ ਪਖੰਡੀ ਜੇ ਬਣ ਜਾਂਦੇ ਆ, ਸਾਡੇ ਵਰਗੇ ਉਹ ਬਣ ਜਾਂਦੇ, ਫਿਰ ਉਹ ਵੀ ਸਾਡੇ ਨਾਲ ਇੱਦਾਂ ਹੀ ਕਰਦੇ ਆ ਵੀ ਇੱਦਾਂ ਹੀ ਕਰੋ, ਮੂੰਹ 'ਤੇ ਕੁਝ ਹੋਰ, ਅੰਦਰ ਕੁਝ ਹੋਰ। ਉਹ ਸਾਡੇ ਵੱਲ ਵੇਖ ਵੇਖ ਕੇ ਹੀ ਇੱਦਾਂ ਦੇ ਬਣੇ ਆ, ਉਹਨਾਂ ਨੂੰ ਜਾਚ ਆ ਗਈ ਵੀ ਇੱਦਾਂ ਦਾ ਕੁਝ ਕਰੋ, ਇਹਨੇ ਨਾਲ ਸੈੱਟ ਹੋ ਜਾਂਦਾ ਸਾਰਾ ਕੁਛ, ਢਾਂਚਾ ਹੀ ਸਾਰੇ ਦਾ ਸਾਰਾ ਹੋਰ ਤਰ੍ਹਾਂ ਦਾ ਹੋ ਗਿਆ। ਜੋ ਗੁਰੂ ਸਾਹਿਬ ਨੇ ਸਮਝਾਇਆ, ਜੋ ਬਣਾਇਆ, ਜੋ ਸਮਾਜ ਦਾ ਢਾਂਚਾ ਸੀ, ਟੋਟਲੀ ਬਦਲ ਗਿਆ। ਸੋ ਇਸ ਕਰਕੇ ਇਹ ਨਾ ਵੇਖੀਏ ਵੀ ਚਾਰ ਭੂ ਰੱਖ ਲੈ ਅਰਥੀ ਨੂੰ ਮੋਢਾ ਲਾਉਣ ਲਈ, ਫਲਾਣਾ ਨਾ ਰੁੱਸੇ, ਫਲਾਣਾ ਨਾ ਰੁੱਸੇ, ਸਾਰਿਆਂ ਨਾਲ ਬਣਾ ਕੇ ਰੱਖੋ ਭਾਈ, ਸਾਰਿਆਂ ਨਾਲ ਬਣਾ ਕੇ ਰੱਖੋ, ਠੀਕ ਹੈ ਇੱਦਾਂ ਦੇ ਬਣਨਾ ਬਣ ਜਾਓ, ਪਰ ਇੱਕ ਹੁੰਦਾ ਹੈ ਕਿ ਆਪਣੇ ਗੁਰੂ ਨਾਲ ਬਣਾ ਕੇ ਰੱਖੋ, ਸੱਚ ਨਾਲ ਬਣਾ ਕੇ ਰੱਖੋ, ਰੱਬ ਨਾਲ ਬਣਾ ਕੇ ਰੱਖੋ, ਆਪਾ ਸਾਡਾ, ਉਹਨੇ ਸ਼ਾਂਤ ਰਹਾਂਗੇ, ਉਹਨੇ ਚੜ੍ਹਦੀ ਕਲਾ 'ਚ ਰਹਾਂਗੇ। ਬਾਹਰ ਕੁਛ ਹੋਵੇ ਨਾ ਹੋਵੇ ਪਰ ਸੰਤੁਸ਼ਟੀ ਬਹੁਤ ਹੋਏਗੀ, ਬਾਹਰ ਕੱਖ ਨਾ ਰਵੇ, ਕੋਈ ਜਵਾਰ ਵੇਲੀ ਨਾ ਹੋਵੇ ਪਰ ਅੰਦਰੋਂ ਰੱਜਿਆ ਰੱਜਿਆ ਰਹੇਗਾ ਵੀ ਠੀਕ ਕੀਤਾ। ਤਾਂ ਹੀ ਤਾਂ ਕਲਗੀਆਂ ਵਾਲੇ ਕੰਡਿਆਂ 'ਤੇ ਪੈ ਕੇ ਵੀ ਕਹਿੰਦੇ ਰੱਜੇ ਰੱਜੇ ਆ ਯਾਰ, ਬਹੁਤ ਆਨੰਦ ਹੈ। ਦਇਆ ਸਿੰਘ ਜੀ, ਦਇਆ ਸਿੰਘ ਕਹਿੰਦੇ ਤੁਹਾਨੂੰ ਨੀਂਦ ਕਿੱਦਾਂ ਆ ਗਈ? ਮਹਾਰਾਜ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ, ਸੂਲਾਂ ਵਾਂਗੂ ਸੂਲਾਂ, ਇੱਕ ਨਾ ਸੂਲ ਚ ਭਾਈ ਮੈਨੂੰ। ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਹੈ, ਐਸੀ ਨੀਂਦ ਨਾ ਕਦੇ ਵੀ ਮੈਨੂੰ, ਸਵਾਦ ਹੀ ਬੜਾ ਆ ਰਿਹਾ। ਇਹ ਤਾਂ ਹੀ ਹੈ ਜੇ ਆਪਾਂ ਨਾ ਰੁੱਸੇ, ਆਪਣੇ ਆਪ ਨਾਲ ਧੋਖਾ ਨਾ ਕੀਤਾ ਹੋਵੇ ਜ਼ਿੰਦਗੀ 'ਚ, ਇਹ ਤਾਂ ਹੀ ਹੋ ਸਕਦਾ, ਨਹੀਂ ਤਾਂ ਬੇਰਸੀ ਹੋ ਜਾਂਦੀ ਹੈ ਜ਼ਿੰਦਗੀ ਦਾ, ਸਵਾਦ ਗਲ ਜਾਂਦਾ। ਮਾਤਾ ਗੁਜਰ ਕੌਰ ਜੀ ਦੀ ਆਪਾਂ ਕੱਲ੍ਹ ਗੱਲ ਕਰਦੇ ਸੀ ਨਾ ਕਿ ਚੱਕ ਢੇਰਾਂ ਪਿੰਡ ਵਿੱਚ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਨੇ 6 ਪੋਹ ਦੀ ਰਾਤ ਕੱਟੀ ਸੀ, 7 ਪੋਹ ਦੀ ਮਾਫ ਕਰਨਾ, ਤੇ 8 ਪੋਹ ਨੂੰ ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਤੇ ਮਾਤਾ ਗੁਜਰ ਕੌਰ ਜੀ ਨੂੰ ਗੰਗੂ ਪੁੰਮਾ ਮਾਸ਼ਕੀ ਸਵੇਰੇ ਸਵੇਰੇ ਉੱਠਿਆ, ਮਾਤਾ ਗੁਜਰ ਕੌਰ ਜੀ ਨੂੰ ਮਿਲਿਆ, ਪ੍ਰਸ਼ਾਦਾ ਲਿਆ ਕੇ ਦਿੱਤਾ। ਮਾਤਾ ਜੀ ਕਹਿਣ ਲੱਗੇ ਗੰਗੂ ਆਪਣਾ ਗੁੰਮੇ ਨੂੰ, ਮਾਤਾ ਜੀ ਨੇ ਕਿਹਾ ਕਹਿੰਦੇ ਲੱਭ ਕੇ ਲਿਆ ਕਿਤੇ ਕੋਈ ਸਿੱਖ ਮਿਲ ਪਵੇ। ਕਹਿੰਦੇ ਫਿਰ ਕੁੰਮਾ ਮਾਸ਼ਕੀ ਚਲਿਆ ਗਿਆ, ਲੱਭਦਾ ਰਿਹਾ ਨੇੜੇ ਤੇੜੇ ਕਿਤੇ ਕੋਈ ਗੁਰਸਿੱਖ ਲੱਭ ਜਾਏ, ਤੇ ਗੰਗੂ ਮਿਲ ਪਿਆ, ਤੇ ਗੰਗੂ ਨੂੰ ਲੱਭ ਕੇ ਲਿਆ ਆ। ਮਾਤਾ ਜੀ ਇਹ ਜਾਣਦਾ ਤੁਹਾਨੂੰ, ਇਹ ਕਹਿੰਦਾ ਮੈਂ ਖਾਲਸੇ ਨੂੰ ਮਿਲਾ ਦਿਆਂਗਾ ਮਾਤਾ, ਤੁਹਾਨੂੰ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਿਲਾ ਦਿਆਂਗਾ। ਮਾਤਾ ਜੀ ਬੜੇ ਖੁਸ਼ ਹੋਏ ਗੰਗੂ ਨੂੰ ਮਿਲੇ। ਇੱਦਾਂ ਗੱਲਾਂ ਬਾਤਾਂ ਚੱਲਦੀਆਂ ਹੈ, ਤੇ ਇਹਨੇ ਨੂੰ ਉਹ ਜਿਹੜੀ ਗਰੀਬ ਮਾਤਾ ਦੇ ਕੋਲੋਂ ਪ੍ਰਸ਼ਾਦਾ ਲੈ ਕੇ ਆਉਂਦਾ ਸੀ ਛਕਾਉਣ ਵਾਸਤੇ, ਉਹ ਵੀ ਆ ਗਈ, ਜਲ ਪਾਣੀ ਪ੍ਰਸ਼ਾਦਾ ਮਾਤਾ ਜੀ ਨੇ ਛਕਿਆ, ਸਾਹਿਬਜ਼ਾਦਿਆਂ ਨੇ ਛਕਿਆ। ਤੁਰਨ ਲੱਗੇ ਤੇ ਮਾਤਾ ਜੀ ਨੇ 5 ਮੋਹਰਾਂ ਥੈਲੀ ਦੇ ਵਿੱਚੋਂ ਕੱਢ ਕੇ ਕਰੀਮ ਬਖਸ਼ ਮਾਛੀ ਨੂੰ ਦਿੱਤੀਆਂ, ਕੁੰਮੇ ਮਾਸ਼ਕੀ ਨੂੰ ਦਿੱਤੀਆਂ, 2 ਮੋਹਰਾਂ ਉਸ ਮਾਈ ਨੂੰ ਦਿੱਤੀਆਂ। ਲੈਣ ਨਾ ਕਹਿੰਦੇ, ਅਸੀਂ ਪੈਸਿਆਂ ਵਾਸਤੇ ਥੋੜ੍ਹਾ ਕੀਤਾ, ਇਸ 'ਤੇ ਸੇਵਾ ਕਰਦੇ ਤੁਹਾਡੀ। ਅਤੇ ਮਾਤਾ ਜੀ ਕਹਿਣ ਲੱਗੇ ਕੋਈ ਨਹੀਂ ਫੜ ਲਓ। ਇੱਦਾਂ 5 ਮੋਹਰਾਂ ਦਿੱਤੀਆਂ, ਅਤੇ ਗੰਗੂ ਨੇ ਵੇਖ ਲਈ ਥੈਲੀ, ਅਤੇ ਲਾਲਚੀ ਹੈ ਸੀ, ਲੋਭ ਜਾਗ ਪਿਆ, ਬਾਹਰੋਂ ਚਿਣਗ ਲੱਗ ਗਈ, ਅੰਦਰ ਤਾਂ ਲੋਭ ਹੈ ਹੀ ਸੀ, ਗੁੱਸਾ ਅੰਦਰ ਹੁੰਦਾ ਤਾਂ ਹੀ ਤਾਂ ਬਾਹਰੋਂ ਹੁੰਦਾ ਨਾ, ਅਟੈਚਮੈਂਟ ਤਾਂ ਅੰਦਰੋਂ ਘਟਾਉਣ ਦੀ ਲੋੜ ਹੈ। ਉਹ ਢਾਂਚਾ ਤੇ ਸਾਰਾ ਅੰਦਰ ਵਿਗੜਿਆ ਹੋਇਆ ਹੁੰਦਾ, ਬਾਹਰੋਂ ਤੇ ਚੁਵਾਤੀ ਲੱਗਦੀ ਹੈ, ਬਸ ਬਰੂਦ ਤੇ ਅੰਦਰ ਹੁੰਦਾ। ਉਹ ਲੋਭ ਅੰਦਰ ਹੈ ਸੀ, ਲਾਲਚ ਸੀ, ਤੇ ਜਦੋਂ ਵੇਖਿਆ ਵੀ 2 ਮੋਹਰਾਂ ਉੱਧਰ ਦਿੱਤੀਆਂ, 5 ਦਿੱਤੀਆਂ, ਤੇ ਮੋਹਰਾਂ ਤੇ ਕਾਫੀ ਲੱਗਦੀਆਂ, ਤੇ ਲਾਲਚੀ ਹੋ ਗਿਆ। ਮਾਤਾ ਜੀ ਨੂੰ ਲੈ ਤੁਰਿਆ ਨਾਲ, ਕਹਿੰਦਾ ਪਿੰਡ ਨਾਲ ਜਾਵਾਂ, ਐਵੇਂ ਬਿਪਤਾ ਕਾਹਨੂੰ ਛੇੜਨੀ, ਰਾਹ ਦੇ ਵਿੱਚ ਹੀ ਕਿਤੇ ਰਾਤ ਰੱਖ ਲਵਾਂ, ਰਾਹ ਦੇ ਵਿੱਚ ਹੀ ਜਦੋਂ ਸੌ ਜਾਣਗੇ ਥੈਲੀ ਚੁੱਕ ਕੇ ਮੈਂ ਦੌੜ ਜਾਵਾਂਗਾ, ਇਹ ਆਪੇ ਮੁੜ ਕੇ ਜੋ ਹੁੰਦੀ ਹੈ ਵੇਖੀ ਜਾਏਗੀ। ਕਾਈ ਨੌਰ ਪਿੰਡ ਪੈਂਦਾ ਇੱਕ ਰਸਤੇ 'ਚ, ਸਹੇੜੀ ਤੋਂ ਪਹਿਲਾਂ ਪਿੰਡ ਕਾਈ ਨੌਰ। ਉਸ ਪਿੰਡ ਦੇ ਵਿੱਚ ਛੱਪੜ ਦੇ ਕੰਢੇ ਤੇ ਇਹਨੇ ਰਾਤ ਕਟਾਈ ਵੀ ਸੌਣਗੇ ਤੇ ਮੈਂ ਥੈਲੀ ਚੁੱਕ ਲਾਂਗਾ। ਖੇਡ ਇਦਾਂ ਦੀ ਵਰਤੀ ਮਾਤਾ ਜੀ ਤੇ ਸਭ ਮਾਤਾ ਸਾਹਿਬਜ਼ਾਦੇ ਸੌਂਗੇ, ਮਾਤਾ ਜੀ ਸਾਰੀ ਰਾਤ ਨਹੀਂ ਸੁੱਤੇ, ਇਹ ਅੱਧੀ ਕੁ ਰਾਤ ਤੱਕ ਤੇ ਜਾਗਦਾ ਰਿਹਾ। ਦਾਲ ਲੱਗੇਗਾ ਮੁੜ ਕੇ ਇਹਨੂੰ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ। ਸਵੇਰੇ ਉੱਠਿਆ ਮਾਤਾ ਜੀ ਉੱਥੇ ਟੋਭੇ ਤੋਂ ਇੱਦਾਂ ਹੱਥ ਪੈਰ ਧੋ ਕੇ ਬੈਠ ਗਏ, ਚੌਂਕੜਾ ਮਾਰ ਕੇ ਬਾਣੀ ਪੜ੍ਹਦੇ ਰਹੇ, ਸਾਹਿਬਜ਼ਾਦੇ ਕੋਲ ਸਨ। ਇਹਨੇ ਵੇਖਿਆ ਵੀ ਦਾ ਨਹੀਂ ਲੱਗਾ ਪਿੰਡ ਤੇ, ਹੁਣ ਮਾਤਾ ਨੂੰ ਲੈ ਕੇ ਜਾਣਾ ਪੈਣਾ, ਥੈਲੀ ਇੱਦਾਂ ਨਹੀਂ ਚੋਰੀ ਹੋਣੀ। ਫਿਰ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਪਿੰਡ ਲੈ ਕੇ ਜਾਂਦਾ ਤੇ ਪਿੰਡ ਲਿਜਾ ਕੇ ਆਪਣੀ ਮਾਂ ਨੂੰ ਕਹਿਣ ਲੱਗਾ, ਮਾਤਾ ਜੀ ਤੁਹਾਨੂੰ ਪਤਾ ਇਹ ਕੌਣ ਨੇ? ਉਹਦੀ ਮਾਤਾ ਕਹਿੰਦੀ ਕੌਣ ਨੇ? ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਸਾਹਿਬਜ਼ਾਦੇ। ਧੰਨ ਭਾਗ ਕਹਿੰਦੀ ਸੇਵਾ ਕਰੀਏ ਰੱਜ ਰੱਜ, ਚਾ ਚੜਿਆ ਮਾਂ ਨੂੰ ਕਹਿੰਦੀ ਸੇਵਾ ਕਰੀਏ। ਕਹਿਣ ਲੱਗਾ ਕਿਹੜੀ ਸੇਵਾ? ਪ੍ਰਸ਼ਾਦਾ ਬਣਾ ਦੇ ਮੈਂ ਲਿਆਉਂਦਾ, ਜ਼ਹਿਰ ਵਿੱਚ ਜ਼ਹਿਰ ਪਾ ਦੇ, ਖਾਣਗੇ ਮਰ ਜਾਣਗੇ। ਜਿੰਨਾ ਕੁ ਪੈਸਾ ਇਹਨਾਂ ਦੇ ਕੋਲ ਹੈ ਨਾ, ਸੋਨੇ ਦੀਆਂ ਮੋਹਰਾਂ ਗਹਿਣੇ ਹੈ ਕੁਛ ਇਹਨਾਂ ਦੇ ਕੋਲ, ਤੇ ਰੱਜ ਰੱਜ ਖਾਵਾਂਗੇ, ਮੁੱਕਣੇ ਨਹੀਂ, ਉਮਰ ਸਾਰੀ ਨਜ਼ਾਰੇ ਲੈਣੇ ਨੇ, ਆਨੰਦ ਆਏਗਾ ਬੜਾ। ਬੇਬੇ ਜ਼ਹਿਰ ਪਾ ਦੇ ਖਾਣੇ ਵਿੱਚ। ਇਦਾਂ ਦੀ ਸੋਚ ਸੋਚ ਕੇ ਬਹਿ ਗਿਆ ਤੇ ਮਾਂ ਨਹੀਂ ਮੰਨੀ, ਉਹਦੀ ਮਾਂ ਮੰਨੀ ਨਹੀਂ। ਪ੍ਰਸ਼ਾਦਾ ਉਹਨੇ ਛਕਾਇਆ, ਮਾਤਾ ਜੀ ਨੇ ਛਕਿਆ ਰਾਤ ਨੂੰ, ਫਿਰ ਇਹ ਚੋਰੀ ਕਰਨ ਵਾਸਤੇ ਥੈਲੀ ਚੁੱਕਣ ਆ ਗਿਆ। ਮਾਤਾ ਜੀ ਨੇ ਵੇਖ ਲਿਆ ਵੀ ਲੈ ਗਿਆ ਚੁੱਕ ਕੇ। ਸਵੇਰੇ ਜਦੋਂ ਦੁੱਧ ਛਕਦੇ ਆ ਤੇ ਮਾਤਾ ਜੀ ਪੁੱਛਦੇ ਆ, ਵੇ ਗੰਗੂ ਜਿਹੜੀ ਤੈਨੂੰ ਥੈਲੀ ਦਿੱਤੀ ਸੀ ਕਿਤੇ ਸਾਂਭ ਕੇ, ਥੈਲੀ ਜਿਹੜੀ ਚੁੱਕ ਕੇ ਲੱਗਿਆ ਕਿਤੇ ਸਾਂਭ ਲਈ ਮਾਇਆ? ਕਹਿਣ ਲੱਗਾ ਨਾਲੇ ਤੁਹਾਨੂੰ ਮੈਂ ਘਰ ਰੱਖਿਆ ਤੇ ਇਲਜ਼ਾਮ ਲਾਉਂਦੇ ਹੋ, ਕਿਹੜੀ ਥੈਲੀ? ਮੈਂ ਕੋਈ ਥੈਲੀ ਨਹੀਂ ਚੁੱਕ ਕੇ ਲੱਗਿਆ। ਮਾਤਾ ਜੀ ਕਹਿੰਦੇ ਮੇਰੇ ਸਾਹਮਣੇ ਲੱਗਿਆ, ਮੈਂ ਜਾਗਦੀ ਸੀ ਉਦੋਂ, ਤੂੰ ਥੈਲੀ ਚੁੱਕ ਕੇ ਲੱਗਿਆ। ਕੋਈ ਗੱਲ ਨਹੀਂ, ਤੇਰਾ ਸਾਡਾ ਕੀ ਵੰਡਿਆ? ਤੇਰੇ ਕੋਲ ਹੈ, ਮੇਰੇ ਕੋਲ ਹੈ, ਕੋਈ ਫਰਕ ਨਹੀਂ, ਮਾਵਾਂ ਪੁੱਤਰਾਂ ਦਾ ਕੀ ਵੰਡਿਆ ਹੁੰਦਾ? ਇੱਥੇ ਤੱਕ ਵੀ ਮਾਤਾ ਜੀ ਨੇ ਕਹਿ, ਸਾਡੇ ਬੱਚਿਆਂ ਵਰਗਾ, ਮੇਰੇ ਪੁੱਤ ਵਰਗਾ, ਮੈਂ ਤੈਨੂੰ ਫਿਕਰ ਨਾ ਕਰ, ਤੂੰ ਹੋਰ ਵੀ ਚਾਹੀਦੀ ਮਾਇਆ ਤੇ ਮੈਂ ਦੇ ਦਿਆਂਗੇ ਤੈਨੂੰ। ਜੇ ਤੈਨੂੰ ਹੋਰ ਵੀ ਮਾਇਆ ਚਾਹੀਦੀ ਹੈ ਤੇ ਮੈਂ ਤੈਨੂੰ ਮਾਇਆ ਦੇ ਦਿਆਂਗੀ ਗੰਗੂ, ਫਿਕਰ ਨਾ ਕਰ। ਇਹਨੇ ਤੇ ਰੌਲਾ ਪਾਤਾ। ਕਹਿਣ ਲੱਗਾ ਇੱਕ ਤੁਹਾਨੂੰ ਮੈਂ ਘਰ ਰੱਖਿਆ ਤੇ ਇੱਕ ਤੁਸੀਂ ਮੇਰੇ ਤੇ ਇਲਜ਼ਾਮ ਲਾਤਾ, ਇੱਕ ਮੇਰੇ ਤੇ ਏਡਾ ਵੱਡਾ ਇਲਜ਼ਾਮ ਲਾਤਾ। ਉਸੇ ਵੇਲੇ ਕਹਿੰਦਾ ਇਹਦੇ ਮਨ ਵਿੱਚ ਇਹ ਆਇਆ ਕਿ ਮੈਂ ਸਰਕਾਰ ਨੂੰ ਜਦੋਂ ਫੜਾਵਾਂਗਾ ਤੇ ਸਰਕਾਰ ਤੋਂ ਵੀ ਮੈਨੂੰ ਇਨਾਮ ਮਿਲੇਗਾ। ਸਰਕਾਰ ਤੋਂ ਇਨਾਮ ਮਿਲਣ ਦੇ ਲਾਲਚ ਵਿੱਚ ਵੀ ਥੈਲੀ ਤੇ ਮਿਲੀ ਗਈ, ਇਨਾਮ ਵੀ ਲਵਾਂਗੇ। ਇਸ ਲਾਲਚ ਦੇ ਵਿੱਚ ਇਹਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਿਕਾਇਤ ਮੋਰਿੰਡੇ ਥਾਣੇ ਵਿੱਚ ਕੀਤੀ ਤੇ ਉੱਥੋਂ ਜਾਨੀ ਖਾਂ ਤੇ ਮਾਨੀ ਖਾਂ ਦੋ ਦਰੋਗੇ ਜਿਹੜੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਤੇ ਤੁਰਨ ਲੱਗੇ। ਮਾਤਾ ਜੀ ਕਹਿੰਦੇ ਗੰਗੂ ਇਮਾਨ ਛੱਡ ਦਿੱਤਾ, ਸੱਚ ਛੱਡ ਦਿੱਤਾ, ਲਾਲਚ ਵਿੱਚ ਆ ਕੇ ਪੈਸੇ ਵਿੱਚ ਆ ਕੇ ਗਿਰ ਗਿਆ, ਲੋਭ ਵਿੱਚ ਆ ਕੇ ਤੂੰ ਆਪਣਾ ਇਮਾਨ ਛੱਡ ਦਿੱਤਾ, ਆਪਣੀ ਸੋਚ ਛੱਡ ਦਿੱਤੀ। ਤੇ ਇੱਕ ਆ ਕਵਿਤਾ ਹਾਂ, ਕੀਤੀ ਹੈ ਕੁਤਾਹੀ ਗੰਗੂ ਗਿਰਿਆ ਇਮਾਨ, ਆ ਇੱਕ ਕਵਿਤਾ ਹੈ ਛੋਟੀ ਜੀ, ਧਿਆਨ ਨਾਲ ਸੁਣਿਓ। ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਉਣ ਵਾਲਾ ਗੰਗੂ ਇਮਾਨ ਤੋਂ ਗਿਰ ਗਿਆ।
ਕੀਤੀਆਂ ਕੁਤਾਹੀ,
ਬੱਚਿਆਂ ਦਾ ਜਰਾ ਬੱਚਿਆਂ ਦਾ ਖਿਆਲ ਰੱਖਿਓ, ਬੱਚਿਆਂ ਦਾ ਖਿਆਲ ਰੱਖਿਓ ਮਾੜਾ ਜਿਹਾ, ਹਾਜ਼ਰ ਹੋ ਕੇ ਸੁਣੀਏ ਤੇ ਫਿਰ ਸਵਾਦ ਜ਼ਿਆਦਾ ਆਉਣਾ, ਥੋੜ੍ਹਾ ਜਿਹਾ ਖਿਆਲ ਰੱਖਿਓ। ਜੇ ਕੋਈ ਬੱਚਾ ਬੋਲੇ ਜਾਂ ਉਹ ਫਿਰ ਬਾਹਰਲੇ ਪਾਸੇ ਬੈਠਿਆ ਜਾ ਸਕਦਾ ਹੈ, ਦਿੱਕਤ ਤੇ ਮਾਵਾਂ ਨੂੰ ਹੁੰਦੀ ਹੈ, ਪਰ ਥੋੜ੍ਹਾ ਜਿਹਾ ਆਪਾਂ ਸਾਰੀ ਸੰਗਤ ਦਾ ਖਿਆਲ ਰੱਖਣਾ। ਹਾਂਜੀ,
ਕੀਤੀਆਂ ਕੁਤਾਹੀ ਗੰਗੂ ਗਿਰਿਆ ਇਮਾਨ ਤੋਂ, ਕੀਤੀਆਂ ਕੁਤਾਹੀ ਗੰਗੂ ਗਿਰਿਆ ਇਮਾਨ ਤੋਂ, ਹੀਰੇ ਬਣ ਚਮਕਾਂਗੇ ਕੋਲਿਆਂ ਦੀ ਖਾਨ ਚੋਂ,
ਮੰਗ ਦੇਣਾ ਭੀਖ ਤੈਥੋਂ, ਮੰਗ ਦੇਣਾ ਭੀਖ ਤੈਥੋਂ, ਬੰਦੇ ਬੇਈਮਾਨ ਤੋਂ ਸੂਬਿਆਂ ਪਿਆਰੀ ਸਿੱਖੀ ਸਾਨੂੰ ਸਾਡੀ ਜਾਨ ਤੋਂ, ਸੂਬਿਆਂ ਪਿਆਰੀ ਸਿੱਖੀ ਸਾਨੂੰ ਸਾਡੀ ਜਾਨ ਤੋਂ, ਕਾਦੀਓ ਕੁਫਰ ਤੁਸੀਂ ਬੋਲਿਆ ਜ਼ੁਬਾਨ ਤੋਂ, ਕਾਦੀਓ ਕੁਫਰ ਤੁਸੀਂ ਬੋਲਿਆ ਜ਼ੁਬਾਨ ਤੋਂ, ਸ਼ੌਰਤਾਂ ਦੇ ਪਿੱਛੇ ਮੁਖ ਮੋੜਿਆ ਕੁਰਾਨ ਤੋਂ, ਸ਼ੌਰਤਾਂ ਦੇ ਪਿੱਛੇ ਮੁਖ ਮੋੜਿਆ ਕੁਰਾਨ ਤੋਂ, ਤੀਰ ਕਦੋਂ ਮੁੜੇ ਜਿਹੜੇ ਨਿਕਲੇ ਕਮਾਨ ਤੋਂ, ਤੀਰ ਕਦੋਂ ਮੁੜੇ ਜਿਹੜੇ ਨਿਕਲੇ ਕਮਾਨ ਤੋਂ, ਸੂਬਿਆਂ ਪਿਆਰੀ ਸਿੱਖੀ ਸਾਨੂੰ ਸਾਡੀ ਜਾਨ ਤੋਂ, ਕੀਤੀਆਂ ਕੁਤਾਹੀ ਗੰਗੂਵੇ ਨੀਹਾਂ ਦੀ ਉਡੀਕ ਹੋ ਕੇ ਆਏ ਸ਼ਮਸ਼ਾਨ ਤੋਂ, ਨੀਹਾਂ ਦੀ ਉਡੀਕ ਹੋ ਕੇ ਆਏ ਸ਼ਮਸ਼ਾਨ ਤੋਂ, ਸਿੱਖ ਸੋਚ ਮਿਟਣੀ ਨਾ ਮੌਤ ਰਕਾਨ ਤੋਂ, ਸਿੱਖ ਸੋਚ ਮਿਟਣੀ ਨਾ ਮੌਤ ਰਕਾਨ ਤੋਂ, ਦੇਖ ਘਬਰਾਵੇ ਸਾਡੀ ਆਨ ਬਾਨ ਸ਼ਾਨ ਤੋਂ, ਦੇਖ ਘਬਰਾਵੇ ਸਾਡੀ ਆਨ ਬਾਨ ਸ਼ਾਨ ਤੋਂ, ਸੂਬਿਆਂ ਪਿਆਰੀ ਸਿੱਖੀ ਸਾਨੂੰ ਸਾਡੀ ਜਾਨ ਤੋਂ, ਸੂਬਿਆਂ ਪਿਆਰੀ ਸਿੱਖੀ ਸਾਨੂੰ ਸਾਡੀ ਜਾਨ ਤੋਂ, ਕੀਤੀਆਂ ਕੁਤਾਹੀ ਗੰਗੂਵੇ ਬੱਚਿਆ ਨਾ ਕੋਈ ਇੱਥੇ ਸਮੇਂ ਬਲਵਾਨ ਤੋਂ, ਬੱਚਿਆ ਨਾ ਕੋਈ ਇੱਥੇ ਸਮੇਂ ਬਲਵਾਨ ਤੋਂ, ਰੋਕ ਸਕੇ ਰੋਕ ਲਵੀ ਸਰਹੰਦ ਖਿੰਡ ਜਾਣ ਤੋਂ, ਰੋਕ ਸਕੇ ਰੋਕ ਲਵੀ ਸਰਹੰਦ ਖਿੰਡ ਜਾਣ ਤੋਂ, ਲੈਂਦਾ ਰਹੀ ਸੂਬਿਆਂ ਤੋਂ, ਲੈਂਦਾ ਰਹੀ ਗੰਗੂਆ ਤੋਂ, ਲਾਨਤਾਂ ਜਹਾਨ ਤੋਂ, ਲੈਂਦਾ ਨਵੀਂ ਗੰਗੂਆ ਤੋਂ, ਲਾਨਤਾਂ ਜਹਾਨ ਤੋਂ, ਸੂਬਿਆਂ ਪਿਆਰੀ ਸਿੱਖੀ ਸਾਨੂੰ ਸਾਡੀ ਜਾਨ ਤੋਂ, ਕੀਤੀਆਂ ਕੁਤਾਹੀ ਗੰਗੂ ਗਿਰਿਆ ਇਮਾਨ ਤੋਂ, ਕੀਤੀਆ ਕੁਤਾਹੀ ਗੰਗੂ ਗਿਰਿਆ ਇਮਾਨ ਤੋਂ, ਹੀਰੇ ਬਣ ਚਮਕਾਂਗੇ ਕੋਲਿਆਂ ਦੀ ਖਾਨ ਤੋਂ, ਮੰਗ ਦੇਣਾ ਭੀਖ ਅਸੀਂ, ਮੰਗ ਦੇਣਾ ਭੀਖ ਅਸੀਂ, ਬੰਦੇ ਬੇਈਮਾਨ ਤੋਂ,
ਸੂਬਿਆਂ ਪਿਆਰੀ ਸਿੱਖੀ ਸਾਨੂੰ ਸਾਡੀ ਜਾਨ ਤੋਂ ਸੂਬਿਆਂ ਪਿਆਰੀ ਸਿੱਖੀ ਸਾਨੂੰ ਸਾਡੀ ਜਾਨ ਤੋਂ ਕੀਤੀਆਂ ਕੁਤਾਹੀ ਗੰਗੂਵੇ
ਇਹ ਸੋਚ ਹੈ ਸਿੱਖੀ ਸਿੱਖਿਆ ਗੁਰ ਸਿੱਖੀ ਸੋਚ ਹੈ ਸਾਡੇ ਅੱਜ ਸਿੱਖੀ ਸਿਰਫ ਦਾੜੀ ਕੇਸ ਰੱਖ ਲਏ ਪੱਗ ਬੰਨ ਲਈ ਗਾਤਰਾ ਕਿਰਪਾਨ ਪਾ ਲਿਆ ਇੱਥੋਂ ਪਤਾ ਲੱਗਦਾ ਵੀ ਸਿੱਖ ਹੈ ਪਰ ਸਿੱਖ ਦਾ ਪਤਾ ਲੱਗਦਾ ਸੋਚ ਤੋਂ ਸੋਚਦਾ ਕਿੱਦਾਂ ਇਹ ਸੋਚ ਹੈ ਇੱਕ ਗੱਲ ਸੋਚੋ ਪਿਆਰਿਓ ਜੇ ਸਿੱਖੀ ਇਹ ਹੁੰਦੀ ਚੋਲਾ ਗਾਤਰੇ ਕਿਰਪਾਨਾਂ ਤੇ ਵਜੀਦੇ ਨੂੰ ਲਾਹਣਾ ਕਿੰਨਾ ਔਖਾ ਸੀ ਵਜੀਦੇ ਨੇ ਕਹਿਣਾ ਸੀ ਦੋ ਜਣੇ ਲੱਤਾਂ ਫੜੋ ਦੋ ਜਣੇ ਬਾਹਾਂ ਫੜੋ ਕਕਾਰ ਲਾ ਦਿਓ ਆ ਕੰਘਾ ਕੱਢ ਦਿਓ ਬਾਹਰ ਕਕਾਰ ਬਾਹਰ ਕਰ ਦਿਓ ਕੇਸ ਕੱਟ ਦਿਓ ਤੇ ਸਿੱਖੀ ਖੋਲੀ ਸਾਹਿਬਜ਼ਾਦਿਆਂ ਦੀ ਅਸੀਂ ਸਾਰੀ ਦੁਨੀਆਂ 'ਚ ਰੌਲਾ ਪਾਉਣ ਦਾ ਸੀ ਸਾਹਿਬਜ਼ਾਦਿਆਂ ਦੀ ਸਿੱਖੀ ਖੋਲੀ ਪਰ ਉਹ ਤੇ ਐਂਡ ਤੱਕ ਪਿੱਟਦਾ ਰਿਹਾ ਵੀ ਸਿੱਖੀ ਤੇ ਇਹਨਾਂ ਦੀ ਖੋਈ ਨਹੀਂ ਜਾ ਰਹੀ ਕਿਉਂਕਿ ਸਿੱਖੀ ਬਾਣਾ ਜਾਂ ਕਕਾਰ ਨਹੀਂ ਸਿੱਖੀ ਕੀ ਹੈ ਜੀ ਬੋਲੋ ਪਿਆਰਿਓ ਸੋਚ ਤੇ ਪਤਾ ਕਿੱਥੋਂ ਲੱਗਦਾ ਸੋਚ ਤੋਂ ਤੇ ਅਸੀਂ ਅੱਜ ਸਿੱਖ ਨੂੰ ਕਿੱਦਾਂ ਵੇਖਦੇ ਹਾਂ ਸੋਚ ਵੇਖਦਾ ਕੋਈ ਕੱਪੜੇ ਲੀੜੇ ਵੇਖ ਲਏ ਪੱਗ ਦਸਤਾਰਾਂ ਵੇਖ ਲਈਆਂ ਤੇ ਸਿੱਖ ਹੈ ਸਿੱਖੀ ਤੇ ਸੋਚ ਹੈ ਸੋਚ ਤੇ ਹੈ ਹੀ ਨਹੀਂ ਸਿੱਖਾਂ ਵਾਲੀ ਜ਼ਿੰਦਗੀ ਜਿਉਣ ਦਾ ਰੰਗ ਢੰਗ ਸਾਰਾ ਉਹ ਤੇ ਉਹੀ ਹੈ ਉਹ ਨਾ ਭੜਕ ਨਾ ਹਿੰਮਤ ਨਾ ਦਲੇਰੀ ਕੱਖ ਨਹੀਂ ਸੋਚ ਗਈ ਤੇ ਸਿੱਖੀ ਗਈ ਸੋਚ ਆਈ ਤੇ ਸਿੱਖੀ ਆਈ ਅੱਜ ਗੁਰੂ ਗ੍ਰੰਥ ਸਾਹਿਬ ਦੀ ਸੋਚ ਸਾਡੇ 'ਚ ਆਈ ਤੇ ਸਿੱਖੀ ਆਈ ਸੋਚ ਗਈ ਤੇ ਸਿੱਖੀ ਗਈ ਹਾਂ ਅਗਲਾ ਮੈਂ ਗੱਲ ਕਹਿ ਦਿਆਂ ਸਾਡਾ ਕੌਮ ਦਾ ਕੋਨਸੈਪਟ ਹੈ ਜਿਹੜਾ ਟੀਮ ਦਾ ਉਹਦੇ ਵਿੱਚ ਦਾੜੀ ਕੇਸ ਪੱਗਾਂ ਇਹ ਜ਼ਰੂਰੀ ਹੈ ਅਸੀਂ ਰੱਖੇ ਹੈ ਬੰਨਦੇ ਹਾਂ ਪਰ ਇਹ ਸਿੱਖੀ ਨਹੀਂ ਸਿੱਖੀ ਸੋਚ ਹੈ ਇਹ ਯੂਨੀਫਾਰਮ ਹੈ ਜਿਵੇਂ ਪੜ੍ਹਾਈ ਹੈ ਐਜੂਕੇਸ਼ਨ ਹੋਰ ਚੀਜ਼ ਹੈ ਅਤੇ ਯੂਨੀਫਾਰਮ ਹੋਰ ਚੀਜ਼ ਹੈ ਯੂਨੀਫਾਰਮ ਚੰਗਾ ਹੈ ਇੱਕੋ ਜਿਹੇ ਬੱਚੇ ਲੱਗਦੇ ਆ ਇੱਕੋ ਜਿਹੇ ਲੱਗਦੇ ਆ ਇੱਕੋ ਸਕੂਲ ਦੇ ਆ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਂਦਾ ਯੂਨੀਫਾਰਮ ਵਧੀਆ ਹੋਣੀ ਚਾਹੀਦੀ ਹੈ ਪਰ ਸਭ ਤੋਂ ਜ਼ਰੂਰੀ ਤਾਂ ਐਜੂਕੇਸ਼ਨ ਜ਼ਰੂਰੀ ਹੈ ਚਾਹੀਦੀ ਤਾਂ ਐਜੂਕੇਸ਼ਨ ਅਤੇ ਐਜੂਕੇਸ਼ਨ ਤਾਂ ਮਰ ਗਈ ਅਤੇ ਰਹਿ ਗਈ ਇਕੱਲੀ ਯੂਨੀਫਾਰਮ ਇਕੱਲਾ ਪਹਿਰਾਵਾ ਇਕੱਲੀ ਵਰਦੀ ਤਾਂ ਕਰਕੇ ਸੋਚ ਸਾਡੀ ਤੂੰ ਖਤਮ ਨਹੀਂ ਕਰ ਸਕਦਾ ਗੰਗੂ ਇਮਾਨ ਤੋਂ ਗਿਰ ਗਏ ਤੁਸੀਂ ਪਰ ਤੁਸੀਂ ਸਾਡੀ ਸੋਚ ਨਹੀਂ ਖਤਮ ਕਰ ਸਕਦੇ ਤਾਂ ਕਰਕੇ ਪਿਆਰਿਓ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਕਹਿੰਦੇ ਮਰਿੰਡੇ ਲੈ ਕੇ ਗਏ ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਲਿਖਿਆ ਵੀ ਟੋਰਚਰ ਵੀ ਕੀਤਾ ਇਹਦਾ ਰੱਖਿਆ ਹੀ ਨਹੀਂ ਟੋਰਚਰ ਵੀ ਕੀਤਾ ਗਿਆ ਮਰਿੰਡੇ ਰੱਖ ਕੇ ਫਿਰ ਅਗਲੇ ਦਿਨ ਕਈ ਇਤਿਹਾਸਕਾਰ ਕਹਿੰਦੇ ਰਥਾਂ 'ਤੇ ਭਾ ਕੇ ਲਗਾਏ ਰਥਾਂ ਉੱਤੇ ਤੇ ਰਾਜੇ ਮਹਾਰਾਜਿਆਂ ਨੂੰ ਉਹ ਲੈ ਕੇ ਜਾਂਦੇ ਸੀ ਉਹਨਾਂ ਲਈ ਤੇ ਉਹ ਇੱਕ ਮੁਜਰਮ ਨੇ ਤੇ ਕਹਿੰਦੇ ਇੱਦਾਂ ਸਾਹਿਬਜ਼ਾਦਿਆਂ ਨੂੰ ਖੱਚਰ ਦੇ ਉੱਤੇ ਦੋਵੇਂ ਪਾਸੇ ਇੱਕ ਕੱਪੜਾ ਜਿਹਾ ਬੋਰੀ ਬੰਨੀ ਹੁੰਦੀ ਹੈ ਜਿਹਦੇ 'ਚ ਖੁਰਜੀਆਂ ਪਾਉਂਦੇ ਹੈ ਖੁਰਜੀਆਂ ਉਹਦੇ ਵਿੱਚ ਮਾਫ ਕਰਨਾ ਸਾਹਿਬਜ਼ਾਦਿਆਂ ਨੂੰ ਦੋਨਾਂ ਨੂੰ ਵਿੱਚ ਤੁੰਨ ਕੇ ਲੈ ਕੇ ਗਏ ਤੇ ਮਾਤਾ ਗੁਜਰ ਕੌਰ ਨੂੰ ਹੱਥ ਇੱਦਾਂ ਬੰਨ ਕੇ 80 ਸਾਲ ਦੀ ਉਮਰ 'ਚ ਹੱਥ ਰੱਸੇ ਨਾਲ ਬੰਨੇ ਮੂੰਹ ਦੇ ਉੱਤੇ ਜਿਵੇਂ ਫਾਂਸੀ ਦੇਣ ਲੱਗਿਆ ਨਹੀਂ ਕੱਪੜਾ ਪਾ ਦਿੰਦੇ ਮਰਚਾਂ ਵਾਲਾ ਤੋਪੜਾ ਮਰਚਾਂ ਸੀ ਉਹਦੇ ਵਿੱਚ ਭਾਵ ਕਿ ਉਹ ਸਾਹ ਲੈਣਾ ਵੀ ਔਖਾ ਸੀ ਇੰਨੀ ਜਲ ਸੜਦਾ ਸੀ ਚਿਹਰਾ ਇੱਦਾਂ ਮਰਚਾਂ ਵਾਲਾ ਤੋਪੜਾ ਮੂੰਹ 'ਤੇ ਦੇ ਕੇ ਹੱਥਾਂ 'ਤੇ ਇੱਦਾਂ ਰੱਸੀ ਬੰਨ ਕੇ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਸੁਣਿਓ ਪਿਆਰਿਓ ਇੱਕ ਮਿੰਟ ਸੁਣਿਓ ਉਹਨਾਂ ਨੂੰ ਤੇ ਖੱਚਰ ਦੇ ਉੱਤੇ ਸਾਹਿਬਜ਼ਾਦਿਆਂ ਨੂੰ ਤੇ ਇੱਦਾਂ ਵਿੱਚ ਤੁੰਨ ਕੇ ਤੂੰ ਤੇ ਅੱਗੇ ਰੱਖ ਧਿਆਨ ਸਟੇਜ ਤੇ ਜਦੋਂ ਤੁਸੀਂ ਬੈਠਦੇ ਜਦੋਂ ਥੱਲੇ ਇੱਧਰ ਉੱਧਰ ਵੇਖਦੇ ਹੋ ਫਿਰ ਸਾਰੇ ਤੁਹਾਡੇ ਵੱਲ ਵੇਖਦੇ ਆ ਇਕਾਗਰਤਾ ਰੱਖਿਆ ਕਰੋ ਇੱਧਰ ਸੁਣੋ ਸਾਹਿਬਜ਼ਾਦਿਆਂ ਨੂੰ ਖੱਜਰ ਦੇ ਉੱਤੇ ਦੋਵੇਂ ਪਾਸੇ ਤੇ ਮਾਤਾ ਜੀ ਨੂੰ ਇਦਾਂ ਹੱਥ ਬੰਨ ਕੇ ਤੇ ਕਦੇ ਖੱਚਰ ਤੇਜ਼ ਕਰ ਲੈਂਦੇ ਸੀ, ਕਦੇ ਹੌਲੀ ਕਰ ਲੈਂਦੇ ਸੀ, ਕਦੇ ਭਜਾ ਲੈਂਦੇ ਸੀ ਤੇ ਮੁਰਿੰਡੇ ਤੋਂ ਲੈ ਕੇ ਸਰਹੰਦ ਤੱਕ ਤੋਰ ਕੇ ਲੈ ਕੇ ਗਏ, ਇੱਦਾਂ ਇੱਦਾਂ ਹੀ ਬੰਨ ਕੇ ਲੈ ਕੇ ਗਏ। ਉਸ ਤੋਂ ਬਾਅਦ ਫਿਰ ਜਦੋਂ ਲੈ ਕੇ ਗਏ ਸਰਹੰਦ ਉਤਾਰਿਆ, ਸਾਹਿਬਜ਼ਾਦਿਆਂ ਦੇ ਹੱਥ ਪਿੱਛੇ ਬੰਨ ਦਿੱਤੇ। ਪਿੱਪਲ ਦਾ ਦਰਖਤ ਹੈ ਉਹਦੇ ਥੱਲੇ ਉਤਾਰਿਆ ਗਿਆ। ਸਾਹਿਬਜ਼ਾਦਿਆਂ ਨੂੰ ਇੱਦਾਂ ਹੱਥ ਪਿੱਛੇ ਨੂੰ ਬੰਨੇ ਤੇ ਇੱਥੇ ਤੱਕ ਵੀ ਦੱਸਿਆ ਹੈ ਵੀ ਗੁਲੇਲੇ ਮਾਰੇ ਕਈਆਂ ਨੇ, ਬੱਚੇ ਜਿਹੜੇ ਉੱਥੋਂ ਦੇ ਸਰਹੰਦ ਦੇ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਗੁਲੇਲੇ ਮਾਰੇ, ਰੋੜੇ ਮਾਰੇ। ਤੇ ਫਤਿਹ ਬਾਬਾ ਫਤਿਹ ਸਿੰਘ ਜੀ ਦੇ ਇੱਕ ਰੋੜੀ ਸੱਜੀ ਅੱਖ ਦੇ ਉੱਤੇ ਵੱਜੀ, ਗੁਲੇਲੇ ਮਾਰਦੇ ਨੇ ਤੇ ਇੱਦਾਂ ਹੱਥ ਇੱਦਾਂ ਫੜ ਕੇ ਖੂਨ ਚੱਲਣ ਲੱਗ ਪਿਆ ਅੱਖ ਦੇ ਵਿੱਚੋਂ, ਇੱਦਾਂ ਹੱਥ ਫੜ ਕੇ ਫਿਰ ਇੱਦਾਂ ਜਦੋਂ ਹੱਥ ਖੋਲ੍ਹੇ ਇੱਦਾਂ ਹੱਥ ਰੱਖਿਆ ਤੇ ਤੁਰ ਕੇ ਫਿਰ ਜਦੋਂ ਸਰਹੰਦ ਉਹਦੇ ਉੱਪਰ ਬੁਰਜ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ। ਉੱਥੇ ਫਿਰ ਮੋਤੀ ਰਾਮ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਵਾਸਤੇ ਆਇਆ ਤੇ ਜਦੋਂ ਦੁੱਧ ਪਿਆਉਣ ਆਇਆ ਕਹਿੰਦੇ ਇਹ ਸੀ ਕੈਦੀਆਂ ਨੂੰ ਮੋਤੀ ਰਾਮ ਮਹਿਰਾ ਜਿਹਨੂੰ ਕਹਿੰਦੇ ਹੈ, ਕੈਦੀਆਂ ਨੂੰ ਦੁੱਧ ਪਿਆਉਣ ਕੈਦੀਆਂ ਨੂੰ ਰੋਟੀ ਪਾਣੀ ਖਵਾਉਣ ਦਾ ਕੰਮ ਕਰਦਾ ਸੀ, ਪ੍ਰਸ਼ਾਦਾ ਛਕਾਉਣ ਦਾ, ਰੋਟੀ ਖਵਾਉਣ ਦਾ ਕੰਮ ਕਰਦਾ ਸੀ ਤੇ ਇਹਨੇ ਸਾਹਿਬਜ਼ਾਦਿਆਂ ਨੂੰ ਵੀ ਦੁੱਧ ਛਕਾਉਣ ਦੀ ਇੱਛਾ ਪ੍ਰਗਟ ਕੀਤੀ ਵੀ ਮੈਂ ਵੀ ਦੁੱਧ ਛਕਾਉਣਾ। ਪਤਾ ਸੀ ਵੀ ਸਿਪਾਹੀਆਂ ਨੇ ਮੰਨਣਾ ਨਹੀਂ, ਘਰ ਵਾਲੀਆਂ ਤੋਂ ਘਰ ਵਾਲੀ ਦੇ ਗਹਿਣੇ ਸਾਰੇ ਲਿਆ ਕੇ ਸਿਪਾਹੀਆਂ ਨੂੰ ਲਾਲਚ ਦਿੱਤਾ ਤੇ ਦੁੱਧ ਛਕਾਉਣ ਵਾਸਤੇ ਗਿਆ, ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਛਕਾਇਆ। ਪਰ ਕਮਾਲ ਦੀ ਗੱਲ ਇਹ, ਵੇਖੋ ਨੂੰ ਪਤਾ ਸੀ ਵੀ ਮਹਿੰਗਾ ਬਹੁਤ ਪੈਣਾ ਸੌਦਾ, ਪਰ ਫਿਰ ਵੀ ਖੜਾ ਰਿਹਾ ਨਾਲ, ਮੋਤੀ ਰਾਮ ਵਰਗੇ ਖੜੇ ਰਹੇ, ਦੁੱਧ ਪਿਆਇਆ। ਕਿਉਂ ਵੀ ਅੱਜ ਦਾ ਜਿਹੜਾ ਦੁੱਧ ਪਿਆਇਆ ਹੈ ਇੰਨਾ ਸਸਤਾ ਨਹੀਂ ਸੀ ਪੈਣਾ, ਦੁੱਧ ਮੋਤੀ ਰਾਮ ਦਾ ਸਾਰਾ ਟੱਬਰ ਕੋਲੂ ਪੀੜਿਆ, ਬਾਅਦ ਚ ਸਾਰਾ ਟੱਬਰ ਕੋਲੂ ਪੀੜਦਾ ਸੀ, ਪਰ ਉਹਨੇ ਪਿਆਇਆ ਦੁੱਧ। ਫਿਰ ਉਹਨੂੰ ਪਤਾ ਸੀ ਵੀ ਇਹ ਸੌਦਾ ਮਹਿੰਗਾ ਆ, ਪਰ ਸਿੱਖੀ ਖਰੀਦ ਲਈ। ਕਹਿੰਦਾ ਸੋਚ ਹੈ ਜਿਹੜੀ, ਇਹ ਸੋਚ ਦੇ ਨਾਲ ਹੀ ਤੁਰਨਾ, ਜੇ ਇਹ ਸੋਚ ਛੱਡਦੇ ਹਾਂ ਆਖਾਂ ਜੀਵਾਂ ਵਿਸਰੈ ਮਰ ਜਾ। ਵੇਖੋ ਉਹਨੂੰ ਇੰਨਾ ਮਹਿੰਗਾ ਪੈ ਗਿਆ, ਫਿਰ ਵੀ ਦੁੱਧ ਪਿਆਉਂਦਾ, ਇੱਦਾਂ ਦੀ ਭਾਵਨਾ ਸੀ ਉਹਦੀ। ਉੱਥੇ ਫਿਰ ਉਹਨੇ ਮੋਤੀ ਰਾਮ ਨੇ ਦੁੱਧ ਸਾਹਿਬਜ਼ਾਦਿਆਂ ਨੂੰ ਛਕਾਇਆ। ਅਗਲੇ ਦਿਨ ਫਿਰ ਕਚਹਿਰੀ ਲੱਗੀ, ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਸਿਪਾਹੀ ਆਏ। ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, ਜਦੋਂ ਤੋਰਿਆ ਗਲਵੱਕੜੀ ਪਾ ਕੇ ਮਾਤਾ ਜੀ ਨੇ ਕਿਹਾ ਵੀ ਬੱਚਿਓ ਵੇਖਿਓ ਡੋਲ ਨਾ ਜਾਇਓ, ਪਰਚੇ ਬੜੇ ਪੈਣਗੇ, ਬੜੇ ਪਰਚੇ ਪੈਣਗੇ, ਧਿਆਨ ਰੱਖਿਓ। ਸਾਮ ਦਾਮ ਦੰਡ ਭੇਦ ਸਾਰੇ ਤਰੀਕੇ ਜਿਹੜੇ ਹੈ ਉਹਨਾਂ ਨੇ ਆਪਣੇ ਵਰਤਣੇ ਹੈ ਤੇ ਖਿਆਲ ਰੱਖਿਓ। ਕਹਿੰਦੇ ਫਿਰ ਮਾਤਾ ਜੀ ਮਾਤਾ ਜੀ ਫਿਕਰ ਨਾ ਕਰੋ ਸਾਹਿਬਜ਼ਾਦੇ, ਕਹਿੰਦੇ ਸਭ ਜਾਣਦੇ ਹਾਂ ਸਮਝਦੇ ਹਾਂ। ਫਿਰ ਚੱਲਦੇ ਚੱਲਦੇ ਕਚਹਿਰੀ ਵਿੱਚ ਪਹੁੰਚਦੇ ਹੈ, ਕਚਹਿਰੀ 'ਚ ਜਾ ਕੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਰੇ ਨਹੀਂ, ਉਹ ਪੋਜ਼ਿਟਿਵਿਟੀ ਭਰੀ ਗਈ ਅੰਦਰ, ਦੋਵਾਂ ਨੇ ਗੱਜ ਕੇ ਫਤਿਹ ਬੁਲਾਈ, ਹੌਸਲੇ 'ਚ ਹੋ ਗਏ। ਖਾਣੇ ਛੋਲੇ, ਸਿੱਖਾਂ ਨੇ ਆਖਣਾ ਬਦਾਮ ਖਾਣੇ, ਉਹਨਾਂ ਦੇ ਛੋਲੇ ਵੀ ਬਦਾਮਾਂ ਵਰਗੇ ਸੀ ਅੰਦਰ। ਜਦੋਂ ਬੰਦਾ ਚੜ੍ਹਦੀ ਕਲਾ 'ਚ ਹੋਵੇ ਫਿਰ ਛੋਲੇ ਵੀ ਬਦਾਮਾਂ ਵਰਗੇ ਲੱਗਦੇ, ਜਦੋਂ ਨੈਗੇਟਿਵਿਟੀ ਆਈ ਹੋਈ ਹੋਵੇ ਫਿਰ ਬਦਾਮ ਵੀ ਛੋਲਿਆਂ ਵਰਗੇ ਲੱਗਦੇ। ਬੰਦਾ ਕਾਇਮ ਹੋਵੇ ਉਹਨੂੰ ਇੰਡੀਆ ਵੀ ਅਮਰੀਕਾ ਵਰਗਾ ਲੱਗੀ ਜਾਂਦਾ, ਜਦੋਂ ਅੰਦਰ ਰਸ ਨਾ ਹੋਵੇ ਫਿਰ ਅਮਰੀਕਾ ਵੀ ਵੱਢ ਖਾਣ ਨੂੰ ਪੈਂਦਾ, ਨਰਕ ਲੱਗਦਾ। ਤੁਹਾਡੇ ਅੰਦਰ ਦੀ ਗੱਲ ਹੈ ਸਾਰੀ, ਬਾਹਰ ਦਾ ਕੁਛ ਨਹੀਂ। ਅੰਦਰੋਂ ਕਾਇਮ ਆ ਅਸੀਂ ਤੇ ਸਭ ਕੁਛ ਹੀ ਠੀਕ ਹੈ। ਸਭ ਜਾਦੇ ਵਜੀਦਾ ਫਿਰ ਗੱਲ ਲੱਗ ਪਿਆ ਕਰਨ ਇੱਦਾਂ ਵੀ ਤੁਹਾਨੂੰ ਆਹ ਦਿਆਂਗੇ, ਆਹ ਕਰਾਂਗੇ, ਆਹ ਸੁੱਖ ਮਿਲਣਗੇ, ਆਹ। ਖੜਕਾ ਜਿਹਾ ਕਾਹਦਾ ਹੁੰਦਾ ਪਿੱਛੇ? ਅੱਛਾ ਚਲੋ, ਬੱਚੇ ਤਾਂ ਬੱਚੇ ਹੀ ਨੇ, ਪਰ ਆਪਾਂ ਥੋੜ੍ਹਾ ਜਿਹਾ ਖਿਆਲ ਰੱਖ ਲਈਏ। ਬੱਚੇ ਤੇ ਪਿਆਰੇ ਵੀ ਹੈ ਤੇ ਪਿਆਰੇ ਲੱਗਦੇ ਵੀ ਹੈ। ਮੈਨੂੰ ਲੱਗਦਾ ਤੇਰੇ ਵਾਲੇ ਹੀ ਨੇ। ਤੇਰੇ ਤੇ ਜਾਣੇ ਸੀ ਫਿਰ। ਚਲੋ ਸੁਣੋ, ਹੁਣ ਹੱਸ ਲੈ ਵਿੱਚ ਦੀ ਵੇਖੋ। ਚਲੋ ਹੁਣ ਇੱਧਰ ਵੇਖਿਓ ਬਈ, ਪਿਆਰਿਓ ਧਿਆਨ ਨਾਲ ਸੁਣਿਓ। ਉਹਨਾਂ ਨੇ ਬੜੇ ਲਾਲਚ ਦਿੱਤੇ ਬਈ ਤੁਹਾਨੂੰ ਬੜੇ ਸੁੱਖ ਦਿਆਂਗੇ ਬੱਚਿਓ, ਤੁਸੀਂ ਇਸਲਾਮ ਕਬੂਲ ਕਰ ਲਓ। ਵੀ ਇੱਦਾਂ ਲੱਗਦਾ ਨਿੱਕੇ ਨਿੱਕਿਆਂ ਨੂੰ ਮਨਾਉਣਾ ਤੇ ਬਹੁਤ ਸੌਖਾ, ਛੋਟੇ ਛੋਟੇ ਆ, ਇਹਨਾਂ ਨੇ ਮੰਨ ਜਾਣਾ ਬੜੀ ਛੇਤੀ। ਪਰ ਕੁਦਰਤੀ ਗੱਲ ਇੱਦਾਂ ਦੀ ਸੀ ਕਿ ਉਹ ਸਾਹਿਬਜ਼ਾਦੇ ਸੱਚੀ ਸਿੱਖੀ ਨੂੰ ਬਹੁਤ ਪਿਆਰ ਕਰਦੇ ਸੀ। ਬਚਪਨ ਤੋਂ ਉਹਨਾਂ ਨੇ ਸਿੱਖੀ ਨੂੰ ਅਡੋਪਟ ਕਰ ਲਿਆ ਸੀ, ਉਹ ਸੋਚ ਨੂੰ ਸਮਝ ਗਏ ਸੀ, ਨਿੱਕੀ ਜਿਹੀ ਉਮਰ ਵਿੱਚ ਹੀ ਸਮਝ ਗਏ ਸੀ, ਔਰ ਉਹਨੂੰ ਪੂਰੀ ਤਰ੍ਹਾਂ ਉਸ ਸੋਚ ਨੂੰ ਸੋਚ ਅੱਗੇ ਸਰੈਂਡਰ ਕਰ ਚੁੱਕੇ। ਗੁਰੂ ਪਿਤਾ ਜੀ ਦੀਆਂ ਸਿੱਖਿਆਵਾਂ ਸੁਰਤ ਵਿੱਚ ਵਸੀਆਂ ਹੋਈਆਂ। ਉਹਨਾਂ ਨੇ ਫਿਰ ਲਾਲਚ ਦਿੱਤੇ, ਫਿਰ ਉਹਨਾਂ ਨੇ ਡਰਾਵੇ ਦਿੱਤੇ, ਸਾਰਾ ਵਾਹ ਲਾ ਲਿਆ, ਜ਼ੋਰ ਲਾ ਲਿਆ, ਭੋਰਾ ਵੀ ਤਸ ਤੋਂ ਮਸ ਨਹੀਂ ਹੋਏ, ਕੋਈ ਚੇਂਜ ਨਹੀਂ ਆਈ। ਉਦਾਂ ਹੀ ਚੜ੍ਹਦੀ ਕਲਾ ਨਾਲ ਗੱਲ ਕਰਦੇ, ਕੋਈ ਡਰ ਨਹੀਂ, ਕੋਈ ਲਾਲਚ ਨਹੀਂ। ਫਿਰ ਵਾਪਸ ਭੇਜਿਆ, ਕਹਿੰਦੇ ਕੱਲ੍ਹ ਤੱਕ ਮੰਨ ਜਾਣਗੇ। 13-12 ਪੋਹ ਨੂੰ ਫਿਰ ਕਚਹਿਰੀ ਲੱਗਦੀ, ਮਾਤਾ ਜੀ ਸਾਰੀ ਰਾਤ ਸਮਝਾਉਂਦੇ ਰਹੇ, ਫਿਰ ਸਿਪਾਹੀ ਲੈਣ ਆਏ 12 ਨੂੰ। ਫਿਰ ਸਾਹਿਬਜ਼ਾਦਿਆਂ ਨੇ ਉਦਾਂ ਹੀ ਡਟ ਕੇ ਅੱਖ ਚੱਕ ਪਾ ਕੇ ਜਵਾਬ ਦਿੱਤੇ। ਵਜੀਦਾ ਕਹਿੰਦਾ ਇਹ ਮੰਨਣ ਵਾਲੇ ਨਹੀਂ ਲੱਗਦੇ। ਕਚਹਿਰੀ ਠੰਡੀ ਜੀ ਪੈਣ ਲੱਗ ਗਈ ਥੋੜ੍ਹੀ ਥੋੜ੍ਹੀ, ਥੋੜ੍ਹਾ ਜਿਹਾ ਠੰਡਾ ਹੋ ਗਿਆ ਕੰਮ। ਬੱਚਿਆਂ ਦਾ ਕਿੱਦਾਂ ਕਰੀਏ, ਕਿਵੇਂ ਹੋਏਗਾ, ਛੋਟੇ ਛੋਟੇ ਨੇ, ਵਿੱਚ ਕਈ ਇੱਦਾਂ ਗੱਲ ਕਰਦੇ। ਮਲੇਰਕੋਟਲੇ ਵਾਲੇ ਨਵਾਬ ਨੇ ਹਾ ਦਾ ਨਾਰਾ ਮਾਰ ਦਿੱਤਾ, ਠੰਡਾ ਹੋ ਗਿਆ ਥੋੜ੍ਹਾ ਜਿਹਾ। ਉੱਥੇ ਫਿਰ ਸੁੱਚਾ ਆਨੰਦ ਵਿੱਚ ਬੈਠਾ, ਉਹ ਕਹਿੰਦਾ ਇਹ ਤੇ ਹਾ ਦਾ ਨਾਰਾ ਮਾਰਿਆ ਵੀ ਬੱਚਿਆਂ ਤੋਂ, ਬੱਚਿਆਂ ਦਾ ਇੱਦਾਂ ਕਰਕੇ ਕੀ ਲਾਭ ਮਿਲੇਗਾ, ਛੋਟੇ ਛੋਟੇ ਬੱਚਿਆਂ ਤੋਂ ਬਦਲਾ ਥੋੜ੍ਹਾ ਲੈਣਾ ਹੈ, ਪਿਤਾ ਇਹਨਾਂ ਦੇ ਮਿਲਣਗੇ ਤੇ ਗੱਲ ਕਰਾਂਗੇ। ਉਹ ਹਾ ਦਾ ਨਾਰਾ ਮਾਰ ਗਿਆ, ਉਹਦਾ ਅਸਰ ਵੀ ਕਚਹਿਰੀ ਦੇ ਵਿੱਚ ਦਿਸਦਾ ਹੈ। ਉੱਥੇ ਫਿਰ ਸੁੱਚਾ ਆਨੰਦ ਨੇ ਕਿਹਾ ਵੀ ਇਹ ਤੇ ਠੰਡੇ ਪੈ ਚੱਲੇ। ਫਿਰ ਉਹਨੇ ਸਾਹਿਬਜ਼ਾਦੇ ਨੂੰ ਪੁੱਛ ਲਿਆ, ਕਹਿੰਦਾ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ ਬੱਚਿਓ, ਤੁਹਾਨੂੰ ਛੱਡ ਦਿੱਤਾ ਜਾਵੇ ਕੀ ਕਰੋਗੇ? ਕਹਿੰਦੇ ਜੰਗਲ 'ਚ ਜਾਵਾਂਗੇ, ਫੌਜਾਂ ਇਕੱਠੀਆਂ ਕਰਾਂਗੇ, ਸਿੱਖ ਇਕੱਠੇ ਕਰਾਂਗੇ ਤੇ ਤੁਹਾਡੇ ਨਾਲ ਆ ਕੇ ਲੜਾਂਗੇ, ਵੱਡੇ ਹੋ ਕੇ ਤੁਹਾਡੇ ਨਾਲ ਮੁਕਾਬਲਾ ਕਰਾਂਗੇ, ਜੋ ਤੁਸੀਂ ਧੱਕਾ ਕਰ ਰਹੇ ਹੋ ਦੁਨੀਆ ਨਾਲ ਉਹਦੇ ਬਾਰੇ ਗੱਲ ਕਰਾਂਗੇ ਤੁਹਾਡੇ ਨਾਲ। ਸੁੱਚਾ ਆਨੰਦ ਕਹਿੰਦਾ ਵੇਖਿਆ, ਮੈਂ ਤੇ ਪਹਿਲਾਂ ਹੀ ਕਹਿ ਰਿਹਾ ਵੀ ਇਹ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੈ। ਫਿਰ ਸ਼ਾਮ ਨੂੰ ਪੁੱਛਿਆ ਗਿਆ ਵੀ ਇਹਨਾਂ ਨੂੰ ਸਜ਼ਾ ਦਿਓ, ਹੁਣ ਇੱਦਾਂ ਨਹੀਂ ਇਹਨਾਂ ਨੇ ਮੰਨਣਾ, ਸਜ਼ਾ ਦਿਓ। ਤੇ ਜਦੋਂ ਸਜ਼ਾ ਦੇਣ ਦੀ ਗੱਲ ਆਈ ਤੇ ਕਾਜ਼ੀ ਨੂੰ ਪੁੱਛਿਆ, ਕਹਿੰਦੇ ਸੁਣਾਓ ਸਜ਼ਾ। ਤੇ ਕਾਜ਼ੀ ਕਹਿੰਦਾ ਹੈ ਸ਼ਰ੍ਹਾ ਨਹੀਂ ਮੰਨਦੀ ਕਿ ਕਿਸੇ ਬੱਚੇ ਨੂੰ ਸਜ਼ਾ ਦਿੱਤੀ ਜਾਵੇ, ਸਾਡਾ ਕਾਨੂੰਨ ਨਹੀਂ ਕਹਿੰਦਾ, ਇਸਲਾਮੀ ਕਾਨੂੰਨ ਇਸ ਗੱਲ ਦੀ ਹਾਮੀ ਨਹੀਂ ਭਰਦਾ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਸਜ਼ਾ ਦਿੱਤੀ ਜਾਵੇ, ਛੋਟੇ ਬੱਚਿਆਂ ਨੂੰ ਮਾਰਨਾ ਇਹ ਸਾਡਾ ਕਾਨੂੰਨ ਨਹੀਂ, ਇਸਲਾਮ ਨਹੀਂ ਕਹਿੰਦਾ, ਸਾਡਾ ਧਰਮ ਨਹੀਂ ਕਹਿੰਦਾ, ਸ਼ਰ੍ਹਾ ਨਹੀਂ ਕਹਿੰਦੀ। ਉਹਨੇ ਉਸ ਵੇਲੇ ਜਦੋਂ ਇੰਨੀ ਗੱਲ ਕੀਤੀ ਤੇ ਫਿਰ ਕਚਹਿਰੀ ਠੰਡੀ ਪੈ ਗਈ ਵੀ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਇਸਲਾਮ ਕਹਿੰਦਾ। ਸੁੱਚਾ ਆਨੰਦ ਫਿਰ ਬੋਲ ਪਿਆ, ਤੇਲ ਪਾਉਣ ਵਾਲੇ ਬੰਦੇ ਹੁੰਦੇ ਨੇ ਨਾ ਇੱਦਾਂ ਦੇ, ਉਹ ਫਿਰ ਬੋਲ ਪਿਆ, ਕਹਿੰਦਾ ਬੱਚੇ ਤੇ ਨਹੀਂ ਮਾਰੇ ਜਾ ਸਕਦੇ ਤੇ ਠੀਕ ਹੈ, ਇਸਲਾਮ ਇਸਲਾਮੀ ਸ਼ਰ੍ਹਾ ਨਹੀਂ ਮੰਨਦੀ, ਪਰ ਸੱਪ ਦੇ ਜਿਹੜੇ ਸਪੋਲੀਏ ਹੁੰਦੇ ਆ ਉਹਦੇ ਬਾਰੇ ਸ਼ਰ੍ਹਾ ਕੀ ਕਹਿੰਦੀ ਹੈ? ਕਹਿੰਦੇ ਸ਼ਰ੍ਹਾ 'ਚ ਲਿਖਿਆ ਸ਼ਰ੍ਹਾ ਸੱਪ ਦੇ ਸਪੋਲੀਆਂ ਬਾਰੇ ਤੇ ਸਜ਼ਾ ਹੀ ਦੇਣ ਦੀ ਗੱਲ ਹੈ, ਵੀ ਨਿੱਕੇ ਨਿੱਕੇ ਸੱਪ ਦੇ ਬੱਚੇ ਜਿਹੜੇ ਨੇ ਉਹਦੇ ਬਾਰੇ ਤੇ ਗੱਲ ਹੀ ਨਹੀਂ, ਉਹ ਤੇ ਮਾਰੇ ਹੀ ਜਾ ਸਕਦੇ ਨੇ। ਕਾਜੀ ਕਹਿੰਦਾ ਉਹਦੇ ਬਾਰੇ ਪੁੱਛਣ ਦੀ ਲੋੜ ਹੀ ਨਹੀਂ ਵੀ ਸੱਪ ਦੇ ਸਪੋਲੀਏ ਬੰਦੇ ਨੂੰ ਮਾਰਨਗੇ ਵੱਡੇ ਹੋ ਕੇ, ਉਹ ਤੇ ਮਾਰੇ ਹੀ ਜਾ ਸਕਦੇ ਨੇ। ਉੱਥੇ ਫਿਰ ਸੁੱਚਾ ਆਨੰਦ ਨੇ ਸਲਾਹ ਦਿੱਤੀ, ਕਹਿੰਦੇ ਇੱਥੇ ਲਿਖ ਦੇ ਬੱਚੇ ਲਿਖੀ ਨਾ, ਬੱਚਿਆਂ ਨੂੰ ਸਜ਼ਾ ਦੇਣੀ ਮਾੜੀ ਹੈ, ਇੱਥੇ ਲਿਖ ਸੱਪ ਦੇ ਸਪੋਲੀਆਂ ਦੀਆਂ ਸਿਰੀਆਂ ਫੇਰ ਦਿੱਤੀਆਂ, ਇਹ ਲਿਖ। ਸ਼ਰ੍ਹਾ ਨਹੀਂ ਕਹਿੰਦੀ ਬੱਚੇ ਮਾਰੇ ਜਾਣ, ਪਰ ਤੂੰ ਬੱਚੇ ਲਿਖ ਨਾ ਇੱਥੇ, ਇੱਥੇ ਲਿਖ ਸੱਪ ਦੇ ਸਪੋਲੀਆਂ ਨੂੰ ਖਤਮ ਕਰ ਦਿੱਤਾ, ਇਹ ਲਿਖ। ਸ਼ਰ੍ਹਾ ਤੋਂ ਉਲਟ ਜਾ ਕੇ ਉਹਨਾਂ ਨੇ ਫਤਵਾ ਸੁਣਾਇਆ, ਕਾਨੂੰਨ ਨਹੀਂ ਮੰਨਦਾ ਪਰ ਟਾਈਮ ਤੇ ਕਾਨੂੰਨ ਕਾਨੂੰਨ ਬਣਾ ਲਿਆ, ਉਹਨਾਂ ਦਾ ਕਾਨੂੰਨ ਮੰਨਦਾ ਨਹੀਂ ਪਰ ਬਣਾ ਲਿਆ ਕਾਨੂੰਨ। ਫਿਰ ਉਹਨਾਂ ਨੇ ਫਿਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫੈਸਲਾ ਹੋਇਆ। ਅੱਜ ਕਚਹਿਰੀ ਚੋਂ ਵਾਪਸ ਸਾਹਿਬਜ਼ਾਦੇ ਆਏ ਤੇ ਕਹਿੰਦੇ ਫਤਿਹ ਸਿੰਘ ਇੱਦਾਂ ਭੱਜ ਕੇ ਜਿਵੇਂ ਨਿੱਕੇ ਨਿਆਣੇ ਨਾ ਭੱਜ ਕੇ ਮਾਂ ਨੂੰ ਦੱਸਣ ਆਉਂਦੇ, ਮੈਂ ਪਾਸ ਹੋ ਗਿਆ। ਲੱਭਦੇ ਆ ਵੀ ਮਾਂ ਕਿੱਥੇ ਹੈ, ਸਭ ਤੋਂ ਪਹਿਲਾਂ ਕੋਈ ਡਿਗਰੀ ਲੈ ਕੇ ਆਉਣਗੇ ਤੇ ਮਾਂ ਲੱਭਣਗੇ, ਕਿਉਂਕਿ ਮਾਂ ਨਾਲ ਬੱਚੇ ਦਾ ਪਿਆਰ ਹੁੰਦਾ ਹੈ। ਤੇ ਫਤਿਹ ਸਿੰਘ ਨੂੰ ਬਚਪਨ ਤੋਂ ਦਾਦੀ ਨੇ ਪਾਲਿਆ ਸੀ, ਮਾਤਾ ਜੀਤਾਂ ਜੀ ਪੌਣੇ ਤਿੰਨ ਸਾਲ ਦਾ ਛੱਡ ਕੇ ਚਲੇ ਗਏ ਸੀ, ਉਹ ਸਰੀਰ ਛੱਡ ਗਏ। ਪੌਣੇ ਤਿੰਨ ਸਾਲ ਦਾ ਫਤਿਹ ਸਿੰਘ ਮਾਤਾ ਗੁਜਰ ਕੌਰ ਨੇ ਪਾਲਿਆ ਸੀ ਤੇ ਮਾਤਾ ਗੁਜਰ ਕੌਰ ਹੀ ਫਤਿਹ ਸਿੰਘ ਲਈ ਮਾਂ ਸੀ, ਦਾਦੀ ਨੇ ਪਾਲਿਆ ਤੇ ਦਾਦੀ ਹੀ ਮਾਂ ਸੀ। ਫਤਿਹ ਸਿੰਘ ਪੌੜੀਆਂ ਤੇ ਸਪੀਡ ਨਾਲ ਭੱਜ ਕੇ ਗਿਆ, ਮੈਂ ਪਹਿਲਾਂ ਦੱਸਣਾ, ਤੇ ਭੱਜ ਕੇ ਗਲਵੱਕੜੀ ਪਾ ਕੇ ਕਹਿੰਦਾ ਮਾਤਾ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਦੇਣਗੇ, ਅਸੀਂ ਜਿੱਤ ਗਏ। ਅੱਖ ਚੱਕ ਪਾ ਕੇ ਗੱਲ ਕੀਤੀ, ਮੈਂ ਘਬਰਾਇਆ ਨਹੀਂ, ਮੈਂ ਡੋਲਿਆ ਨਹੀਂ, ਇੱਦਾਂ ਉਹਨੇ ਪੁੱਛਿਆ ਸੀ, ਇੱਦਾਂ ਜਵਾਬ ਦਿੱਤਾ। ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਰੱਖੀਆਂ ਸੀ, ਵੇਖਿਆ ਵੀ ਨਹੀਂ ਮਠਿਆਈਆਂ ਵਾਲੇ ਪਾਸੇ, ਭੁੱਖ ਵੱਡੀ ਲੱਗੀ ਸੀ ਪਰ ਵੇਖਿਆ ਕੁਛ ਨਹੀਂ। ਬੜੇ ਤਰ੍ਹਾਂ ਦੇ ਖਿਡੌਣੇ ਰੱਖੇ, ਅਸੀਂ ਖਿਡੌਣੇ ਨਹੀਂ ਵੇਖੇ। ਬੜੇ ਤਰ੍ਹਾਂ ਦੀਆਂ ਮਠਿਆਈਆਂ ਰੱਖੀਆਂ ਸੀ, ਮਠਿਆਈਆਂ ਨਹੀਂ ਵੇਖੀਆਂ। ਕੋਈ ਲਾਲਚ ਨਹੀਂ ਬੇਬੇ ਕੀਤਾ, ਅਸੀਂ ਖੁੱਲ੍ਹ ਕੇ ਉਹਦੇ ਨਾਲ ਗੱਲ ਕੀਤੀ, ਹਰ ਗੱਲ ਦਾ ਜਵਾਬ ਦਿੱਤਾ। ਚੜ੍ਹਦੀ ਕਲਾ 'ਚ ਰਹੇ ਬੇਬੇ, ਇੱਦਾਂ ਦੱਸਦੇ ਮਾਤਾ ਜੀ ਕੱਲ੍ਹ ਨੂੰ ਨੀਹਾਂ 'ਚ ਚਿਣ ਦੇਣਗੇ। ਮਾਤਾ ਜੀ ਕਹਿੰਦੇ ਨੀਹਾਂ 'ਚ ਹੀ ਚਿਣਨਗੇ, ਮਾਰ ਥੋੜ੍ਹਾ ਦੇਣਗੇ, ਮਰਦੇ ਥੋੜ੍ਹਾ ਤੁਸੀਂ, ਨੀਹਾਂ 'ਚ ਹੀ ਚਿਣਨਗੇ, ਚਿਣ ਦੇਣ ਦਿਓ। ਅਤੇ ਮਾਰ ਕਿਉਂ? ਕਿਉਂਕਿ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਜੇ ਇਹ ਸ਼ਬਦ ਦੀ ਵਿਆਖਿਆ ਸੁਣੋ ਤੇ ਸਮਝੋ, ਉਹ ਯੂਨੀਵਰਸਲ ਐਨਰਜੀ ਹੈ ਜਿਹੜੀ ਯੂਨੀਵਰਸ ਦੇ ਨਾਲ ਅਸੀਂ ਜੁੜੇ ਹੋਏ ਹਾਂ, ਉਹਦੇ ਵਿੱਚ ਹੀ ਫੇਰ ਮਿਲ ਜਾਣਾ ਹੁੰਦਾ। ਉਹਦੇ ਵਿੱਚ ਮਰਨ ਵਾਲੀ ਤੇ ਗੱਲ ਹੀ ਨਹੀਂ ਆਉਂਦੀ। ਜੇ ਇਸ ਗਹਿਰੇ ਨੁਕਤੇ ਨੂੰ ਸਮਝ ਲਿਆ ਜਾਵੇ, ਅਸੀਂ ਉਹਦਾ ਰੂਪ ਹਾਂ, ਉਹਨੇ ਕਿੱਥੇ ਮਰਨਾ ਹੈ, ਉਹ ਇਹ ਗੱਲ ਜੇ ਪਕੜ 'ਚ ਆ ਜੇ, ਇਹ ਸ਼ਬਦ ਜਿਹੜਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਜੇ ਘਰ ਜਾ ਕੇ ਪੜ੍ਹੋ ਤੇ ਇਹਨੂੰ ਆਰਾਮ ਨਾਲ ਠੰਡੇ ਮਤੇ ਨਾਲ ਬਹਿ ਕੇ ਵਿਚਾਰੋ, ਬਹੁਤ ਗਹਿਰਾ ਨੁਕਤਾ ਹੈ ਵੀ ਤੂੰ ਹੀ ਤੂੰ ਹੈ ਤੇ ਤੇਰਾ ਹੀ ਮੈਂ ਰੂਪ ਹਾਂ। ਇਹ ਜਿੱਦਾਂ ਹੁਣ ਇੱਦਾਂ ਸਿੱਧੀ ਐਗਜ਼ੈਂਪਲ ਸਮਝ ਲਓ ਵੀ ਸਾਗਰ ਦੇ ਵਿੱਚ ਹੀ ਲਹਿਰਾਂ ਉੱਠਦੀਆਂ, ਲਹਿਰ ਮਰਦੀ ਹੈ ਪਰ ਸਾਗਰ ਨਹੀਂ ਮਰਦਾ, ਪਰ ਸਾਗਰ ਲਹਿਰ ਤੋਂ ਵੱਖਰੀ ਤੇ ਹੁੰਦੀ ਕੋਈ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਤੇਰੇ ਤੇ ਮੇਰੇ ਵਿੱਚ ਕੀ ਅੰਤਰ ਹੈ, ਰੱਬ ਤੇ ਮੇਰੇ 'ਚ ਕੀ ਫਰਕ ਹੈ। ਅਸੀਂ ਲਹਿਰ ਹਾਂ, ਉਹ ਸਾਗਰ ਹੈ, ਲੱਗਦੇ ਦੋ ਹੈ, ਹੈ ਤੇ ਇੱਕ ਹੀ ਹੈ। ਸਾਗਰ ਤੇ ਲਹਿਰ ਦੋ ਹੁੰਦੇ ਆ ਕਿ ਇੱਕ ਹੀ ਹੁੰਦੇ ਆ? ਨਾਮ ਵੀ ਦੋ ਹੈ, ਲੱਗਦੇ ਵੀ ਦੋ ਹੈ, ਪਰ ਹੁੰਦੇ ਇੱਕ ਹੀ ਹੈ। ਪਾਣੀ ਦੀਆਂ ਛੱਲਾਂ ਤੇ ਪਾਣੀ, ਸਾਗਰ ਦੀਆਂ ਛੱਲਾਂ ਤੇ ਸਾਗਰ, ਸਮੁੰਦਰ ਦੀਆਂ ਵੇਵਸ ਤੇ ਸਮੁੰਦਰ ਹੈ ਜਿਹੜਾ, ਉਹ ਅੱਡ ਅੱਡ ਥੋੜੋ ਹੈ, ਇੱਕ ਹੀ ਹੈ। ਅਸੀਂ ਵੇਵਸ ਹਾਂ, ਇੱਕ ਤਰੰਗਾਂ ਆ, ਉਹ ਸਾਗਰ ਹੈ। ਉਹ ਯੂਨੀਵਰਸਲ ਐਨਰਜੀ ਜਿਹੜੀ ਹੈ ਉਹਦਾ ਅਸੀਂ ਛੋਟਾ ਜਿਹਾ ਪਾਰਟ ਹਾਂ, ਉਹ ਖਤਮ ਹੀ ਨਹੀਂ ਹੋਣੀ, ਉਹ ਮਰਦਾ ਨਹੀਂ, ਰੱਬ ਨਹੀਂ ਮਰਦਾ, ਅਸੀਂ ਰੱਬ ਦਾ ਹਿੱਸਾ ਹਾਂ। ਬੜਾ ਗਹਿਰਾ ਨੁਕਤਾ ਇਸ ਟੌਪਿਕ 'ਤੇ, ਕਿਹੜੀ ਕਈ ਵਾਰੀ ਦੀਵਾਨਾਂ 'ਚ ਇੰਡੀਆ 'ਚ ਤੇ ਗੱਲ ਹੋਈ ਹੈ, ਅਤੇ ਇਹ ਕੋਸ਼ਿਸ਼ ਕਰੀਏ ਸਮਝਣ ਦੀ। ਇਹ 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 ਗਹਿਰੀ ਗੱਲ ਸਾਹਿਬਜ਼ਾਦਿਆਂ ਨੂੰ ਪਤਾ ਹੈ। ਤਾਂ ਮਾਤਾ ਜੀ ਨੇ ਵੀ ਕਹਿ ਦਿੱਤਾ ਵੀ ਨੀਹਾਂ 'ਚ ਹੀ ਚਿਣ ਦੇਣਗੇ, ਮਾਰ ਥੋੜ੍ਹਾ ਦੇਣਗੇ, ਮਰਦਾ ਤੇ ਹੈ ਹੀ ਕੁਛ ਨਹੀਂ, ਇੱਥੇ ਰੂਪ ਬਦਲ ਜਾਂਦਾ, ਮਰਦਾ ਥੋੜ੍ਹਾ ਕੁਛ। ਦੱਸੋ ਨਾ ਪਿਆਰਿਓ, ਉਹ ਜਿਹੜਾ ਨਿੱਕਾ ਜਿਹਾ ਬੱਚਾ ਸੀ ਮਰ ਗਿਆ, ਆਪਣੀ ਫੋਟੋ ਵੇਖੋ, ਆਪਣੀ ਪਿਕਚਰ ਵੇਖੋ ਤੇ ਅੱਜ ਵੇਖੋ, ਟੋਟਲੀ ਬਦਲ ਗਿਆ। ਕਦੇ ਬੱਚਾ ਰੂਪ ਬਦਲਦਾ ਹੈ, ਬੱਚਾ ਹੈ ਜੀ ਨਿੱਕਾ ਜਿਹਾ, ਫਿਰ ਕਹਿਣ ਲੱਗ ਜਾਂਦੇ ਨੇ ਰੂਪ ਬਦਲ ਗਿਆ, ਜਵਾਨ ਹੈ ਹੁਣ, ਇਹ ਵੱਡਾ ਹੈ। ਹੋਰ ਸੌਖਾ ਕਰ ਲਈਏ, ਜਿਵੇਂ ਬੀਜ ਬੀਜ ਦਿੱਤਾ, ਸੁਣੋ, ਬੀਜ ਬੀਜ ਦਿੱਤਾ, ਦਰਖਤ ਨਾਲੋਂ ਬੀਜ ਮਿਲਿਆ, ਬੀਜ ਚਪਟਾ ਹੈ, ਇੱਧਰ ਸੁਣਿਓ, ਟਾਲੀ ਦਾ ਬੀਜ ਹੈ ਕਹਿ ਲਓ, ਚਪਟਾ ਇੱਦਾਂ 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 ਬੀਜ ਹੈ, ਧਰਤੀ ਵਿੱਚ ਬੀਜਿਆ ਹੈ, ਚਪਟਾ ਨਾਮ ਹੈ ਬੀਜ, ਧਰਤੀ ਵਿੱਚ ਲਾ ਦਿੱਤਾ, ਸੂਏ ਵਾਂਗੂ ਬਾਹਰ ਆਇਆ, ਤੇ ਨਾਮ ਕੀ ਬਣ ਗਿਆ, ਬੀਜ ਤੋਂ ਹੁਣ ਨਾਮ ਬਦਲ ਗਿਆ, ਹੁਣ ਕੀ ਨਾਮ ਬਣ ਗਿਆ, ਅੰਕੁਰ, ਫਿਰ ਬਾਹਰ ਆਇਆ, ਨਿੱਕੇ ਨਿੱਕੇ ਪੱਤੇ ਕੱਢੇ, ਰੂਪ ਬਦਲ ਗਿਆ, ਹੁਣ ਨਾਮ ਕੀ ਬਣ ਗਿਆ, ਪੌਦਾ, ਫਿਰ ਹੋਰ ਵੱਡਾ ਹੋ ਗਿਆ, ਵੱਡਾ ਹੋ ਗਿਆ, ਹੁਣ ਕੀ ਬਣ ਗਿਆ, ਵੱਡਾ ਰੂਪ ਬਣ ਗਿਆ, ਰੂਪ ਬਦਲ ਗਿਆ, ਹੁਣ ਇਹਦਾ ਨਾਮ ਵੀ ਬਦਲ ਗਿਆ, ਹੁਣ ਬਣ ਗਿਆ ਦਰਖਤ, ਫਿਰ ਕਿਸੇ ਨੇ ਵੱਢਿਆ, ਹੁਣ ਸ਼ਤੀਰ ਬਣ ਗਿਆ, ਫਿਰ ਉਹਨੂੰ ਕੱਟ ਦਿੱਤਾ ਗਿਆ, ਨਿੱਕਾ ਨਿੱਕਾ ਪੀਸ ਬਣਾ ਦਿੱਤੇ ਗਏ, ਰੂਪ ਬਦਲਿਆ, ਨਾਮ ਬਦਲਿਆ, ਸਾੜ ਦਿੱਤਾ ਗਿਆ, ਕੋਲੇ ਬਣ ਗਿਆ, ਰੂਪ ਬਦਲ ਗਿਆ, ਹੁਣ ਕੀ ਕਹਿਣ ਲੱਗ ਗਏ ਲੋਕ, ਹੁਣ ਨਾਮ ਬਦਲ ਗਿਆ, ਹੁਣ ਕੋਲੇ ਬਣ ਗਿਆ, ਫਿਰ ਪੀਸ ਦਿੱਤਾ, ਹੁਣ ਕੀ, ਹੁਣ ਰੂਪ ਬਦਲ ਗਿਆ, ਹੁਣ ਨਾਮ ਕੀ ਬਣ ਗਿਆ, ਸਵਾਹ, ਤੇ ਹਵਾ ਆਈ, ਉਹ ਉੱਡ ਗਿਆ, ਐਂ ਖਿਲਰ ਗਈ ਸਵਾਹ, ਕਿਨਕਾ ਬਣ ਗਿਆ, ਰੂਪ ਬਦਲਿਆ, ਨਾਮ ਬਦਲਿਆ, ਰੂਪ ਬਦਲਿਆ, ਨਾਮ ਬਦਲਿਆ, ਪਰ ਹਸਤੀ ਨਹੀਂ ਮਿਟੀ, ਤੇ ਮਿਟ ਸਕਦੀ ਵੀ ਨਹੀਂ। ਵੇਖੋ ਨਾ, ਆਹ ਰੁਮਾਲ ਹੈ ਮੇਰੇ ਹੱਥ 'ਚ, ਇਹਨੂੰ ਮਿਟਾ ਕੇ ਵਿਖਾਓ, ਰੂਪ ਬਦਲ ਜਾਏਗਾ ਇਹਦਾ, ਅੱਗ ਅੱਗ 'ਚ ਸਿੱਟ ਦਿਓ ਲਿਜਾ ਕੇ, ਸਵਾਹ ਬਣ ਜਾਏਗਾ, ਫਿਰ ਖਤਮ ਹੋ ਗਿਆ, ਹੁਣ ਰੂਪ, ਹੁਣ ਸਵਾਹ ਬਣ ਗਈ, ਪਾਣੀ ਦੀ ਬੂੰਦ ਖਤਮ ਕਰਕੇ ਵਿਖਾਓ, ਉੱਡ ਜਾਏਗੀ, ਭਾਫ ਬਣ ਜਾਏਗੀ, ਇੱਥੇ ਜੋ ਹੈ ਬਸ ਹੈ, ਰੂਪ ਬਦਲ ਰਿਹਾ, ਖਤਮ ਨਹੀਂ ਹੁੰਦਾ ਕੁਛ, ਕੁਛ ਵੀ ਖਤਮ ਨਹੀਂ ਹੋਣਾ, ਕੋਈ ਚੀਜ਼ ਖਤਮ ਕਰਕੇ ਵਿਖਾਓ, ਬਸ ਚੇਂਜ ਹੋ ਜਾਂਦੀ ਹੈ, ਜਦੋਂ ਚੇਂਜ ਹੁੰਦੀ ਹੈ ਉਹਦਾ ਨਾਮ ਬਦਲ ਜਾਂਦਾ, ਹਸਤੀ ਨਹੀਂ ਮਿਟਦੀ, ਉਹ ਰਹਿੰਦੀ ਹੋਈ ਰਹਿੰਦੀ ਹੈ। ਇਸ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝਣ ਦੀ ਖੇਚਲ ਕਰਿਓ, ਜਿਹੜੇ ਬੰਦੇ ਦੇ ਗੱਲ ਪਕੜ 'ਚ ਆ ਜਾਵੇ ਔਰ ਗਹਿਰੇ ਤਲ 'ਤੇ ਆਵੇ, ਉਹਨੂੰ ਸਮਝ ਆ ਜਾਂਦੀ ਹੈ ਵੀ ਕਿਸੇ ਨੇ ਨਹੀਂ ਮਰਨਾ, ਕੁਛ ਨਹੀਂ ਮਰਦਾ ਇੱਥੇ, ਬਸ ਰੂਪ ਬਦਲ ਰਿਹਾ, ਇੱਕ ਚੀਜ਼ ਖਤਮ ਨਹੀਂ ਹੋ ਸਕਦੀ। ਮੈਂ ਕਹਿੰਦਾ ਕੁਰਮਾਲ ਖਤਮ ਨਹੀਂ ਕਰ ਸਕਣਾ ਤੁਸੀਂ, ਅੱਗ ਲਾ ਕੇ ਸਾੜ ਦਿਆਂਗੇ, ਸਵਾਹ ਬਣ ਜਾਏਗਾ, ਸਵਾਹ ਨੂੰ ਕਿੱਧਰ ਕਰਾਂਗੇ, ਪਾਣੀ 'ਚ ਸੁੱਟ ਦਿਆਂਗੇ, ਉਹਨੇ ਹੋਰ ਰੂਪ ਬਣਾ ਲੈਣਾ ਆਪਣਾ, ਕਿਸੇ ਪੌਦੇ ਨੂੰ ਜਾ ਪੈਣੀ ਹੈ, ਉਹ ਜਿਹੜੇ ਕਿਨਕੇ ਬਣ ਜਾਣੇ ਨੇ ਉਹ ਪਤਾ ਨਹੀਂ ਕਿੱਥੇ ਜਾ ਪੈਣੇ ਨੇ, ਉਹ ਚੀਜ਼ ਖਤਮ ਨਹੀਂ ਹੋਣੀ, ਇਹਦੀ ਕਦੇ ਨਹੀਂ ਖਤਮ ਹੋਣੀ, ਉਹ ਰੂਪ ਬਦਲੀ ਜਾਂਦਾ, ਰੂਪ ਬਦਲੀ ਜਾਂਦਾ। ਸੋ ਇਸ ਕਰਕੇ ਸਾਹਿਬਜ਼ਾਦਿਆਂ ਨੂੰ ਕਿਹਾ, ਕਹਿੰਦੇ ਨੀਹਾਂ 'ਚ ਹੀ ਚਿਣਨਗੇ, ਮਾਰ ਥੋੜ੍ਹਾ ਦੇਣਗੇ। ਫਿਰ ਅਗਲੇ ਦਿਨ 13 ਪੋਹ ਨੂੰ ਕਚਹਿਰੀ ਲੱਗਣ ਲੱਗੀ, ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਸਿਪਾਹੀ ਆਏ, ਤੇ ਅੱਜ ਮਾਤਾ ਗੁਜਰ ਕੌਰ ਨੇ ਤਿਆਰ ਕੀਤੇ ਸਾਹਿਬਜ਼ਾਦੇ, ਕਹਿੰਦੇ ਨੀਲੇ ਰੰਗ ਦੇ ਚੋਲੇ ਕੱਢ ਲਏ ਇੱਕ ਗੱਠੜੀ ਦੇ ਵਿੱਚੋਂ, ਕੇਸਰੀ ਕਮਰ ਕੱਸੇ ਕੀਤੇ। ਮਾਤਾ ਜੀ ਨੂੰ ਸਾਹਿਬਜ਼ਾਦੇ ਪੁੱਛਦੇ, ਮਾਤਾ ਜੀ ਅੱਗੇ ਤੇ ਤੁਸੀਂ ਸਾਨੂੰ ਆ ਚੋਲੇ ਪਵਾਏ ਨਹੀਂ, ਇੰਨੇ ਸੋਹਣੇ ਚੋਲੇ ਨਾਲ ਹੀ ਰੱਖੇ ਹੋਏ ਸੀ? ਮਾਤਾ ਜੀ ਕਹਿੰਦੇ ਹਾਂ, ਮੈਂ ਅੱਜ ਦੇ ਦਿਨ ਵਾਸਤੇ ਹੀ ਰੱਖੇ ਸੀ, ਮੈਨੂੰ ਪਤਾ ਸੀ ਵੀ ਇੱਦਾਂ ਦਾ ਸਮਾਂ ਆਉਣਾ। ਲੱਛਣ ਲੱਗਦੇ ਸੀ ਇਹਨਾਂ ਬੰਦਿਆਂ ਦੇ, ਗੰਗੂ ਵਰਗਿਆਂ ਦੀਆਂ ਹਰਕਤਾਂ ਦੱਸਦੀਆਂ ਸੀ ਵੀ ਇਹ ਸਮਾਂ ਆ ਤੇ ਇੱਦਾਂ ਤਿਆਰ ਕਰਕੇ ਕਮਰ ਕੱਸੇ ਕਰਕੇ ਮਾਤਾ ਜੀ ਨੇ ਮੂੰਹ ਧੁਆਏ ਨਿੱਕੀਆਂ ਨਿੱਕੀਆਂ ਕਲਗੀਆਂ ਲਾਤੀਆਂ ਤੇ ਤਿਆਰ ਕਰਕੇ ਇੱਦਾਂ ਜਿਵੇਂ ਨਾ ਨਿੱਕੇ ਨਿੱਕੇ ਸ਼ਗਨ ਨਹੀਂ ਕਰਦਾ ਬੰਦਾ ਜਿਵੇਂ ਵਿਆਹ ਹੁੰਦਾ ਹੈ ਤੇ ਸਾਰੇ ਜਿੱਦਾਂ ਨਿੱਕੇ ਨਿੱਕੇ ਚਾਅ ਕਰਦੀਆਂ ਮਾਵਾਂ ਉੱਦਾਂ ਮਾਤਾ ਗੁਜਰ ਕੌਰ ਜੀ ਨੇ ਜੇ ਕਵਿਤਾ ਯਾਦ ਹੈ ਠੰਡੇ ਬੁਰਜ ਚ ਇੱਦਾਂ ਹੀ ਪੜ੍ਹ ਦਿਓ ਬਸ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ
ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ
ਨਿੱਕੇ ਨਿੱਕੀਆਂ ਕਲਗੀਆਂ
ਨਿੱਕੇ ਨਿੱਕੀਆਂ ਕਲਗੀਆਂ ਲਗਾ ਕੇ ਤੁਰੇ ਸੋਹਣੇ ਗਾਤਰੇ ਤੇ ਸ੍ਰੀ ਸਾਹਿਬ ਸਜਾ ਕੇ ਤੁਰੇ ਗੰਗੂ ਰਾਮ ਵਿਚੋਲਾ
ਮੋਤੀ ਰਾਮ ਖੜਾ ਰੋਵੇ
ਤੇਲ ਹੰਝੂਆਂ ਦਾ ਚੋਵੇ
ਮੋਤੀ ਰਾਮ ਖੜਾ ਰੋਵੇ ਤੇਲ ਹੰਝੂਆਂ ਦਾ ਚੋਵੇ
ਗਾਨੇ ਗੁੱਟਾਂ ਤੇ ਸ਼ਹੀਦੀਆਂ ਦੇ ਜੱਚਦੇ ਬੜੇ
ਜੱਚਦੇ ਬੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਜੋਰਾਵਰ
ਫਤਿਹ ਸਿੰਘ ਘੋੜੀ ਚੜੇ
ਸਾਨੂੰ ਬਹੁਤੀ ਨਹੀਂ ਓ ਸ਼ਗਨਾਂ ਦੀ ਲੋੜ ਸੂਬਿਆਂ ਸਾਨੂੰ ਬਹੁਤੀ ਨਹੀਂ ਓ ਸ਼ਗਨਾਂ ਦੀ ਲੋੜ ਸੂਬਿਆਂ ਤੂੰ ਤੇ ਛੇਤੀ ਛੇਤੀ ਡੋਲੀਆਂ ਨੂੰ ਤੋੜ ਸੂਬਿਆਂ
ਗੰਗੂ ਰਾਮ ਵਿਚੋਲਾ ਪੈੜਾ ਰੱਖ ਗਿਆ ਓਲਾ ਗੰਗੂ ਰਾਮ
ਵਿਚੋਲਾ ਪੈੜਾ ਰੱਖ ਗਿਆ ਓਲਾ ਖੜੇ
ਕੰਬ ਗਏ ਜਲਾ ਖੜੇ ਕੰਬ ਗਏ ਜਲਾ ਹੱਥੀ ਤੇ ਸੇਨੇ ਫੜੇ ਤੇ ਸੇਨੇ ਫੜੇ ਜੋਰਾਵਰ
ਫਤਿਹ ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ
ਜਿੰਦਾ ਕੋਮਲ ਨੇ ਨਿਹਾਂ ਚ ਖਲੋਣ ਲੱਗੀਆਂ ਜਿੰਦਾ ਕੋਮਲ ਨੇ ਨਿਹਾਂ ਚ ਖਲੋਣ ਲੱਗੀਆਂ ਇੱਟਾਂ ਲਾੜੀ ਦੀ ਸਹੇਲੀ ਵਾਂਗੂ ਰੋਣ ਲੱਗੀਆਂ ਸੁੱਚਾ ਆਨੰਦ ਗਾਰਾ ਪਾਵੇ ਵਹੁਟੀ ਮੌਤ ਨੂੰ ਸਜਾਵੇ ਸੁੱਚਾ
ਆਨੰਦ ਘਰ ਪਾਵੇ
ਵਹੁਟੀ ਮੌਤ ਨੂੰ ਸਜਾਵੇ
ਅੱਜ ਭੈੜਿਆਂ ਜਲਾਦਾਂ ਅੱਜ ਭੈੜਿਆਂ ਜਲਾਦਾਂ ਹੀਰੇ ਕੰਧਾਂ ਚ ਜੜੇ ਕੰਧਾਂ ਚ ਜੜੇ ਜੋਰਾਵਰ ਫਤਿਹ
ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ
ਕਿੰਨੀ ਦੁਨੀਆ ਹੁੰਦੀ ਚਾਚੀਆਂ ਮਾਮੀਆਂ ਮਾਸੀਆਂ ਭੂਆ ਭੈਣਾਂ ਮਾਂ ਜਦੋਂ ਕਿਸੇ ਦਾ ਵਿਆਹ ਹੁੰਦਾ ਤੇ ਹਰ ਬੰਦਾ ਸ਼ਗਨ ਕਰਦਾ ਜਿਹਦੇ ਕੋਲ ਨਹੀਂ ਵੀ ਟਾਈਮ ਉਹ ਵੀ ਛੁੱਟੀਆਂ ਕਰ ਕਰਕੇ ਪਹੁੰਚਦਾ ਤੇ ਜਦੋਂ ਭੈਣਾਂ ਰਲ ਕੇ ਗਾਉਂਦੀਆਂ ਨਿੱਕੀ ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰੇ ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ਨਿੱਕੀ ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰੇ ਭੈਣ ਵੇ ਸੁਹਾਗਣ ਤੇਰੇ ਸ਼ਗਨ ਕਰੇ ਭੈਣ ਤੇਰੇ ਸ਼ਗਨ ਕਰੇ ਮਾਂ ਤੇਰੇ ਸ਼ਗਨ ਕਰੇ ਮਾਮੀ ਤੇਰੇ ਸ਼ਗਨ ਕਰੇ ਚਾਚੀ ਤੇਰੇ ਸ਼ਗਨ ਕਰੇ ਏਦਾਂ ਕਹਿੰਦੀਆਂ ਨਾ ਤੇ ਉੱਥੇ ਕਹਿੰਦੇ ਇਕੱਲੀ ਦਾਦੀ ਨਿੱਕੇ ਨਿੱਕੇ ਪਾਲੇ ਵੀ ਉਸੇ ਨੇ ਸਾਂਭੇ ਵੀ ਉਸੇ ਨੇ ਤੇ ਜਦੋਂ ਤੁਰਨ ਲੱਗੇ ਤੇ ਸ਼ਗਨ ਵੀ ਇਕੱਲੀ ਨਹੀਂ ਕੀਤੀ ਦਾਦੀ ਅੱਜ ਸ਼ਗਨ ਕਰਦੀ ਜਦੋਂ ਕਹਿੰਦੇ ਜਲਾਦ ਲੈਣ ਆਏ ਮਾਤਾ ਜੀ ਨੇ ਆਖਿਆ ਵੇ ਜਲਾਦੋ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਨਿੱਕੇ ਨਿੱਕੇ ਇਹਨਾਂ ਨੇ ਕਿਹੜਾ ਕੋਈ ਕਸੂਰ ਕੀਤਾ ਮੈਨੂੰ ਚਿਣ ਦਿਓ ਜਿਹੜੀਆਂ ਨੀਹਾਂ 'ਚ ਚਿਣਨਾ ਤੁਸੀਂ ਉਹ ਕਹਿੰਦੇ ਬੇਬੇ ਅਸੀਂ ਤੇ ਆਪ ਹੁਕਮ ਦੇ ਬੱਜੇ ਆਏ ਹਾਂ ਹੁਣ ਅਸੀਂ ਤੇ ਡਿਊਟੀ ਹੈ ਸਾਡੀ ਫਿਰ ਇੱਦਾਂ ਲੈ ਗਏ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਰੋਜ਼ ਆਉਂਦੇ ਸੀ ਤੁਸੀਂ ਵੇਟ ਕਰਦੇ ਉਡੀਕ ਕਰਦੇ ਸੀ ਤੇ ਅੱਜ ਚੱਲੇ ਹਾਂ ਹੁਣ ਨਾ ਉਡੀਕਿਓ ਅਸੀਂ ਅੱਜ ਦੇ ਗਿਆ ਨੇ ਮੁੜ ਕੇ ਨਹੀਂ ਆਉਣਾ ਤੇ ਕੱਲ ਬੱਚਿਆਂ ਤੋਂ ਕਵਿਤਾ ਸੁਣੀ ਸੀ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾ ਵੀ ਤੂੰ ਪੋਤਿਆਂ ਨੂੰ ਲਾਡ ਲਗਾਉਣਾ ਸੋ ਇਸ ਕਰਕੇ ਏਦਾਂ ਕਹਿ ਕੇ ਆਖਰੀ ਵਾਰੀ ਮਾਤਾ ਜੀ ਨੂੰ ਫਤਿਹ ਬੁਲਾ ਕੇ ਮਾਤਾ ਜੀ ਉੱਪਰ ਪੌੜੀਆਂ ਤੱਕ ਵੇਖਦੇ ਰਹੇ ਪਿੱਛੇ ਸਾਹਿਬਜ਼ਾਦੇ ਫਤਿਹ ਬੁਲਾ ਜਿੰਨਾ ਚਿਰ ਦਿਸਦੇ ਰਹੇ ਮਾਤਾ ਗੁਜਰ ਕੌਰ ਵੇਖਦੇ ਰਹੇ ਬਸ ਫਿਰ ਓਹਲੇ ਹੋ ਗਏ ਅੱਖੀਆਂ ਤੋਂ ਤੇ ਜਦੋਂ ਕਚਹਿਰੀ ਵਿੱਚ ਗਏ ਅੱਜ ਫਿਰ ਪੁੱਛਿਆ ਸਾਰੇ ਲੋਕ ਵੇਖਣ ਵਾਸਤੇ ਆਏਗਾ ਵੀ ਬਣੇਗਾ ਕੀ ਅੱਜ ਫਿਰ ਪੁੱਛਿਆ ਅੱਜ ਦੱਸੋ ਵੀ ਤੁਹਾਡਾ ਫੈਸਲਾ ਕੀ ਕਹਿੰਦੇ ਉਹੀ ਫੈਸਲਾ ਹੈ ਚਾਹੇ ਕੱਲ੍ਹ ਪੁੱਛ ਲੈ ਅੱਜ ਪੁੱਛ ਲੈ ਉਹੀ ਫੈਸਲਾ ਨੀਹਾਂ 'ਚ ਖੜ ਕੇ ਫਿਰ ਵੀ ਫੈਸਲਾ ਹੋਵੇ ਕੋਈ ਬਦਲਾਵ ਨਹੀਂ ਕੋਈ ਚੇਂਜ ਨਹੀਂ ਕੋਈ ਸਮਝੌਤਾ ਨਹੀਂ ਕੋਈ ਸਮਝੌਤਾ ਗੋਡਿਆਂ ਤੱਕ ਕੰਧ ਆਈ ਕਹਿੰਦੇ ਚੱਪਣੀਆਂ ਲਾਤੀਆਂ ਉਹਨਾਂ ਨੇ ਏਦਾਂ ਮਾਰ ਕੇ ਚੱਪਣੀਆਂ ਲਾਈਆਂ ਖੜਿਆਂ ਦੀਆਂ ਤੇ ਫਿਰ ਕੰਧ ਕਹਿੰਦੇ ਚਿਣਦੇ ਗਏ ਕੰਧ ਡਿੱਗ ਪਈ ਸੱਟਾਂ ਵੱਜੀਆਂ ਸਰੀਰ ਦੇ ਉੱਤੇ ਹੁਣ ਮੰਨਣਗੇ ਤਲੀਆਂ ਚੱਸੋ ਹੋਸ਼ ਵਿੱਚ ਲਿਆਓ ਏਦਾਂ ਤਲੀਆਂ ਚੱਸਦੇ ਆ ਹੋਸ਼ ਵਿੱਚ ਲਿਆਂਦਾ ਅੱਖਾਂ ਨਹੀਂ ਖੋਲੀਆਂ ਨੇੜੇ ਜਾ ਕੇ ਕਾਜੀ ਵੀ ਆ ਨੇੜੇ ਖੜ ਗਿਆ ਵਜੀਦਾ ਵੀ ਗਿਆ ਨੇੜੇ ਹੁਣ ਮੰਨਣਗੇ ਜ਼ਰੂਰ ਬੱਚਿਓ ਇਲਾਜ ਕਰਾ ਲੈਂਦੇ ਹਾਂ ਤੁਹਾਡਾ ਇਸਲਾਮ ਕਬੂਲ ਹੈ ਕਹਿੰਦੇ ਬੋਲੇ ਤੇ ਨਹੀਂ ਏਦਾਂ ਸੇਰੀ ਹਾਲਾਤ ਥਾ ਅਸੀਂ ਸਿੱਖੀ ਨਹੀਂ ਛੱਡਣੀ ਇਹ ਸੋਚ ਨਹੀਂ ਛੱਡਣੀ ਇਹ ਨਹੀਂ ਮੰਨਣ ਵਾਲੇ ਕਹਿੰਦਾ ਫਿਰ ਸਮਾਣੇ ਦੇ ਜਲਾਦਾਂ ਨੂੰ ਕਿਹਾ ਉਸ ਕਹਿੰਦਾ ਉੱਠੋ ਕੋਈ ਇਹਨਾਂ ਦੇ ਸ਼ਾਰਗਾਂ ਕੱਟ ਦਿਓ ਇਹਨਾਂ ਦੀਆਂ ਫਿਰ ਸਮਾਣੇ ਦੇ ਜਲਾਦ ਉੱਠੇ ਕਹਿੰਦੇ ਸਾਡਾ ਕੇਸ ਮਾਫ਼ ਕਰਦੇ ਅਸੀਂ ਇਹ ਕੰਮ ਕਰ ਦਿੰਦੇ ਹਾਂ ਤੇ ਛਾਤੀਆਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਸ਼ਾਰਗਾਂ ਕੱਟ ਦਿੱਤੀਆਂ ਜਿਵੇਂ ਇਸਲਾਮ ਦੇ ਵਿੱਚ ਹੌਲੀ ਹੌਲੀ ਜ਼ਬਾਹ ਕੀਤਾ ਜਾਂਦਾ ਹੈ, ਜਦੋਂ ਵੀ ਉਹ ਕਿਸੇ ਜਾਨਵਰ ਨੂੰ ਮਾਰਦੇ ਨੇ ਨਾ, ਉਹ ਇੱਕਦਮ ਨਹੀਂ ਇੱਦਾਂ ਹੌਲੀ ਹੌਲੀ ਕਰਕੇ, ਉੱਦਾਂ ਫਿਰ ਉਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਸ਼ਾਰਗਾਂ ਕੱਟੀਆਂ, ਸਾਹ ਰੁਕ ਗਏ। ਮਾਤਾ ਗੁਜਰ ਕੌਰ ਉਸੇ ਵੇਲੇ ਇਹਨਾਂ ਨੇ ਲਾਸ਼ਾਂ ਚੁੱਕੀਆਂ, ਨਾਲ ਹੀ ਨਦੀ ਵਗਦੀ ਸੀ ਕੰਧ ਦੇ ਨਾਲ, ਇੱਦਾਂ ਕੰਧ ਦੇ ਉੱਪਰੋਂ ਪੱਟਾ ਜ਼ੋਰ ਨਾਲ ਲਾਸ਼ਾਂ ਚੁੱਕ ਕੇ ਅਤੇ ਇੱਦਾਂ ਨਦੀ ਦੇ ਕੰਢੇ ਸਿੱਟ ਦਿੱਤੀਆਂ, ਕੰਧ ਦੇ ਨਾਲ ਡਿੱਗ ਪਈਆਂ, ਪਾਣੀ ਦੇ ਵਿੱਚ ਨਹੀਂ ਬਾਹਰ। ਹੁਣ ਦੱਸੋ ਜੀ ਉਹਦਾ ਬੇਬੇ ਦਾ ਕੀ ਕਰਨਾ ਮਾਤਾ ਦਾ? ਕਹਿੰਦੇ ਉਹਨੂੰ ਗੁਜਰ ਉਹਨੂੰ ਪੁੱਛੋ ਜਾ ਕੇ ਜੇ ਤੇ ਮੰਨਦੀ ਠੀਕ ਹੈ, ਨਹੀਂ ਤੇ ਬੁਰਜ ਤੇ ਬੈਠੀ ਨੂੰ ਧੱਕਾ ਦੇ ਦਿਓ ਥੱਲੇ। ਬਸ ਉਹਨੂੰ ਮਾਤਾ ਜੀ ਨੂੰ ਜਾ ਕੇ ਪੁੱਛਿਆ, ਮਾਤਾ ਜੀ ਕਹਿੰਦੇ ਭੁੱਲ ਗਏ ਤੁਸੀਂ, ਆ ਤੁਸੀਂ ਪੁੱਛਣ ਆਏ ਵੀ ਬੇਬੇ ਸਲਾਮ ਕਬੂਲ ਆ, ਉਹ ਜਿਹੜੇ ਨਿੱਕੇ ਨਿੱਕੇ ਪੋਤੇ ਨਹੀਂ ਮੰਨੇ, ਮੇਰੇ ਤੋਂ ਕੀ ਆਸ ਰੱਖਦੇ ਤੁਸੀਂ? ਤੇ ਇਹੋ ਜਿਹੀਆਂ ਘੜੀਆਂ ਤੇ ਮੈਂ ਪਤਾ ਨਹੀਂ ਕਿੰਨੀਆਂ ਕੁ ਵੇਖੀਆਂ ਆਪਣੀ ਜ਼ਿੰਦਗੀ ਦੇ ਵਿੱਚ। ਛੋਟੀ ਉਮਰ 'ਚ ਵਿਆਹੀ ਗਈ, ਆਪਣੇ ਪਤੀ ਦਾ ਸੀਸ ਵੇਖਿਆ, ਆਨੰਦਪੁਰ ਵੱਸਦਾ ਵੇਖਿਆ, ਖਾਲੀ ਹੁੰਦਾ ਵੇਖਿਆ, ਕਿੰਨਾ ਕੁਛ ਮੈਂ ਆਪਣੀ ਜ਼ਿੰਦਗੀ 'ਚ ਹੰਡਾਇਆ, ਅਤੇ ਮੈਨੂੰ ਪੁੱਛਦੇ ਹੋ ਵੀ ਇਸਲਾਮ ਕਬੂਲ ਕਰਨਾ? ਬਸ ਜਦੋਂ ਇੱਦਾਂ ਗੱਲ ਕੀਤੀ ਮਾਤਾ ਗੁਜਰ ਕੌਰ ਜੀ ਨੇ, ਅਤੇ ਉਹਨਾਂ ਨੇ ਬੁਰਜ ਤੋਂ ਫਿਰ ਮਾਤਾ ਨੂੰ ਧੱਕਾ ਦੇ ਕੇ ਸ਼ਹੀਦ ਕੀਤਾ। ਜਦੋਂ ਹੀ ਥੱਲੇ ਡਿੱਗੇ, ਰੌਲਾ ਇਹ ਪਾ ਦਿੱਤਾ ਵੀ ਮਾਤਾ ਗੁਜਰ ਕੌਰ ਬੱਚਿਆਂ ਦਾ ਦਰਦ ਨਾ ਚੱਲਦੇ ਹੋਏ ਬੁਰਜ ਤੋਂ ਆਪੇ ਛਾਲ ਮਾਰ ਗਏ। ਕਈਆਂ ਨੇ ਕਿਹਾ ਬੁਰਜ ਤੋਂ ਛਾਲ ਮਾਰ ਗਏ, ਪਰ ਦਿੱਤਾ ਇਹਨਾਂ ਨੇ ਧੱਕਾ। ਤਿੰਨ ਸਰੀਰ ਸੀ, ਚੁੱਕਣ ਵਾਲਾ ਕੋਈ ਨਹੀਂ ਸੀ। ਸੇਠ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਜਗ੍ਹਾ ਖਰੀਦੀ, ਮੋਹਰਾਂ ਵਿਛਾ ਕੇ ਸੇਠ ਟੋਡਰ ਮੱਲ ਨੇ ਜਗ੍ਹਾ ਖਰੀਦੀ। ਸੇਠ ਟੋਡਰ ਮੱਲ ਨੇ ਬਾਬਾ ਜ਼ੋਰਾਵਰ ਸਿੰਘ ਦਾ ਸਰੀਰ ਚੁੱਕਿਆ। ਬਾਬਾ ਫਤਿਹ ਸਿੰਘ ਦਾ ਸਰੀਰ ਸੇਠ ਟੋਡਰ ਮੱਲ ਦੀ ਘਰ ਵਾਲੀ ਨੇ ਚੁੱਕਿਆ। ਜਿਵੇਂ ਸੁੱਤਾ ਪਿਆ ਨਿਆਣਾ ਬੀਬੀਆਂ ਚੁੱਕਦੀਆਂ, ਇੱਦਾਂ ਫਤਿਹ ਸਿੰਘ ਨੂੰ ਚੁੱਕ ਕੇ ਗੋਦ ਵਿੱਚ ਇੱਦਾਂ ਮੋਢੇ 'ਤੇ ਲੈ ਕੇ ਗਏ। ਮਾਤਾ ਗੁਜਰ ਕੌਰ ਦਾ ਸਰੀਰ ਕਹਿੰਦੇ ਚਾਰ ਮਜ਼ਦੂਰ ਬੜੇ ਮਹਿੰਗੇ ਮਿਲੇ, ਪਰ ਕਈਆਂ ਨੇ ਲਿਖਿਆ ਮੋਤੀ ਰਾਮ ਅਤੇ ਉਹਦੀ ਘਰ ਵਾਲੀ, ਦੋਵੇਂ ਉਹ ਵੀ ਲੱਗੇ ਨਾਲ। ਫਿਰ ਇਹਨਾਂ ਨੇ ਸੰਸਕਾਰ ਕੀਤਾ, ਇੱਕ ਬੰਦਾ ਉਦਣ ਨਾਲ ਨਹੀਂ ਸੀ ਤੁਰਿਆ, ਪਰ ਜਦੋਂ ਹੁਣ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਹੁੰਦਾ ਅਤੇ ਹਜ਼ਾਰਾਂ ਸੰਗਤਾਂ ਮਗਰ ਮਗਰ ਤੁਰਦੀਆਂ, ਇੱਦਾਂ ਲੱਗਦਾ ਸੀ ਮਗਰ ਮਗਰ ਜਾ ਰਹੇ, ਉਸ ਵੇਲੇ ਇੱਕ ਨਹੀਂ ਸੀ ਤੁਰਿਆ। ਸੋ ਇਸ ਕਰਕੇ ਆਓ ਉਸ ਸੋਚ ਨੂੰ ਸਲਾਮ ਕਰੀਏ। ਉਹ ਸੋਚ ਨੂੰ ਮੱਥਾ ਟੇਕਣ ਦਾ ਮਤਲਬ ਹੈ ਅਸੀਂ ਉਸ ਸੋਚ ਨੂੰ ਅਪਣਾਈਏ ਆਪਣੀ ਜ਼ਿੰਦਗੀ ਵਿੱਚ। ਉਦੋਂ ਦੇ ਵਜੀਦੇ ਹੋਰ ਹੈ, ਅੱਜ ਦੇ ਵਜੀਦੇ ਹੋਰ ਹੈ। ਉਦੋਂ ਦੀਆਂ ਕਚਹਿਰੀਆਂ ਦਾ ਰੂਪ ਹੋਰ ਹੈ, ਅੱਜ ਦੀਆਂ ਕਚਹਿਰੀਆਂ ਦਾ ਰੂਪ ਹੋਰ ਹੈ। ਉਦੋਂ ਧੱਕੇ ਹੋਰ ਤਰ੍ਹਾਂ ਦੇ ਸੀ, ਅੱਜ ਧੱਕੇ ਹੋਰ ਤਰ੍ਹਾਂ ਦੇ ਹੈ। ਉਦੋਂ ਉਹ ਖੜ੍ਹੇ ਸੀ ਅਤੇ ਅੱਜ, ਬੋਲੋ ਪਿਆਰਿਓ, ਉਦੋਂ ਉਹ ਖੜ੍ਹੇ ਸੀ, ਅੱਜ ਅਸੀਂ ਖੜ੍ਹਨਾ ਹੈ, ਆਪਾਂ ਖੜ੍ਹਨਾ ਹੈ, ਅੱਜ ਸਾਨੂੰ ਖੜ੍ਹਨ ਦੀ ਲੋੜ ਹੈ। ਥੋੜ੍ਹਾ ਥੋੜ੍ਹਾ ਹੀ ਖੜੋ, ਅੱਜ ਨੀਹਾਂ 'ਚ ਨਹੀਂ ਕੋਈ ਚਿਣਦਾ, ਬੰਦ ਬੰਦ ਨਹੀਂ ਘਟਦਾ, ਖੋਪਰ ਨਹੀਂ ਲੰਘਦਾ, ਘੱਟ ਤੋਂ ਘੱਟ ਇੰਨਾ ਹੀ ਕਹਿਣਾ ਸ਼ੁਰੂ ਕਰ ਦੀ ਵੀ ਆਹ ਗੱਲ ਠੀਕ ਹੈ ਅਤੇ ਅਸੀਂ ਨਾਲ ਹਾਂ, ਅਸੀਂ ਤੁਰਦੇ ਹਾਂ ਨਾਲ, ਇੰਨਾ ਹੀ ਬੜਾ ਹੁੰਦਾ। ਅੱਜ ਕੱਲ੍ਹ ਤਾਂ ਇੱਦਾਂ ਹੀ ਇਕੱਠੇ ਹੋ ਸਕਦੇ ਹਾਂ ਆਪਾਂ, ਅੱਜ ਤਾਂ ਬਹੁਤ ਬਦਲ ਗਿਆ ਜ਼ਮਾਨਾ, ਕਿਹੜਾ ਨੀਹਾਂ 'ਚ ਚਿਣਦਾ, ਪਰ ਇੰਨੀ ਵੀ ਅੱਜ ਸਾਡੇ 'ਚ ਹਿੰਮਤ ਨਹੀਂ ਰਹੀ। ਉਹ ਡਿਕਟੇਟਰਸ਼ਿਪ ਦੇ ਵਿੱਚ ਇਹ ਕੁਝ ਕਰ ਗਏ, ਅਸੀਂ ਡੈਮੋਕ੍ਰੇਸੀ 'ਚ ਕਰਨ ਜੋਗੇ ਨਹੀਂ। ਅੱਜ ਡੈਮੋਕ੍ਰੇਸੀ ਹੈ, ਅੱਜ ਅਸੀਂ ਨਹੀਂ ਕਰ ਸਕਦੇ, ਉਹ ਡਿਕਟੇਟਰਸ਼ਿਪ 'ਚ ਕਰ ਗਏ। ਕਿੰਨਾ ਫਰਕ ਪੈ ਗਿਆ, ਉਹ ਸੋਚ ਕਿੱਦਾਂ ਦੀ ਹੋਣੀ ਹੈ, ਸਮਾਂ ਕਿੱਦਾਂ ਦਾ ਸੀ, ਸੋਚ ਕਿੱਦਾਂ ਦੀ ਸੀ, ਅਤੇ ਅੱਜ ਸਮਾਂ ਕਿੱਦਾਂ ਦਾ ਆ ਗਿਆ, ਸੋਚ ਕਿੰਨੀ ਬਦਲ ਗਈ ਸਾਡੀ। ਉਹਨੇ ਜਿੰਨਾ ਸਮਾਂ ਬਦਲਿਆ ਉਨੀ ਸੋਚ ਵੀ ਬਦਲ ਗਈ ਨਾ, ਉਨਾ ਹੀ ਥੱਲੇ ਆ ਗਏ। ਹਾਲਾਤ ਤਾਂ ਬਦਲ ਗਏ, ਡੈਮੋਕ੍ਰੇਸੀ ਤਾਂ ਆ ਗਈ, ਪਰ ਸਾਡੀ ਸੋਚ ਉਹਨੂੰ ਥੱਲੇ ਆ ਗਈ। ਤਾਂ ਕਰਕੇ ਆਓ ਕੋਸ਼ਿਸ਼ ਕਰੀਏ। ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੇ ਨਿੱਕੇ ਨਿੱਕੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣਨ ਵਾਸਤੇ ਭੇਜ ਦਿੱਤੇ, ਅਤੇ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ, ਫਤਿਹ ਸਿੰਘ ਘਰ ਚੱਲਿਆ। ਉਹ ਸੋਚ ਜਿਹੜੀ ਹੈ ਉਹ ਕਦੇ ਨਹੀਂ ਮਰਨੀ, ਉਹਨੂੰ ਅਸੀਂ ਯਾਦ ਰੱਖੀਏ, ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ। ਸੋ ਆਓ, ਸਮਾਂ ਕਾਫੀ ਹੋ ਗਿਆ, ਕਿਉਂਕਿ 2 ਵਜੇ ਤੱਕ ਤਾਂ ਮੈਨੂੰ ਲੱਗਦਾ ਸੀ ਕਿ ਸਮਾਪਤੀ ਹੋ ਜਾਏਗੀ, ਪਰ ਅੱਧਾ ਕੁ ਘੰਟਾ ਉੱਪਰ ਜਾ ਰਿਹਾ। ਸੰਗਤ ਨੂੰ ਬੇਨਤੀ ਹੈ ਵੀ ਪ੍ਰਸ਼ਾਦਾ ਲੰਗਰ 'ਚ ਬਹਿ ਕੇ ਛੱਕ ਕੇ ਜਾਇਓ। ਪਹਿਲਾਂ ਭੈਣਾਂ ਛੱਕ ਲੈਣਗੀਆਂ, ਫਿਰ ਸਾਰੇ ਵੀਰ ਬਹਿ ਕੇ ਪ੍ਰਸ਼ਾਦਾ ਛੱਕ ਲਿਓ। ਤੇ ਆਪਾਂ ਕੱਲ ਨੂੰ ਨਵਾਂ ਸਾਲ ਚੜ੍ਹਨਾ ਹੈ। ਸਾਰਿਆਂ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਕੱਲ ਰਾਤ ਦਾ ਦੀਵਾਨ 8 ਵਜੇ ਸ਼ੁਰੂ ਹੋ ਜਾਣਾ। 8 ਤੋਂ 10 ਜਥੇ ਕੀਰਤਨ ਕਰ ਲੈਣਗੇ ਬਦਲ ਬਦਲ ਕੇ। ਹਾਂਜੀ, 9:30 ਆਪਾਂ ਸ਼ੁਰੂ ਕਰਾਂਗੇ, 9:30 ਤੋਂ ਲੈ ਕੇ ਫਿਰ 12:15 ਤੱਕ 2019 ਤੱਕ ਜੋ ਕੀਰਤਨ ਹੋਣਾ। ਮੈਂ ਰਾਤ ਵੀ ਕਿਹਾ ਸੀ ਵੀ ਇਹ ਨਾ ਹੋਵੇ 15 ਮਿੰਟ ਪਹਿਲਾਂ ਅੰਦਰ ਵੜੀਏ ਵੀ ਫਟਾਫਟ ਹੁਣ ਦਰਬਾਰ 'ਚ ਪਹੁੰਚ ਜਾਓ, ਇੱਦਾਂ ਨਹੀਂ, ਵੇਲੇ ਨਾਲ ਆ ਕੇ ਦੀਵਾਨ 'ਚ ਹਾਜ਼ਰੀ ਭਰਿਓ। ਜਿੱਥੇ ਆ ਪਾਉਣਾ ਉੱਥੇ ਹੋਰਾਂ ਨੂੰ ਨਾਲ ਪ੍ਰੇਰ ਕੇ ਲੈ ਕੇ ਆਉਣਾ, ਸਾਰਿਆਂ ਦਾ ਫਰਜ਼ ਬਣਦਾ। ਅਤੇ ਇੱਕ ਹੋਰ ਇਸ ਏਰੀਏ ਦੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਹੋਣੀ ਕੀਰਤਨ ਬਹੁਤ ਸੋਹਣਾ ਕਰਦੇ ਹੈ, ਅੱਗੇ ਪਿੱਛੇ ਤਾਂ ਆਪਣੀ ਡਿਊਟੀ ਕੰਮ ਕਰਦੇ ਸਾਰੇ, ਪਰ ਐਤਵਾਰ ਨੂੰ ਇੱਥੇ ਕੀਰਤਨ ਕਰਦੇ। ਅਤੇ ਜਿਨ੍ਹਾਂ ਨੇ ਬੱਚਿਆਂ ਨੂੰ ਕੀਰਤਨ ਸਿਖਾਉਣਾ ਹੋਵੇ ਉਹ ਸਰਬਜੀਤ ਸਿੰਘ ਹੋਣੀ ਇੱਥੇ ਸਿਖਾ ਦਿਆ ਕਰਨਗੇ। ਨੇੜੇ ਨੇੜੇ ਦੇ ਕਈ ਬੱਚੇ ਚਾਹੁੰਦੇ ਆ ਛੋਟੇ ਛੋਟੇ ਵੀ ਕੀਰਤਨ ਸਿੱਖਣਾ। ਅਤੇ ਦੀਵਾਨ 'ਤੇ ਹੁੰਦਾ ਹੈ ਸਵੇਰੇ 10 ਵਜੇ ਸੁਖਮਨੀ ਸਾਹਿਬ ਸ਼ੁਰੂ ਹੁੰਦਾ ਹੈ, 11:15 ਤੱਕ ਭੋਗ ਪੈਂਦਾ, ਫਿਰ ਕੀਰਤਨ ਹੁੰਦਾ ਹੈ ਹਰ ਐਤਵਾਰ 1 ਵਜੇ ਤੱਕ ਸਰਬਜੀਤ ਸਿੰਘ ਹੋਣੀ ਕੀਰਤਨ ਕਰਦੇ ਹੈ, ਅਰਦਾਸ ਹੋ ਜਾਂਦੀ ਹੈ, 1:30 ਵਜੇ ਪ੍ਰਸ਼ਾਦਾ ਛੱਕ ਕੇ 1:30 ਤੋਂ ਲੈ ਕੇ 2:30-3 ਵਜੇ ਤੱਕ ਕਲਾਸ ਲਾ ਲਿਆ ਕਰਨਗੇ। ਅੱਛਾ, ਪਹਿਲਾਂ ਠੀਕ ਹੈ, ਕਲਾਸ ਦਾ ਸਮਾਂ ਕਹਿੰਦੇ ਜਿਸ ਵੇਲੇ ਸੁਖਮਨੀ ਸਾਹਿਬ ਹੁੰਦਾ 10:00-11:00 ਤੱਕ ਸਵੇਰ ਦਾ ਰੱਖ ਲਓ, ਵੀ 10:00-11:00 ਤੱਕ ਜਿਹੜੇ ਬੱਚੇ ਉੱਧਰ ਸੁਖਮਨੀ ਸਾਹਿਬ ਹੋ ਜਾਂਦਾ 1.5 ਘੰਟੇ ਵਿੱਚ, ਅਤੇ ਜਿਹੜੇ ਕੀਰਤਨ ਸਿੱਖਣ ਵਾਲੇ ਹੋਣਗੇ ਉਹ ਕੀਰਤਨ ਸਿੱਖ ਲੈਣ। ਇਹ ਜਸ਼ਨਪ੍ਰੀਤ ਸਿੰਘ ਹੋਣੀ ਇਹ ਜੋੜੀ ਸਿਖਾ ਦਿਆ ਕਰਨਗੇ ਬੱਚਿਆਂ ਨੂੰ, ਅਤੇ ਇਹ ਅਰਨਵੀਰ ਉਹ ਬੱਚੇ ਬੜਾ ਸੋਹਣਾ, ਬੜੀ ਸੋਹਣੀ ਜੋੜੀ ਵਜਾ ਲੈਂਦਾ, ਵੱਡੇ ਵੱਡੇ ਰਾਗੀ ਜਥਿਆਂ ਨਾਲ ਕਰਦੇ ਆ, ਅਤੇ ਉਹ ਜੋੜੀ ਸਿਖਾਇਆ ਕਰਨਗੇ ਸਿੰਘ ਆ ਕੇ, ਅਤੇ ਉੱਧਰੋਂ ਸਰਬਜੀਤ ਸਿੰਘ ਹੋਣੀ ਕੀਰਤਨ ਸਿਖਾ ਦਿਆ ਕਰਨਗੇ। ਜਿਹੜੇ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਹੈ ਆਪਣੇ ਨੇੜੇ ਦੇ ਜਿਹੜੇ ਹੈ ਉਹ ਜ਼ਰੂਰ ਆਪਣੇ ਨਾਮ ਲਿਖਾ ਦੇਣ, 10, 12, 15 ਜਿੰਨੇ ਬੱਚੇ ਹੋਣਗੇ ਉਹਨਾਂ ਨੂੰ ਕੀਰਤਨ। ਸਮਾਂ 10:00 ਦਾ ਚੇਤਾ ਰੱਖਿਓ, ਕੱਲ੍ਹ ਮੈਂ ਫਿਰ ਅਨਾਊਂਸਮੈਂਟ ਕਰ ਦਿਆਂਗਾ, ਅਤੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਉਹ ਉਹਦੇ ਵਿੱਚ ਤੁਸੀਂ ਬੱਚੇ ਭਾਗ ਲੈ ਸਕਦੇ ਹੈ ਅਗਲੇ ਸਾਲ ਤੱਕ 6 ਮਹੀਨਿਆਂ ਤੱਕ। ਵੈਸੇ 3 ਮਹੀਨਿਆਂ 'ਚ ਬੱਚੇ ਤਿਆਰ ਹੋ ਜਾਂਦੇ, ਪਰ ਅਗਲੇ 6 ਮਹੀਨਿਆਂ ਤੱਕ ਫਿਰ ਬੱਚੇ ਇੱਥੇ ਸਟੇਜ 'ਤੇ ਕੀਰਤਨ ਕਰ ਸਕਦੇ, ਪਿਆਰੇ ਲੱਗਦੇ ਛੋਟੇ ਛੋਟੇ ਬੱਚੇ ਸ਼ਬਦ ਪੜ੍ਹਦੇ ਕੀਰਤਨ ਕਰਦੇ। ਸੋ ਜਿਨ੍ਹਾਂ ਨੇ ਕੀਰਤਨ ਸਿੱਖਣਾ ਬੱਚਿਆਂ ਨੇ ਜ਼ਰੂਰ ਨਾਮ ਲਿਖਾ ਦੇਣ, ਇੱਥੋਂ ਦਾ ਜਥਾ ਕੀਰਤਨੀ ਜਥਾ ਬੱਚਿਆਂ ਦਾ ਤਿਆਰ ਹੋ ਜਾਏਗਾ, ਫਿਰ ਛੋਟੀਆਂ ਛੋਟੀਆਂ ਬੱਚੀਆਂ ਬੱਚੇ ਸਿੱਖ ਸਕਦੇ, ਨੇੜੇ ਵਾਲੇ ਜਿਹੜੇ ਹੈ ਜ਼ਰੂਰ ਸਿੱਖ ਸਕਦੇ। ਸੋ ਸਾਰੀ ਸੰਗਤ ਦਾ ਧੰਨਵਾਦ ਹੈ। ਇਹ ਵੀ ਨਾਲ ਬੇਨਤੀ ਹੈ, ਇਹ ਵੀ ਅੱਜ ਬੇਨਤੀ ਹੈ ਕਿ ਸੰਗਤ ਜਿਹੜਾ ਥੋੜ੍ਹਾ ਬਹੁਤ ਰਲ ਮਿਲ ਕੇ ਸਹਿਯੋਗ ਜ਼ਰੂਰ ਕਰਿਆ ਕਰੋ। ਮੈਂ ਇੱਕ ਗੱਲ ਵੇਖਦਾ ਕਿਵੇਂ ਹੁਣ ਮੈਨੇਜਮੈਂਟ ਹੈ ਜਿਹੜੀ, ਟਰੱਸਟ ਵਾਲੇ ਮੈਂਬਰ ਨੇ ਸਾਰੇ ਰਲ ਕੇ ਹੁਣ ਮੈਨੂੰ ਬੁਲਾਉਂਦੇ ਹੈ ਇੱਥੇ ਆਈਦਾ, ਰਲ ਮਿਲ ਕੇ ਸਾਰਾ ਜਿਹੜਾ ਇਹਦਾ ਸਿਸਟਮ ਹੈ। ਤੁਹਾਨੂੰ ਪਤਾ ਵੀ ਇੱਥੇ ਵੀਕਡੇ ਵਿੱਚ ਤਾਂ ਸੰਗਤ ਨਹੀਂ ਆਉਂਦੀ ਬਹੁਤੀ, ਵੀਕਡੇ 'ਚ ਕੋਈ ਨਹੀਂ ਆਉਂਦਾ, ਐਤਵਾਰ ਨੂੰ ਥੋੜ੍ਹੀ ਬਹੁਤ ਸੰਗਤ ਇਲਾਕੇ ਦੀ ਆਉਂਦੀ ਹੈ ਨੇੜੇ ਦੇ। ਚਲੋ ਚੱਲ ਤਾਂ ਰਿਹਾ, ਚੱਲਦਾ ਵੀ ਰਹੇਗਾ, ਪਰ ਜੇ ਸੰਗਤ ਦਾ ਨਾਲ ਸਹਿਯੋਗ ਹੁੰਦਾ, ਜਿਵੇਂ ਹੁਣ ਇੱਦਾਂ ਦਾ ਪ੍ਰੋਗਰਾਮ ਹੁੰਦਾ ਇਹਦੇ ਵਿੱਚ ਜੇ ਥੋੜ੍ਹਾ ਬਹੁਤ ਤੁਸੀਂ ਸਹਿਯੋਗ ਦਿਆ ਕਰੋ ਅਤੇ ਪ੍ਰਬੰਧਕਾਂ ਨੂੰ ਇਹਦੇ ਨਾਲ ਹੌਸਲਾ ਮਿਲਦਾ। ਅਸੀਂ ਹੁਣ 2-3 ਜਣੇ ਇੰਡੀਆ ਤੋਂ ਆਏ, ਟਿਕਟਾਂ ਖਰਚ ਕੇ ਬੁਲਾਉਂਦੇ ਹੈ, ਫਿਰ ਬਾਕੀ ਸਾਰਾ ਪ੍ਰਬੰਧ ਕਰਨਾ ਕਰਦੇ ਹੈ, ਕਿਚਨ ਦਾ ਪ੍ਰਬੰਧ ਕੀਤਾ, ਹੋਰ ਸਾਰਾ ਕਰਦੇ ਹੈ, ਉਹਦੇ ਨਾਲ ਫਿਰ ਜਦੋਂ ਸੰਗਤ ਜਿਹੜੀ ਹੈ ਸਾਰੇ ਪਰਿਵਾਰ ਆਉਣ ਵਾਲੇ ਸਹਿਯੋਗ ਦਿੰਦੇ ਹੈ, ਉਦੋਂ ਫਿਰ ਉਹਨਾਂ ਨੂੰ ਸੌਖਾ ਹੋ ਜਾਂਦਾ। ਹੁਣ ਬਾਹਰ ਨਿਸ਼ਾਨ ਸਾਹਿਬ ਲੱਗਣਾ, $15,000 ਉਹਦੇ 'ਤੇ ਖਰਚਾ ਆਉਣਾ। ਹੁਣ ਜੇ ਆਪਾਂ ਕਹੀਏ ਵੀ ਆਪੇ ਹੀ ਉਹਨਾਂ ਨੇ ਕਰ ਲੈਣਾ, ਇਹ ਵੀ ਤੁਸੀਂ ਕਰੋ, ਕਿਚਨ ਵੀ ਬਣਾਓ, ਦਰਬਾਰ ਵੀ ਬਣਾਓ, ਹਰ ਚੀਜ਼ ਦੀ ਸਹੂਲਤ ਇੱਦਾਂ। ਹੁਣ ਮੈਨੂੰ ਅੱਜ ਕੱਲ੍ਹ ਹੀ 2 ਸਿੰਘ ਮਿਲਦੇ ਸੀ, ਕਹਿੰਦੇ ਲੰਗਰ ਦਾ ਰਾਹ ਜਿਹੜਾ ਬਾਹਰ ਦੀ ਹੋਣਾ ਚਾਹੀਦਾ, ਇੱਧਰ ਦੀ ਨਾ ਰਾਹ ਕਰੋ। ਮੈਂ ਕਿਹਾ ਠੀਕ ਹੈ, ਨਿਸ਼ਾਨ ਸਾਹਿਬ 100 ਫੁੱਟ 'ਤੇ ਜ਼ਰੂਰ ਲਾਇਓ। ਮੈਂ ਕਿਹਾ ਜੀ ਠੀਕ ਹੈ, 100 ਫੁੱਟ ਹੋ ਜਾਏਗਾ। ਕਿਚਨ ਜਿਹੜੀ ਥੋੜ੍ਹੀ ਭੀੜੀ ਥੋੜ੍ਹੀ ਖੁੱਲ੍ਹੀ ਹੋ ਜਾਏ, ਮੈਨੇਜਮੈਂਟ ਦਾ ਸਾਰਾ ਖਰਚਾ ਤਾਂ ਹੋਣਾ ਹੀ। ਸਥਾਨ ਦੇ ਖਰਚੇ ਹੀ ਜਿਹੜੇ ਆ ਬਿਜਲੀ ਦੇ ਬਿੱਲ ਭਰਨੇ ਹੋਰ ਸਾਰੇ ਉਹ ਵੀ, ਅਤੇ ਨਾ ਕਦੇ ਸੋਚਿਆ ਨਾ ਗੁਰੂ ਸਾਹਿਬ ਦੀ ਮਿਹਰ ਨਾਲ ਇਹ ਕਦੇ ਸੋਚ ਬਣੇ, ਆਪਣੇ ਕੋਲੋਂ ਖਰਚਾ ਕਰਕੇ ਇੱਥੇ ਦਿੱਤਾ ਹੀ ਹੈ, ਜਿੰਨਾ ਕੁ ਟੂਰ ਵਿੱਚੋਂ ਸੰਗਤ ਨੇ ਮੈਨੂੰ ਕੀਰਤਨ ਭੇਟਾ ਦਿੱਤੀ ਉਹ ਵੀ ਇੱਥੇ ਦੇ ਕੇ ਗਿਆ ਮੈਂ, ਅਤੇ ਜਿੰਨੇ ਵੀਰਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਉਹ ਵੀ ਸਾਰਿਆਂ ਨੂੰ ਕਹਿ ਕੇ ਕਰਾਇਆ ਵੀ ਥੋੜ੍ਹਾ ਥੋੜ੍ਹਾ ਰਲ ਕੇ ਪਾਓ। ਵੀ ਇਸ ਟੋਪਿਕ 'ਤੇ ਅਸੀਂ ਬੋਲਣਾ ਚਾਹੁੰਦੇ, ਪੰਜ ਮਿੰਟ ਦਸ ਮਿੰਟ ਟਾਈਮ ਲੈ ਕੇ ਮੋਟੀਵੇਸ਼ਨ ਵਾਸਤੇ ਆਪਾਂ ਸਟੇਜ 'ਤੇ ਨਿੱਕੇ ਨਿੱਕੇ ਲੈਕਚਰ ਹੋਣ ਤਾਂ ਜੋ ਬੱਚੇ ਇੰਗਲਿਸ਼ ਵਿੱਚ ਸਮਝ ਸਕਣ। ਸਾਡੀ ਕੋਈ ਵੀ ਭੈਣ ਪੰਜ ਮਿੰਟ ਦਾ ਲੈਕਚਰ ਤਿਆਰ ਕਰਕੇ ਆਵੇ, ਕੋਈ ਵੀਰ ਪੰਜ ਮਿੰਟ ਦਾ ਲੈਕਚਰ ਤਿਆਰ ਕਰਕੇ ਆਵੇ, ਮੇਰੇ ਬੋਲਣ ਤੋਂ ਪਹਿਲਾਂ ਪੰਜ ਮਿੰਟ ਟਾਈਮ ਲੈ ਕੇ ਉਹ ਬੱਚਾ ਬੋਲੇ, ਕੋਈ ਬੱਚੀ ਬੋਲੇ, ਕੋਈ ਭੈਣ ਗੱਲ ਕਰੇ, ਕੋਈ ਵੀਰ ਗੱਲ ਕਰੇ, ਇੱਥੋਂ ਦੇ ਹਿਸਾਬ ਨਾਲ ਤੁਸੀਂ ਬੱਚਿਆਂ ਨੂੰ ਸਮਝਾਓ। ਤੁਹਾਡੇ ਬੱਚੇ ਹੈ, ਤੁਸੀਂ ਸਮਝਾਉਣਾ ਕੋਸ਼ਿਸ਼ ਕਰੋ। ਮੇਰੀਆਂ ਗੱਲਾਂ ਬਹੁਤ ਉਹਨਾਂ ਦੇ ਸਮਝ 'ਚ ਨਹੀਂ ਆਉਂਦੀਆਂ, ਪੰਜਾਬੀ ਕਈਆਂ ਨੂੰ ਘੱਟ ਸਮਝ 'ਚ ਆਉਂਦੀ, ਤਾਂ ਕਰਕੇ ਉਹਦੇ ਲਈ ਕੋਈ ਵੀ ਵੀਰ ਕੋਈ ਭੈਣ ਕੋਈ ਤਿਆਰੀ ਕਰਕੇ ਆਏ ਪੰਜ ਮਿੰਟ ਲਈ, ਦੱਸ ਦੇਵੇ ਵੀ ਮੈਂ ਇਸ ਟੋਪਿਕ 'ਤੇ ਪੰਜ ਮਿੰਟ ਗੱਲ ਕਰਨੀ, ਤਾਂ ਉਹ ਕਰ ਸਕਦਾ। ਇਹਦੇ ਲਈ ਜ਼ਰੂਰ ਟਾਈਮ ਕੱਢਿਓ। ਇੱਕ ਬੇਨਤੀ ਹੋਰ ਹੈ, ਅੱਜ ਆਪਾਂ ਸ਼ਾਮ ਨੂੰ ਥੋੜ੍ਹਾ ਜਿਹਾ ਟਾਈਮ ਰੱਖਿਆ ਸੀ 6:30 ਤੋਂ 7:30, ਇੱਕ ਘੰਟੇ ਦਾ, ਦੀਵਾਨ 'ਤੇ ਨਹੀਂ ਲੱਗਣਾ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਣ ਸੁਖਾਸਨ ਹੋ ਜਾਣਾ, ਕਿਉਂਕਿ ਸਾਰੀ ਇਹਨਾਂ ਨੇ ਚੰਦੋਆ ਵਗੈਰਾ ਸਾਰਾ ਹੀ ਵਿਛਾਈ ਜਿਹੜੀ ਹੈ ਅੱਜ ਬਦਲ ਦੇਣੀ ਹੈ, ਅਤੇ ਪ੍ਰਸ਼ਾਦਾ ਲੰਗਰ ਵਿੱਚੋਂ ਛੱਕ ਕੇ ਸਾਰਿਆਂ ਨੇ ਚਲੇ ਜਾਣਾ। ਅਤੇ ਜੇ ਕੋਈ ਇੱਛੁਕ ਹੋਵੇ, ਮੈਂ ਬੇਨਤੀ ਇਹ ਕੀਤੀ ਸੀ ਵੀ ਮੈਡੀਟੇਸ਼ਨ ਹੈ ਜਿਹੜਾ, ਇਹਦਾ ਕੀ ਰੋਲ ਹੈ ਸਾਡੀ ਜ਼ਿੰਦਗੀ 'ਚ। ਮੈਂ ਜੇ ਤੁਸੀਂ ਕਹੋ ਵੀ ਇੱਦਾਂ ਅੱਖਾਂ ਬੰਦ ਕਰਕੇ ਧਿਆਨ 'ਚ ਬਹਿਣਾ ਮੈਡੀਟੇਸ਼ਨ ਕਰਨਾ, ਇਹਨੂੰ ਮੈਂ ਇਹ ਕਹਾਂ ਵੀ ਇਹ ਭਗਤੀ ਹੈ, ਮੈਂ ਇਹਨੂੰ ਭਗਤੀ ਨਹੀਂ ਮੰਨਦਾ। ਜੇ ਕਹੀਏ ਇਹਦੇ ਨਾਲ ਰੱਬ ਮਿਲ ਜਾਣਾ, ਪਰਮਾਤਮਾ ਮਿਲ ਜਾਣਾ, ਅਸੀਂ ਕੋਈ ਪਰਮਾਤਮਾ ਬੰਦੇ ਤੋਂ ਵੱਖਰਾ ਮੰਨਦੇ ਹੀ ਨਹੀਂ, ਉਹਨੂੰ ਕਿੱਦਾਂ ਮਿਲਣਾ? ਮਿਲਣਾ ਤਾਂ ਆਪਣੇ ਆਪ ਨੂੰ ਹੈ, ਉਹ ਤਾਂ ਟੋਪਿਕ ਵੱਖਰਾ। ਸਾਡੀ ਰੀਜਨਿੰਗ ਕੀ ਹੈ ਸਿਮਰਨ ਦੇ ਮੈਡੀਟੇਸ਼ਨ ਦੇ ਟੋਪਿਕ ਦੇ ਉੱਤੇ? ਉਹ ਹੈ ਕਿ ਅਸੀਂ ਐਕਸਰਸਾਈਜ਼ ਮੰਨਦੇ ਹਾਂ, ਇੱਕ ਬ੍ਰੇਨ ਸ਼ਾਂਤ ਰਿਲੈਕਸ ਕਰਨ ਦਾ ਤਰੀਕਾ, ਕੌਨਸਨਟ੍ਰੇਟ ਕਰ ਸਕੀਏ, ਇਕਾਗਰਤਾ ਵੱਧ ਸਕੇ, ਅਵੇਅਰਨੈਸ ਆ ਸਕੇ, ਉਹਦੇ ਲਈ ਬੜਾ ਸੋਹਣਾ ਇਲਾਜ ਹੈ, ਇਹ ਸੌਖਾ ਹੈ। ਅਤੇ ਇਸ ਟੋਪਿਕ ਦੇ ਉੱਤੇ ਜਿਹੜੇ ਬੰਦੇ ਕੁਝ ਸਮਝਣ ਦੇ ਇੱਛੁਕ ਹੋਣ, ਜਿੱਦਾਂ ਕਈਆਂ ਨੂੰ ਇੱਛਾ ਹੁੰਦੀ ਵੀ ਸਿਮਰਨ ਕੀ ਹੈ, ਮੈਡੀਟੇਸ਼ਨ ਕੀ ਹੈ, ਕਿੱਦਾਂ ਇਹ ਚਲਾ ਸਕਦੇ ਹਾਂ, ਕਿੱਦਾਂ ਹੋ ਸਕਦਾ ਹੈ, ਕਿਵੇਂ ਕਰਿਆ ਕਰੀਏ, ਥੋੜ੍ਹੀ ਜਿਹੀ ਇਸ ਟੋਪਿਕ 'ਤੇ ਮੈਂ ਸੋਚਦਾ ਸੀ ਵੀ ਇੱਕ ਘੰਟਾ ਕੁ ਮੈਂ ਗੱਲ ਕਰਾਂਗਾ। ਜਿਹੜੇ ਕੋਈ ਵੀਰ ਆ ਸਕਦੇ ਹੈ, ਕੋਈ ਭੈਣ ਆ ਸਕਦੀ ਹੈ, ਅਤੇ ਸ਼ਾਮ ਨੂੰ 7:30, ਇਹ ਜ਼ਰੂਰ ਬੇਨਤੀ ਮੰਨਿਓ ਵੀ ਲੇਟ ਨਾ ਹੋਇਓ, 6:30 ਮਾਫ ਕਰਨਾ ਜੀ, 6:30 ਤੋਂ 7:30। ਜੇ ਲੇਟ ਆਓਗੇ ਫਿਰ ਉਹ ਪੂਰੀ ਗੱਲ ਨਹੀਂ ਸੁਣ ਸਕੋਗੇ। ਆਪਾਂ ਘੱਟ ਤੋਂ ਘੱਟ ਇੱਕ ਘੰਟਾ ਇੱਥੇ ਬੈਠ ਕੇ, ਜਿਹੜੇ ਵੀਰ ਜਾਂ ਜਿਹੜੀਆਂ ਭੈਣਾਂ 10-20-50 ਜਿੰਨੇ ਆਉਣਗੇ, ਆਪਾਂ ਇਸ ਵਿਸ਼ੇ 'ਤੇ ਗੱਲ ਵੀ ਕਰ ਲਵਾਂਗੇ। ਅਤੇ ਜੇ ਕਿਸੇ ਦਾ ਕੋਈ ਸਵਾਲ ਹੋਇਆ ਉਹ ਵੀ ਮੈਨੂੰ ਪੁੱਛ ਸਕਦਾ, ਉਸ ਵੇਲੇ ਜਿਹੜੀ ਉਸ ਟੋਪਿਕ 'ਤੇ ਆਪਾਂ ਗੱਲ ਕਰਾਂਗੇ। ਅਤੇ ਜੇ ਕੋਈ ਵੀਰ ਕੋਈ ਭੈਣ ਹੋਵੇ ਜਿਨ੍ਹਾਂ ਦਾ ਮਨ ਕਰਦਾ ਵੀ ਅਸੀਂ ਸਿਮਰਨ ਬਾਰੇ ਮੈਡੀਟੇਸ਼ਨ ਬਾਰੇ ਕੁਛ ਜਾਣਨਾ ਚਾਹੁੰਦੇ ਹਾਂ ਤੇ ਉਹ 6:30 ਤੋਂ ਪਹਿਲਾਂ ਪਹਿਲਾਂ ਆਉਣ ਦੀ ਖੇਚਲ ਕਰਿਓ। ਸੋ ਸਾਰੀ ਸੰਗਤ ਦਾ ਧੰਨਵਾਦ। ਗੱਜ ਕੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲੋ, ਬਾਕੀ ਜਿਹਨਾਂ ਦੀਵਾਨ ਸੁਣਨਾ ਕੱਲ੍ਹ ਰਾਤ ਦਾ ਉਹ ਵੇਲੇ ਨਾਲ ਆਉਣ ਦੀ ਖੇਚਲ ਕਰਿਓ। 9:30 ਤੋਂ 12:30 ਵਜੇ ਤੱਕ ਕੱਲ੍ਹ ਆਪਾਂ ਹਾਜ਼ਰੀ ਭਰਾਂਗੇ, ਜਥਾ ਉਦੋਂ ਪਹਿਲਾਂ ਲੱਗੇਗਾ। ਸਾਰੀ ਸੰਗਤ ਨੂੰ ਬੇਨਤੀ ਹੈ ਵੇਲੇ ਨਾਲ ਪਹੁੰਚਣ ਦੀ ਖੇਚਲ ਕਰਿਓ, ਸਮੇਂ 'ਚੋਂ ਸਮਾਂ ਕੱਢਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਬਰੀਆਂ ਸ਼ਬਦ ਜਾ ਬਣਿਆ, ਨਹਿ ਨਾਨ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ, ਸਭ ਲੰਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ, ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸੱਚ, ਦਰ ਸ਼ਾਂਤ ਸੁਖ ਮਨ ਆਏ ਵਸਿਆ ਨਿਰੀਛਾ ਸਭ ਪੁਜਾਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ, ਹੋਰ ਕਰਮ ਭਾਇਓ ਤੁਰ ਦਿਨ ਕੌਸੇ ਨਾਮ ਹਰ ਕਹਿ ਲਾਗੇ, ਆਨੰਦ ਸੁਣਾਵਣ ਭਾਗੀ ਹੋ ਸਗਲ ਮਨੋਰ ਸਪੂਰੇ, ਸਾਪਿ ਉਤਰੇ ਸੁਣੀ ਸੱਚੀ ਬਾਣੀ, ਸੁਣਦੇ ਪੁਰੀ ਕਹਿਤੇ ਕੁਵਿਤ ਸਤਿਗੁਰ ਰਹਿਆ ਭਰਪੂਰੇ, ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ, ਹਿਮਸਰਾ ਤੋਏ ਦਾਈ ਦਾਇਆ ਜਗਿਆਈਆਂ ਮੁਰਿਆਈਆਂ ਧਰਮ ਹਜ਼ੂਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਤੁਮ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ,
ਮਾਤ ਪਿਤਾ ਕੋਈ ਨਾ ਜਾ